ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੇ ਕੋ ਹੋਏ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ। ਅਗਰ ਇਹੋ ਜਿਹੇ ਹਾਲਾਤ ਬਣਦੇ ਨੇ ਜ਼ਿੰਦਗੀ ਦੇ ਵਿੱਚ ਤਾਂ ਕੀ ਕਰਨਾ ਚਾਹੀਦਾ, ਇਹ ਅੱਜ ਇੱਕ ਵਿਚਾਰ ਦੇ ਰਾਹੀਂ ਆਪਾਂ ਸਾਂਝ ਪਾਵਾਂਗੇ। ਪਰ ਪਹਿਲਾਂ ਆਓ ਸਾਂਝ ਪਾਈਏ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਰੇ ਸੱਜਣ ਮਿੱਤਰ ਦੁਨੀਆਂ ਦੇ ਕਿਸੇ ਵੀ ਹਿੱਸੇ ਚੋਂ ਸਾਡੇ ਨਾਲ ਜੁੜੇ ਹੋਏ ਨੇ, ਸਾਨੂੰ ਸੁਣ ਰਹੇ ਨੇ ਜਾਂ ਪੋਡਕਾਸਟ ਰਾਹੀਂ ਸੁਣ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਚਿੰਤਨ ਹੋਏਗਾ, ਗੱਲਾਂ ਬਾਤਾਂ, ਗੀਤ ਸੰਗੀਤ, ਮਸਲੇ ਤੇ ਮਿੰਟੂ ਬਰਾੜ ਭਾਜੀ ਨੂੰ ਅਸੀਂ ਤੜਕੇ ਉਠਾਲਾਂਗੇ ਇੰਡੀਆ ਤੋਂ, ਤੇ ਇੰਡੀਆ ਅੱਜ ਵੋਟਾਂ ਪੈਣੀਆਂ ਨੇ ਉਸੇ ਬਾਰੇ ਗੱਲ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ ਤੇ ਪ੍ਰਧਾਨ ਮੰਤਰੀ ਵੀ ਬਣ ਚੁੱਕਾ, ਉਸ ਦੀ ਵੀ ਆਪਾਂ ਅੱਜ ਗੱਲ ਕਰਨੀ ਆ ਤੇ ਤੁਹਾਡੇ ਸੁਨੇਹੇ ਲੈਣੇ ਆਪਾਂ ਪੜ੍ਹਨੇ ਆ, ਦਿਲ ਵਾਲੀਆਂ ਗੱਲਾਂ ਆਪਾਂ ਸਾਂਝੀਆਂ ਕਰਨੀਆਂ। ਕੋਈ ਵੀ ਤੁਹਾਡੇ ਮਨ ਦੇ ਵਿੱਚ ਗੱਲ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਦੇ ਉੱਤੇ ਗੱਲਬਾਤ ਕੀਤੀ ਜਾਵੇ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਅਸੀਂ ਵੱਖ ਵੱਖ ਦੁਨੀਆਂ ਦੇ ਇਲਾਕਿਆਂ ਦਾ ਸਮਾਂ ਸਾਰਨੀ ਜਾਣਦੇ ਹਾਂ ਤੇ ਸਭ ਤੋਂ ਪਹਿਲਾਂ ਲੋਕਲ ਟਾਈਮ ਜੋ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ 9:03 ਇਸ ਵੇਲੇ ਹੋਏ ਨੇ, ਔਰ ਸੈਂਟਰਲ ਆਸਟ੍ਰੇਲੀਆ ਡਾਰਵਿਨ, ਐਲਿਸ ਸਪ੍ਰਿੰਗ ਤੇ ਐਡਲੇਡ ਦੇ ਵਿੱਚ 8:33 ਹੋਏ ਨੇ, ਅੱਧਾ ਘੰਟਾ ਪਿੱਛੇ ਹੈ ਈਸਟ ਕੋਸਟ ਤੋਂ, ਔਰ 2 ਘੰਟੇ ਪਿੱਛੇ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਹੈ, ਉੱਥੇ 7:03 ਹੋਏ ਨੇ। ਇੰਡੀਆ ਦੇ ਵਿੱਚ 4:33 ਤੜਕੇ ਦੇ ਹੋਏ ਨੇ। ਲੰਡਨ ਦੇ ਵਿੱਚ 3 ਮਿੰਟ ਉੱਤੇ ਹੋ ਗਏ ਨੇ। ਅੱਧੀ ਰਾਤ ਤੋਂ ਤਰੀਕ ਬਦਲ ਗਈ ਹੈ ਅੱਜ ਦੀ, ਤਰੀਕ ਹੈ ਜੀ 19 ਮਈ, 3 ਐਤਵਾਰ ਹੈ ਤੇ ਦਿਨ ਸ਼ਨਿਚਰਵਾਰ ਹਜੇ ਚੱਲ ਰਿਹਾ ਅਮਰੀਕਾ ਦੇ ਵਿੱਚ ਤੇ ਕੈਨੇਡਾ ਚ। ਅਮਰੀਕਾ ਦੇ ਵੈਸਟ ਕੋਸਟ ਦੇ ਉੱਤੇ ਨਿਊਯਾਰਕ ਤੇ ਉਧਰ ਟੋਰਾਂਟੋ ਏਰੀਏ ਦੇ ਵਿੱਚ ਸ਼ਾਮ ਦੇ 7:03 ਹੋਏ ਨੇ ਤੇ ਈਸਟ ਕੋਸਟ ਦੇ ਉੱਤੇ, ਮਾਫ ਕਰਨਾ, ਵੈਸਟ ਕੋਸਟ ਦੇ ਉੱਤੇ ਉਲਟਾ, ਵੈਸਟ ਕੋਸਟ ਦੇ ਲਾਸ ਏਂਜਲਿਸ ਤੇ ਸਰੀ ਦੇ ਵਿੱਚ 4:04 ਹੋਏ ਨੇ, ਦੁਪਹਿਰਾਂ ਢਲ ਰਹੀਆਂ ਨੇ। ਸੋ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਗੁਰੂ ਸਾਹਿਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 70 ਦੇ ਉੱਤੇ ਰਾਗ, ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਬੜਾ ਹੀ ਸੁੰਦਰ ਵਿਚਾਰ ਇੱਕ ਸ਼ਬਦ ਦੇ ਰਾਹੀਂ ਪ੍ਰਗਟ ਕੀਤਾ ਹੈ। ਕਹਿੰਦੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ। ਜੇ ਕਹਿੰਦੇ ਕੋਈ ਬਹੁਤ ਹੀ ਦੁਬਲਾ, ਮਤਲਬ ਕਮਜ਼ੋਰ ਹੋਵੇ ਤੇ ਭੁੱਖ ਨੰਗ ਨਾਲ ਘੁਲਦਾ ਹੋਵੇ ਤੇ ਦਮੜਾ ਕੋਈ ਪੱਲੇ ਨਾ ਹੋਵੇ, ਪੈਸਾ ਕੋਈ ਕੋਲ ਨਾ ਹੋਵੇ ਤੇ ਨਾ ਹੀ ਕੋਈ ਦਿਲਾਸਾ ਦੇਣ ਵਾਲਾ ਹੋਵੇ, ਉਹਨੂੰ ਹੌਸਲਾ ਦੇਣ ਵਾਲਾ ਹੋਵੇ। ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਤੇ ਉਹਦੇ ਜਿਹੜੀਆਂ ਇੱਛਾਵਾਂ ਨੇ ਉਹ ਕੋਈ ਵੀ ਪੂਰੀ ਨਾ ਹੋਵੇ ਤੇ ਨਾ ਕੋਈ ਉਹਦਾ ਕੰਮ ਸਿਰੇ ਚੜ੍ਹਦਾ ਹੋਵੇ। ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਸੱਜਣ ਜੀ, ਉਹ ਇਹੋ ਜਿਹੀ ਸਿਚੁਏਸ਼ਨ ਇੱਦਾਂ ਆ ਜਾਂਦੀ ਹੈ। ਕਈ ਵਾਰੀ ਬੰਦੇ ਮਿਲੀਅਨੇਅਰ ਵੀ ਹੁੰਦੇ ਆ, ਟ੍ਰਿਲੀਅਨੇਅਰ ਵੀ ਹੁੰਦੇ ਆ, ਉਹ ਇਹੋ ਜਿਹੇ ਜ਼ਿੰਦਗੀ ਦੇ ਮੋੜ ਤੇ ਆ ਕੇ ਖੜ ਜਾਂਦੇ ਨੇ ਕਿ ਉਹਨਾਂ ਨੂੰ ਇੱਦਾਂ ਲੱਗਦਾ ਕਿ ਸਾਰਾ ਕੁਝ ਫੇਲ ਹੋ ਗਿਆ, ਆਲੇ ਦੁਆਲੇ ਸਭ ਕੁਝ ਹੀ ਨੈਗੇਟਿਵ ਚੱਲ ਰਿਹਾ। ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੇ ਘਟਨਾ ਚੱਕਰ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਆ ਜਾਂਦੇ ਨੇ। ਹੁਣ ਇਹ ਇੱਕ ਚੱਕਰ ਹੈ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ। ਕਈ ਵਾਰੀ ਇੱਦਾਂ ਹੋ ਜਾਂਦੀ ਹੈ ਵੀ ਇੰਨੀ ਮੁਸ਼ਕਲ ਹੋ ਜਾਂਦੀ ਹੈ, ਸਿਰੇ ਦੀ ਮੁਸ਼ਕਲ ਬਣ ਜਾਂਦੀ ਹੈ ਤੇ ਕੋਈ ਵੀ ਸਹਾਰਾ ਨਹੀਂ ਦਿੰਦਾ। ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ, ਤੇ ਜਿਹੜੇ ਤੁਹਾਡੇ ਦੁਸ਼ਮਣ ਹੁੰਦੇ ਨੇ ਉਹ ਪੂਰੀ ਤਰ੍ਹਾਂ ਤੁਹਾਡੇ ਤੇ ਹਾਵੀ ਹੋ ਜਾਂਦੇ ਨੇ, ਤੇ ਉਹ ਜਦੋਂ ਹਾਵੀ ਹੋ ਜਾਂਦੇ ਨੇ ਸਾਕ ਜਿਹੜੇ ਨੇ ਤੁਹਾਡੇ ਰਿਸ਼ਤੇਦਾਰ ਨੇ ਉਹ ਵੀ ਸਾਰੇ ਭੱਜ ਜਾਂਦੇ ਨੇ, ਛੱਡ ਜਾਂਦੇ ਨੇ ਤੁਹਾਨੂੰ। ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਜਿੰਨੇ ਵੀ ਤੁਹਾਡੇ ਆਸਰੇ ਹੁੰਦੇ ਨੇ ਨਾਲ ਏਡ ਹੁੰਦੀ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ, ਤੇ ਸਾਰੇ ਹੀ ਜਿਹੜੇ ਤੁਹਾਡੇ ਮਨ ਦੇ ਵਿੱਚ ਜਿਹਦੇ ਜਿਹਦੇ ਤੱਕ ਮਾਣ ਹੁੰਦਾ ਉਹ ਵੀ ਖਤਮ ਹੋ ਜਾਂਦਾ। ਇਹੋ ਜਿਹੀ ਸਿਚੁਏਸ਼ਨ ਵੀ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਆਉਂਦੀ ਹੈ। ਕਈ ਵਾਰੀ ਇੱਦਾਂ ਵੀ ਹੁੰਦਾ ਕਿ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਚਿੰਤਾ ਵੀ ਬਹੁਤ ਹੋ ਜਾਂਦੀ, ਡਿਪਰੈਸ਼ਨ ਹੋ ਜਾਂਦੀ ਹੈ, ਬਹੁਤ ਡਿਪਰੈਸ਼ਨ ਚ ਬੰਦਾ ਚੱਲ ਜਾਂਦਾ, ਜਾਂ ਫਿਰ ਜਿਹੜੀ ਦੇਹ ਹੈ ਤੁਹਾਡੀ ਬਾਡੀ ਹੈ ਉਹਨੂੰ ਕੋਈ ਇਹੋ ਜਿਹੇ ਰੋਗ ਲੱਗ ਜਾਂਦੇ ਨੇ ਕਿ ਤੁਹਾਨੂੰ ਪਤਾ ਨਹੀਂ ਲੱਗਦਾ। ਗ੍ਰਸਤ ਕੁਟੁੰਬ ਪਲੇਟਿਆ ਕਦੇ ਹਰਕ ਕਦੇ ਸੋਗ, ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਫੈਮਿਲੀ ਅਫੇਅਰਸ ਦੇ ਵਿੱਚ, ਤੁਹਾਡੇ ਪਰਿਵਾਰਕ ਜੀਵਨ ਦੇ ਵਿੱਚ, ਗ੍ਰਸਤੀ ਦੇ ਵਿੱਚ ਇਹੋ ਜਿਹੇ ਤੁਸੀਂ ਲਪੇਟ ਹੁੰਦੇ ਆ, ਇਹੋ ਜਿਹੀਆਂ ਸਿਚੁਏਸ਼ਨ ਚ ਫਸ ਜਾਂਦੇ ਆ, ਧੀਆਂ ਪੁੱਤਾਂ ਮਾਵਾਂ ਬਾਪਾਂ ਦੇ ਚੱਕਰਾਂ ਦੇ ਵਿੱਚ, ਘਰ ਵਾਲੀਆਂ ਦੇ ਵਿੱਚ, ਕਿ ਜਾਂ ਜ਼ਿੰਦਗੀ ਦੇ ਉਹ ਪਰਿਵਾਰ ਦੇ ਵਿੱਚ ਕਦੇ ਮੌਤਾਂ ਹੋ ਜਾਂਦੀਆਂ, ਕਦੇ ਖੁਸ਼ੀ ਆ ਜਾਂਦੀ, ਕਦੇ ਸੋਗ ਆ ਜਾਂਦਾ ਆ, ਇਹੋ ਜਿਹੀ ਵੀ ਸਿਚੁਏਸ਼ਨ ਆ ਜਾਂਦੀ ਆ। ਗਾਉਣ ਕਰੇ ਚੋ ਕੁੰਟਕਾ ਘੜੀ ਨਾ ਬੈਸਣ ਯੋਗ, ਬੰਦਾ ਘੁੰਮਦਾ ਹੀ ਰਹਿੰਦਾ, ਕਿਤੇ ਉਹਨੂੰ ਸਾਹ ਹੀ ਨਹੀਂ ਮਿਲਦਾ, ਕਦੇ ਇੱਧਰ ਕਦੇ ਉੱਧਰ, ਇੱਕ ਪਲ ਵੀ ਉਹਨੂੰ ਬੈਠਣ ਦਾ ਸਮਾਂ ਨਹੀਂ ਮਿਲਦਾ, ਇਹੋ ਜਿਹੀ ਸਿਚੁਏਸ਼ਨ ਵੀ ਆ ਜਾਂਦੀ ਆ। ਤਾਂ ਕੀ ਹੋਣਾ ਚਾਹੀਦਾ ਉਸ ਵੇਲੇ, ਇਹਨਾਂ ਤੋਂ ਕਿੱਦਾਂ ਛੁਟਕਾਰਾ ਪਾਇਆ ਜਾਵੇ? ਬੜਾ ਮਤਲਬ ਇਹ ਮਸਲੇ ਨੇ ਜਿਹੜੇ ਗੁਰੂ ਸਾਹਿਬ ਨੇ ਦੱਸਿਆ ਕਿ ਹਰ ਬੰਦੇ ਦੇ ਮਸਲੇ ਨੇ, ਸਾਡੇ ਸਾਰਿਆਂ ਦੇ ਮਸਲੇ ਨੇ, ਕਦੇ ਨਾ ਕਦੇ ਇਹ ਆਉਂਦਾ ਆ ਜ਼ਿੰਦਗੀ ਦੇ ਵਿੱਚ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਚੇਤੇ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਕਹਿੰਦੇ ਅਗਰ ਇਹੋ ਜਿਹੀਆਂ ਸਿਚੁਏਸ਼ਨਸ ਪੈਦਾ ਹੋ ਜਾਣ, ਇਹੋ ਜਿਹੇ ਘਟਨਾਕ੍ਰਮ ਪੈਦਾ ਹੋ ਜਾਵੇ ਜ਼ਿੰਦਗੀ ਦੇ ਵਿੱਚ, ਤਾਂ ਉਸ ਵੇਲੇ ਨਾ ਅਗਰ ਤੁਹਾਡੇ ਚਿੱਤ ਦੇ ਵਿੱਚ, ਚੇਤਨਾ ਦੇ ਵਿੱਚ ਪਾਰ ਬ੍ਰਹਮ, ਨਿਰੰਕਾਰ ਅਕਾਲ ਪੁਰਖ ਚੇਤੇ ਆ ਜਾਵੇ ਨਾ, ਤੁਸੀਂ ਉਹਨੂੰ ਧਿਆ ਲਓ, ਤਾਂ ਤੁਹਾਡੇ ਸਾਰੇ ਦੁੱਖ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਕਿਉਂਕਿ ਨਿਰੰਕਾਰ ਹੈ ਉਹ ਇਹਨਾਂ ਚੀਜ਼ਾਂ ਤੋਂ ਉੱਤੋਂ ਹੈ, ਬਾਹਰ ਹੈ। ਸੋ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਮਾਇਆ ਤੋਂ ਉੱਤੇ ਦੀ ਸੋਚਦੇ ਹੋ, ਉੱਤੇ ਦੀ ਆਪਣੀ ਸੋਚ ਦੇ ਵਿੱਚ ਉਹਨੂੰ ਲੈ ਕੇ ਆਉਂਦੇ ਹੋ, ਤਾਂ ਤੁਹਾਡਾ ਉਹ ਸਾਈਕਲ ਟੁੱਟ ਜਾਂਦਾ ਹੈ। ਇਹ ਗੁਰਬਾਣੀ ਬਹੁਤ ਦੇਰ ਪਹਿਲਾਂ ਕਹਿ ਗਈ ਹੈ, ਪਰ ਅੱਜ ਦੀ ਜਿਹੜੀ ਸਾਈਕੈਟ੍ਰਿਸਟ ਸਾਇੰਸ ਹੈ, ਜਿਹੜੀ ਮਤਲਬ ਤੁਹਾਡੀ ਸਾਈਕੋਲੋਜੀ ਹੈ, ਉਹ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹੋ ਜਿਹੇ ਹਾਲਾਤਾਂ 'ਚ ਬੰਦੇ ਸੁਸਾਈਡ ਕਰਦੇ ਨੇ। ਜਦੋਂ ਇੱਦਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਉਹਨਾਂ ਦਾ ਪਹਿਲਾ ਉਹਨਾਂ ਨੂੰ ਜਾਣ ਨੂੰ ਕਿਤੇ ਥਾਂ ਨਹੀਂ ਹੁੰਦਾ, ਸੋਚਣ ਨੂੰ ਕਿਤੇ ਥਾਂ ਨਹੀਂ ਹੁੰਦਾ, ਤਾਂ ਉਹ ਕਹਿੰਦੇ ਨੇ ਮੇਰੀ ਜ਼ਿੰਦਗੀ ਹੁਣ ਖਤਮ ਹੈ, ਬਸ ਸਾਰਾ ਕੁਝ ਖਤਮ ਹੋ ਗਿਆ ਅਤੇ ਮੈਂ ਸੁਸਾਈਡ ਕਰ ਲਾਂ, ਸੁਸਾਈਡ ਵੱਲ ਨੂੰ ਸੋਚਦੇ ਨੇ। ਤਾਂ ਸਾਈਕੋਲੋਜਿਸਟ ਕਹਿੰਦੇ ਨੇ ਕਿ ਉਸ ਵੇਲੇ ਆਹ ਚੱਕੋ ਫੋਨ, ਕਿਸੇ ਨੂੰ ਫੋਨ ਕਰੋ, ਜਾਂ ਤੁਸੀਂ ਬ੍ਰੇਕ ਲਓ, ਜਾਂ ਤੁਸੀਂ 10 ਗਿਣੋ। ਕਿਉਂ? ਉਹ ਇਸ ਕਰਕੇ ਕਿ ਜੋ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਉਸਨੂੰ ਤੋੜਨਾ ਹੁੰਦਾ, ਉਸਨੂੰ ਤੋੜ ਕੇ ਇੱਕ ਬ੍ਰੇਕ ਦੇਣੀ ਹੁੰਦੀ ਹੈ, ਅਤੇ ਉਹ ਬ੍ਰੇਕ ਵੀ ਬਹੁਤੀ ਦੇਰ ਕੰਮ ਨਹੀਂ ਕਰਦੀ, ਪਰ ਕੰਮ ਕਰ ਜਾਂਦੀ ਹੈ, ਇਸ ਕਰਕੇ ਉਹਨਾਂ ਨੇ ਫੋਨ ਨੰਬਰ ਵੀ ਦਿੱਤੇ ਵਾ। ਪਰ ਜੇ ਕਿਸੇ ਬੰਦੇ ਨੇ, ਪ੍ਰਾਣੀ ਨੇ ਓਟ ਆਸਰਾ ਪਰਮਾਤਮਾ ਦਾ ਲਿਆ ਹੋਇਆ, ਉਹਨੂੰ ਇਸ ਦੀ ਨੌਲੇਜ ਹੈ ਕਿ ਪਾਰ ਬ੍ਰਹਮ ਵੀ ਕੋਈ ਹਸਤੀ ਹੈ, ਰੱਬ ਵੀ ਕੋਈ ਹਸਤੀ ਹੈ, ਤਾਂ ਸਾਰਿਆਂ ਨਾਲੋਂ ਵੱਧ ਉਹਨੂੰ ਕੋਈ ਫੋਨ ਚੱਕਣ ਦੀ ਲੋੜ ਨਹੀਂ, ਉਹਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ, ਉਹਨੂੰ 10 ਤੱਕ ਗਿਣਨ ਦੀ ਲੋੜ ਨਹੀਂ, ਉਹਨੂੰ ਸਿਰਫ ਤੇ ਸਿਰਫ ਅਕਾਲ ਪੁਰਖ ਦੀ ਹੋਂਦ ਨੂੰ ਚੇਤੇ ਕਰਨ ਦੀ ਲੋੜ ਹੈ। ਇਹ ਸਾਰਿਆਂ ਨਾਲੋਂ ਬੈਸਟ ਫਾਰਮੂਲਾ ਹੈ। ਚੇਤੇ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਹੁਣ साहिब नताणिया का तान। सोच की सी जदों गुरु साहब ने शब्द लिखिया तां उन्हां दे मन दे विच किहड़ा विचार उत्पन्न हो रहा सी। साहिब नताणिया का तान, आए न जाई थिर सदा गुरसबदी सच जान। उन्हां दे मन दे विच इह ख्याल आया सी, उस दे ख्याल दे उत्ते उन्हां ने इह शब्द लिखे। फिर जिहड़े तुहानूं घटनाक्रम दस्से कि मसले आउंदे ने, इह जिहड़े नताणे आ उन्हां दी जिन्हां दे उत्ते घटनावां वापरदियां ने, मुश्किलां बणदियां ने, कोई मतलब ग्रो नहीं हो रहा, कोई भुख नंग ना घुल रहा है, वह नताणा हुंदा है। उदा कोई तान नहीं हुंदा, उदे च कोई जोर नहीं हुंदा, वह डिपेंडेंट हुंदा है। कहिंदे वी जिहड़े डिपेंडेंट बंदे आ ना, लाचार बंदे ने, उन्हां दा तान जिहड़ा आ नताणियां दा तान साहिब है, अकाल पुरख। आए ना जाई थिर सदा, वह हमेशा ही अपने थां ते खड़ा है। गुरसबदी सच जाण, गुरु दे शब्द राही ये सच जाणिया जांदा है। सो साहिब जिहड़े ने साडे, साहिब अकाल पुरख है, वह नताणिया का तान है। लो तुहानू एक गीत सुनाने, मैनू याद आ गया नछत्तर गिल ने बहुत सोहना गीत गाया सी धार्मिक, काफ़ी साल पहलां ते काफ़ी चलिया भी। सो इस विचार और इस धार्मिक गीत दे नाल प्रोग्राम की शुरुआत करदे हां। आप सब दा जी आया स्वागत प्रोग्राम दे विच। ਜੀ ਜਿਹੜੇ ਸਾਹਿਬ ਤੇ ਭਰੋਸਾ ਰੱਖਦੇ ਨੇ ਉਹ ਵੀ ਮਹਾਨ ਨੇ, ਜਿਸ ਤਰ੍ਹਾਂ ਇਸ ਗੀਤ ਦੇ ਰਾਹੀਂ ਧੰਨਾ ਰਜਨੀ ਤੇ ਹੋਰ ਅਨੇਕਾਂ ਭਗਤਾਂ ਦਾ ਜ਼ਿਕਰ ਹੋਇਆ ਤੇ ਜਿਨ੍ਹਾਂ ਦੀ ਸਾਹਿਬ ਮੰਨਦਾ ਆ ਤੇ ਉਨ੍ਹਾਂ ਤੋਂ ਵੀ ਵਾਰੇ ਜਾਣਾ ਬਣਦਾ ਹੈ। ਇਸ ਗੀਤ ਦੇ ਰਾਹੀਂ ਅਸੀਂ ਸੁਣਿਆ ਨਛੱਤਰ ਗਿੱਲ ਨੇ ਇਹ ਗੀਤ ਗਾਇਆ ਸੀ। ਸੋ ਇੱਕ ਵਾਰੀ ਫਿਰ ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮਿੰਟੂ ਬਰਾੜ ਜੀ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਕਰਨਗੇ ਇੰਡੀਆ ਤੋਂ, ਤੇ ਅੱਜ ਭਾਰਤ ਦੇ ਵਿੱਚ ਵੋਟਾਂ ਨੇ ਉਸ ਦੀ ਆਪਾਂ ਪੂਰੀ ਗੱਲਬਾਤ ਕਰਾਂਗੇ। ਆਸਟ੍ਰੇਲੀਆ ਦੀ ਵੋਟਾਂ ਦੇ ਵਿੱਚ ਚਿੰਤਨ ਕੀਤਾ ਜਾਊਗਾ ਕਿ ਕੀ ਹੋਇਆ ਤੇ ਇੰਤਜ਼ਾਰ ਰਹੇਗਾ, ਪਰ ਪਹਿਲਾਂ ਕੁਝ ਸੁਨੇਹੇ ਆਪਣੇ ਦੋਸਤਾਂ ਦੇ ਜਿਹੜੇ ਸਾਡੇ ਨਾਲ ਸਵੇਰੇ ਸਵੇਰੇ ਅੱਜ ਜੁਆਇਨ ਕੀਤੇ। ਅੱਜ ਦਿਨ ਐਤਵਾਰ ਹੈ, ਮੈਨੂੰ ਲੱਗਦਾ ਵੋਟਾਂ ਦਾ ਹਜੇ ਬੁਖਾਰ ਜਾਂ ਕਹਿ ਲਓ ਕਿ ਰਾਤ ਦੇਰ ਤੱਕ ਉਡੀਕਦੇ ਰਹੇ ਕਿ ਕੌਣ ਪ੍ਰਾਈਮ ਮਿਨਿਸਟਰ ਬਣੇਗਾ, ਉਸ ਕਰਕੇ ਸੁਨੇਹੇ ਥੋੜੇ ਘੱਟ ਆ ਰਹੇ ਨੇ। ਪਰ ਸੁਖਵਿੰਦਰ ਸਵੰਧ ਭਾਜੀ ਸਾਡੇ ਨਾਲ ਕੁਇਕਰ ਹਿੱਲ ਤੋਂ ਜੁੜੇ ਸਨ 9:05 ਤੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈਏ। ਸਤਿ ਸ੍ਰੀ ਅਕਾਲ ਭਾਜੀ, ਠੀਕ ਠਾਕ ਹੋ? ਤੇ ਗੌਰਵ ਸ਼ਰਮਾ ਵਿਨੀਪੈਗ ਤੋਂ ਬਿਨ ਨਾਗਾ ਸਾਨੂੰ ਸੁਣਦੇ ਨੇ ਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਯੋਗੀ ਕੁਮਾਰ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਜੀ ਐਡਲੇਡ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾਉਂਦੇ। ਕਹਿੰਦੇ ਨੇ ਕਿ ਵੋਟ ਤਾਂ ਮੈਂ ਕਹਿੰਦੇ ਕਾਂਗਰਸ ਨੂੰ ਪਾਈ ਸੀ ਪਰ ਆਸਟ੍ਰੇਲੀਆ 'ਚ ਬੀਜੇਪੀ ਜਿੱਤ ਗਈ। ਠੀਕ ਹੈ, ਜਾਣੀ ਕਿ ਕਾਂਗਰਸ ਲੇਬਰ ਤੇ ਬੀਜੇਪੀ ਲਿਬਰਲ। ਹਾਂਜੀ, ਨਹੀਂ ਇਸ ਤਰ੍ਹਾਂ ਨਹੀਂ ਹੈਗੀ ਪਾਰਟੀਆਂ ਦੀ ਜਿਹੜੀ ਵੰਡ ਹੈ, ਇੱਦਾਂ ਨਹੀਂ ਹੈਗੀ। ਇੰਡੀਆ ਦਾ ਹਿਸਾਬ ਹੋਰ ਤਰ੍ਹਾਂ, ਇੱਥੇ ਥੋੜਾ ਜਿਹਾ ਹੋਰ ਤਰ੍ਹਾਂ ਆ। ਚਲੋ ਕੋਈ ਗੱਲ ਨਹੀਂ, ਉਮੀਦ ਤਾਂ ਇਹੀ ਸੀਗੀ ਭਈ ਇੱਥੇ ਲੇਬਰ ਨੇ ਜਿੱਤਣਾ, ਡਿਕਲੇਅਰ ਵੀ ਕਰ ਚੁੱਕੇ ਸੀ ਬਹੁਤ ਸਾਰੇ ਸੱਜਣ, ਤੇ ਇੱਕ ਬੰਦੇ ਨੇ $1 million ਵੀ ਲਾ ਦਿੱਤਾ ਸੀ ਤੇ ਉਹਦਾ ਵਿਚਾਰਾ ਹੁਣ ਰੋਂਦਾ ਹੋਊਗਾ। ਤੇ ਲੱਕੀ ਖਰੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਿੱਚ। ਰੁਪਿੰਦਰ ਗਿੱਲ ਮੈਲਬਨ ਤੋਂ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਾਜਵਿੰਦਰ ਸਿੰਘ ਵੀ ਮੈਲਬਨ ਤੋਂ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ। ਗੁਰਿੰਦਰ ਸਿੰਘ ਪੰਗਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਗੁਰਿੰਦਰ? ਤੇ ਬੇਰੀਆਂ ਤੋੜਨ ਦੀ ਤਿਆਰੀ ਕਰੋ, ਹੁਣ ਛੇਤੀ ਛੇਤੀ ਤੋੜ ਲਿਆ ਕਰੋ, ਨਹੀਂ ਤਾਂ ਚਿੜੀਆਂ ਨੇ ਖਰਾਬ ਕਰਨਾ। ਜਾਲ ਨਹੀਂ ਲਾਏ ਤੁਸੀਂ, ਕਈ ਮਸਲੇ ਨੇ ਜਿਨ੍ਹਾਂ ਦੇ ਅਸੀਂ ਹੱਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਤੇ ਕੱਲ ਇੱਕ ਹੋਰ ਵੀ ਹੱਲ ਨਿਕਲਿਆ ਸਾਡਾ, ਕਾਮਯਾਬ ਹੋਇਆ ਕਿ ਬੌਬੀ ਨੂੰ ਕਬੂਤਰਾਂ ਦੀ ਪ੍ਰੋਬਲਮ ਸੀਗੀ ਛੱਤ ਦੇ ਉੱਤੇ, ਤੇ ਅਸੀਂ ਬੜਾ ਵੱਡਾ ਮਸਲਾ ਹੱਲ ਕਰਤਾ, ਬਿੱਲੀ ਰਖਾ ਦਿੱਤੀ ਤੇ ਮਸਲਾ ਹੱਲ ਹੋ ਗਿਆ। ਦਿਲਪ੍ਰੀਤ ਸਿੰਘ ਢੀਂਡਸਾ ਸਾਡੇ ਗੁਆਂਢ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਪਿੰਦਰ ਸਿੰਘ ਰੇਹਲ ਮੈਲਬਨ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਕਹਿੰਦੇ ਵਧੀਆ ਚੱਲ ਰਿਹਾ ਜੀ, ਰੇਡੀਓ ਦਾ ਆਨੰਦ ਮਾਣ ਰਹੇ ਆ, ਕਿਆ ਬਾਤ ਹੈ ਜੀ। ਹਰਜਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਬਸੀ ਪਠਾਣਾ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਰਮਾਤਮਾ ਨੇ ਬੜੀ ਮਿਹਰ ਕੀਤੀ ਸਭ ਤੇ ਜੀ, ਬਿਲਕੁਲ ਸਭ ਤੇ ਬੜੀ ਮਿਹਰ ਕਰਦਾ ਜੀ, ਉਹ ਮਿਹਰਬਾਨ ਹੈ ਤੇ ਤੁਹਾਡਾ ਸਵਾਗਤ ਹੈ। ਤੇ ਤੁਹਾਨੂੰ ਦੇਖ ਕੇ, ਤੁਹਾਡਾ ਮੈਸੇਜ ਦੇਖ ਕੇ ਮੈਨੂੰ ਯਾਦ ਆ ਗਿਆ, ਦੁੱਕੀ ਨਹੀਂ ਦੇਣੀ ਪਾਰਟੀ ਜਿੰਦਾਬਾਦ। ਤੇ ਪ੍ਰਗਟ ਚਾਂਗਲੀ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਤੇ ਹੁਣ ਆਪਾਂ ਸੁਨੇਹਿਆਂ ਤੋਂ ਬਾਅਦ ਬਾਕੀ ਸ਼ਹਿਰਾਂ ਦਾ ਵੈਦਰ ਪੜ੍ਹਦੇ ਹਾਂ। ਆਸਟ੍ਰੇਲੀਆ ਦੇ 27 degrees ਅੱਜ ਮੀਂਹ ਦੱਸਿਆ ਗਿਆ ਕੇਨਸ ਦੇ ਵਿਚ। ਕੁਈਨਜ਼ਲੈਂਡ ਨੇ ਅਤਕਰਾਤੀ ਕੱਲ ਵੋਟਾਂ ਦੇ ਵਿਚ ਸਰਕਾਰ ਜਿਹੜੀ ਆ ਉਹ ਡਿੱਗਣੋਂ ਬਚਾ ਲਈ, ਲੇਬਰ ਦੀ ਫੱਟੀ ਉੱਥੇ ਪਹੁੰਚੀ ਗਈ ਅਸਲ ਦੇ ਵਿਚ ਕੁਈਨਜ਼ਲੈਂਡ ਚ। ਬ੍ਰਿਸਬਨ ਦੇ ਵਿਚ 24 degrees ਹਲਕੇ ਸ਼ਾਵਰ ਦੱਸੇ ਜਾ ਰਹੇ ਨੇ, ਹਲਕੇ ਬੱਦਲ ਦੁਪਹਿਰ ਤੋਂ ਬਾਅਦ। ਕੌਫ ਸਾਰਵਰ ਦੇ ਵਿਚ 23 degrees ਔਰ ਸਿਡਨੀ ਦੇ ਵਿਚ 23 degrees ਹਲਕੇ ਬੱਦਲ। ਇਸੇ ਹੀ ਤਰ੍ਹਾਂ ਕੈਨਬਰਾ ਦੇ ਵਿਚ 19 degrees, ਮੈਲਬਨ ਚ ਵੀ ਇਸੇ ਤਰ੍ਹਾਂ 21 degrees, ਐਡਲੇਡ ਦੇ ਵਿਚ ਗਰਜ ਨਾਲ ਛਿੱਟਾਂ 22 degrees, ਪਰਥ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ 21 degrees, ਡਾਰਵਿਨ ਦੇ ਵਿਚ ਵੀ ਬੱਦਲਬਾਈ ਹੋ ਸਕਦੀ ਹੈ 32 degrees, 29 degrees ਅੱਜ ਤੇ ਗਰਜ ਨਾਲ ਛਿੱਟਾਂ ਐਲਿਸ ਸਪ੍ਰਿੰਗ ਦੇ ਵਿਚ ਹੋਏਗਾ। ਤੇ ABC ਨੂੰ ਮੈਂ ਫਾਲੋ ਕਰਦਾ ਉੱਤੇ, ABC ਐਲਿਸ ਸਪ੍ਰਿੰਗ ਤੇ ਕੱਲ ਮੀਂਹ ਦੀਆਂ ਤਸਵੀਰਾਂ ਉਨ੍ਹਾਂ ਨੇ ਪੇਸ਼ ਕੀਤੀਆਂ ਸੀ। ਐਲਿਸ ਸਪ੍ਰਿੰਗ ਦੀ ਇਕ ਨਹਿਰ ਦੇ ਵਿਚ ਥੋੜਾ ਜਿਹਾ ਪਾਣੀ ਵੀ ਦਿਖਾਇਆ ਸੀ ਉਨ੍ਹਾਂ ਨੇ, ਸੋ ਚੰਗੀ ਗੱਲ ਹੈ। ਉੱਥੇ ਮੀਂਹ ਬੜੇ ਘੱਟ ਪੈਂਦੇ ਨੇ ਪਰ ਬਹੁਤ ਸੋਹਣਾ ਹੈ ਜੀ ਐਲਿਸ ਸਪ੍ਰਿੰਗ, ਮੈਂ ਕਈ ਵਾਰੀ ਉੱਥੇ ਜਾ ਆਇਆ ਤੇ ਆਪਣੇ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਵੀ ਬੜਾ ਵਧੀਆ ਹੈ ਜੀ। ਤੇ ਉਸ ਤੋਂ ਬਾਅਦ ਚੱਲਦੇ ਆ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 23 degrees ਆ, ਹਲਕੇ ਬੱਦਲ ਅੱਜ ਦੱਸੇ ਜਾ ਰਹੇ ਨੇ। ਇਸ ਵੇਲੇ ਅੱਜ 38 degrees ਤੱਕ ਤਾਪਮਾਨ ਪਹੁੰਚੇਗਾ ਦਿਨਾਂ ਨੂੰ, ਸੋ ਇਹ ਸੀ ਮੌਸਮ ਦੀ ਜਾਣਕਾਰੀ। ਤਾਂ ਸੱਤੀ ਸਿੰਘ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਚਾਚਾ ਜੀ ਆਉਂਦੇ ਹੀ ਹੋਣੇ ਆ, ਠਾਲਦਾ ਉਹਨਾਂ ਨੂੰ ਮੈਂ ਹੁਣ, ਚਾਹ ਦਾ ਕੱਪ ਉਹਨੇ ਧਰ ਲਿਆ ਹੋਣਾ। ਤੇ ਨਵਰਾਜ ਬਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਸੁਣ ਰਹੇ ਆ, ਆਨੰਦ ਲੈ ਰਹੇ ਆ ਜੀ, ਵਧੀਆ ਚੱਲ ਰਿਹਾ। ਲਓ ਜੀ, ਆਨੰਦ ਹੀ ਆਨੰਦ ਤੇ ਪਰਮਾ ਆਨੰਦ। ਉਸ ਤੋਂ ਬਾਅਦ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ ਹੁਣ, ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿਚ, ਬਹੁਤ ਸੋਹਣਾ ਗੀਤ ਹੈ। ਦੇਖੋ ਕਿਸ਼ੋਰ ਕੁਮਾਰ ਜੀ ਬੜੇ ਮਤਲਬ ਵਰਸਟਾਈਲ ਸਿੰਗਰ ਹੋਏ ਨੇ ਤੇ ਆਹ ਜਿਹੜਾ ਗੀਤ ਹੈ ਇਹ ਫਿਲਮ ਹੈਗੀ ਜੌਨੀ ਮੇਰਾ ਨਾਮ, ਉਸ ਦੇ ਵਿੱਚ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਗੀਤ ਦੇ ਉਸ ਪਾਰ ਇੱਕ ਛੋਟੀ ਜਿਹੀ ਬ੍ਰੇਕ ਹੈ, ਬ੍ਰੇਕ ਤੋਂ ਬਾਅਦ ਫਿਰ ਆਪਾਂ ਮਿੰਟੂ ਬਰਾੜ ਭਾਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਵਾਂਗੇ ਇੰਡੀਆ ਤੋਂ।
ਪਲ ਭਰ ਕੇ ਲੀਏ ਕੋਈ ਹਮੇ ਪਿਆਰ ਕਰ ਲੇ, ਝੂਠਾ ਹੀ ਸਹੀ, ਪਲ ਭਰ ਕੇ ਲੀਏ ਕੋਈ ਹਮੇ ਪਿਆਰ ਕਰ ਲੇ, ਝੂਠਾ ਹੀ ਸਹੀ, ਦੋ ਦਿਨ ਕੇ ਲੀਏ ਕੋਈ ਇਕਰਾਰ ਕਰ ਲੇ, ਦੋ ਦਿਨ ਕੇ ਲੀਏ ਕੋਈ ਇਕਰਾਰ ਕਰ ਲੇ, ਝੂਠਾ ਹੀ ਸਹੀ, ਪਲ ਭਰ ਕੇ ਲੀਏ ਕੋਈ ਹਮੇ ਪਿਆਰ ਕਰ ਲੇ, ਝੂਠਾ ਹੀ ਸਹੀ। हमने बहुत तुझको छुप छुप के देखा, हमने बहुत तुझको छुप छुप के देखा, दिल पे खींची है तेरे काजल की रेखा, काजल की रेखा बनी लक्ष्मण की रेखा, हो काजल की रेखा बनी लक्ष्मण की रेखा, राम में क्यों तूने रावण को देखा, राम में क्यों तूने रावण को देखा, खड़े खिड़की पे, खड़े खिड़की पे जोगी स्वीकार कर ले, झूठा ही सही, पल भर के लिए कोई हमें प्यार कर ले, झूठा ही सही। हीरे से जड़े तेरे नैन बड़े, जिस दिन से लड़े तेरे दर पे पड़े, हीरे से जड़े तेरे नैन बड़े, जिस दिन से लड़े तेरे दर पे पड़े, सुन सुन कर तेरी नहीं नहीं जान अपनी निकल जाए, ये न कहीं जरा हाँ कह दे, मेरी जान कह दे, मेरी जान कह दे, जरा हाँ कह दे, जब रहन पड़े नहीं चैन पड़े, नहीं चैन पड़े जब रहन पड़े, माना तू सारे हसीनों से हंसी है, माना तू सारे हसीनों से हंसी है, अपनी भी सूरत बुरी तो नहीं है, अपनी भी सूरत बुरी तो नहीं है, कभी तू भी हो कभी तू भी हमारा दीदार कर ले, झूठा ही सही, पल भर के लिए कोई हमें प्यार कर ले, झूठा ही सही। पल भर के प्यार पे निसार सारा जीवन, पल भर के प्यार पे निसार सारा जीवन, हम वो नहीं जो छोड़ दे तेरा दामन, अपने होठों की हंसी हम तुझको देंगे, अपने होठों की हंसी हम तुझको देंगे, आंसू तेरे अपनी आंखों में लेंगे, आंसू तेरे अपनी आंखों में लेंगे, तू हमारी वफा का एतबार कर ले, तू हमारी वफा का एतबार कर ले, झूठा ही सही, पल भर के लिए कोई हमें प्यार कर ले, पल भर के लिए कोई हमें प्यार कर ले।
ਗ੍ਰਿਫਤ ਦਾ 23ਵਾਂ ਸ਼ਹੀਦੀ ਖੇਡ ਮੇਲਾ ਜੋ ਕਿ 9 ਜੂਨ ਨੂੰ ਹੋਣ ਜਾ ਰਿਹਾ ਹੈ। ਜੇ ਤੁਸੀਂ ਵੀ ਇਸ ਮੇਲੇ ਦੀ ਮੌਜ ਮਾਨਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਐਕਸਾਈਟਿੰਗ ਆਫਰ। ਕ੍ਰੇਗੀਬਨ ਗੁਰਦੁਆਰਾ ਮੈਲਬਨ ਤੋਂ ਸੰਧੂ ਬੱਸ ਸਵੇਰੇ 6:45 ਤੇ ਗ੍ਰਿਫਤ ਲਈ ਰਵਾਨਾ ਹੋਵੇਗੀ ਤੇ ਫਾਈਨਲ ਮੈਚ ਖਤਮ ਹੋਣ ਦੇ ਠੀਕ 15 ਮਿੰਟ ਬਾਅਦ ਵਾਪਸੀ ਮੈਲਬਨ ਲਈ। ਤੇ ਟਿਕਟਾਂ ਬਹੁਤ ਹੀ ਵਾਜਿਬ ਰੇਟ ਤੇ ਜੀ, ਅਡਲਟ ਟਿਕਟ $55, ਚਾਈਲਡ ਟਿਕਟ ਅੰਡਰ 12 $35 ਤੇ ਫੈਮਿਲੀ ਟਿਕਟ ਜਸਟ ਫੋਰ $160। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਰਨ ਸੰਧੂ ਨੂੰ 0424111551 ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆ ਸਾਰੇ ਸਰੋਤਿਆਂ ਦਾ, ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੋ ਜੁੜ ਰਹੇ ਨੇ ਅੱਜ ਦਿਨ ਐਤਵਾਰ ਵਾਲੀ ਸਵੇਰ ਨੂੰ। ਮੇਰੇ ਨਾਲ ਮਿੰਟੂ ਭਾਜੀ ਵੀ ਜੁੜ ਗਏ ਨੇ, ਅਕਸਰ ਉਹ ਰਿਵਰਲੈਂਡ ਜਾਂ ਐਡਲੇਡ ਚ ਹੁੰਦੇ ਨੇ ਪਰ ਪਰਿਵਾਰਕ ਜਿੰਮੇਵਾਰੀ ਨਿਭਾਉਂਦੇ ਹੋਏ ਉਹ ਇੰਡੀਆ ਪਹੁੰਚੇ ਹੋਏ ਨੇ, ਸੋ ਮੈਂ ਉਨ੍ਹਾਂ ਦਾ ਸਵਾਗਤ ਕਰਨਾ। ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਦੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਉਸਦੇ ਨਾਲ ਹੀ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਕਰਦਾ ਜੀ। ਪਿਛਲੇ ਤਕਰੀਬਨ ਬੁੱਧਵਾਰ ਤੋਂ ਲੈ ਕੇ ਹੁਣ ਤੱਕ ਕਾਫੀ ਸਖ਼ਤ ਸਮਾਂ ਆਇਆ ਸੀ ਮੇਰੇ ਤੇ, ਇਸ ਦੌਰਾਨ ਅਣਗਿਣਤ ਮੈਂ ਗਿਣਤੀ ਨਹੀਂ ਕਰ ਸਕਿਆ, ਬਹੁਤ ਸਾਰੇ ਲੋਕਾਂ ਨੂੰ ਮੈਂ ਜਵਾਬ ਨਹੀਂ ਦੇ ਪਾਇਆ, ਉਹਨਾਂ ਦੇ ਸੱਜਣਾ ਦੇ ਸੁਨੇਹੇ ਆਏ, ਵੱਖੋ ਵੱਖਰੇ ਸਾਧਨਾਂ ਜ਼ਰੀਏ ਦੁਆਵਾਂ ਭੇਜੀਆਂ, ਮੇਰੇ ਲਈ ਮੇਰੀ ਮਾਤਾ ਦੀ ਸਿਹਤਯਾਬੀ ਲਈ ਦੁਆਵਾਂ ਭੇਜੀਆਂ, ਸੋ ਮੈਨੂੰ ਬੜੀ ਖੁਸ਼ੀ ਹੋਈ ਤੇ ਵੀ ਉਹ ਦੁਆਵਾਂ ਨੇ ਕੰਮ ਕੀਤਾ ਤੇ ਅੱਜ ਅਸੀਂ ਥੋੜੇ ਜਿਹੇ ਪੋਜ਼ਿਟਿਵ ਆ ਤੇ ਮਾਤਾ ਜੀ ਜਿਹੜੀ ਰਿਕਵਰੀ ਕਰ ਰਹੇ ਆ ਤੇ ਮੈਨੂੰ ਉਸ ਲਈ ਮੈਂ ਧੰਨਵਾਦੀ ਹਾਂ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਦਾ। ਤੇ ਮੈਂ ਕਈ ਵਾਰੀ ਕੀ ਹੁੰਦਾ ਨਾ, ਜਿਹੜੀ ਸਿੱਧੂ ਸਾਹਿਬ ਇੱਕ ਨਾ ਪੋਜ਼ਿਟਿਵ ਐਨਰਜੀ ਹੁੰਦੀ ਆ ਤੇ ਜਿਹੜੀਆਂ ਪੋਜ਼ਿਟਿਵ ਵੇਵਸ ਹੁੰਦੀਆਂ ਜਦੋਂ ਉਹ ਜ਼ੋਰ ਦੀ ਵਗਣ ਲੱਗ ਜਾਣ ਨਾ ਫਿਰ ਕਾਫੀ ਧੂੜ ਨਾਲ ਹੀ ਉਡਾ ਕੇ ਲੈ ਜਾਂਦੀਆਂ।
ਬਿਲਕੁਲ ਬਿਲਕੁਲ,
ਤੇ ਮੈਂ ਕਈ ਚੀਜ਼ਾਂ ਮਹਿਸੂਸ ਕੀਤੀਆਂ ਇਹ ਸਾਰੇ ਘਟਨਾਕ੍ਰਮ ਦੌਰਾਨ ਨਾ, ਤੇ ਆਪਾਂ ਸਿਆਸੀ ਗੱਲਾਂ ਵੀ ਕਰਨੀਆਂ, ਇਲੈਕਸ਼ਨਾਂ ਦੀਆਂ ਗੱਲਾਂ ਕਰਨੀਆਂ, ਪਰ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਗੱਲ ਇਹ ਜ਼ਰੂਰ ਕਰਨੀ ਚਾਹਾਂਗਾ, ਕਿਉਂਕਿ ਇੱਕ ਰਿਸ਼ਤਿਆਂ ਦੀ ਗੱਲ ਹੁੰਦੀ ਆ ਜਾਂ ਇੱਕ ਜ਼ਿੰਮੇਵਾਰੀਆਂ ਦੀ ਗੱਲ ਹੁੰਦੀ ਆ, ਉਹ ਚੀਜ਼ਾਂ ਬਾਰੇ ਅਸੀਂ ਬੋਲਦੇ ਤਾਂ ਹੁਣ ਤੱਕ ਬਹੁਤ ਰਹੇ ਹਾਂ, ਆਮ ਹੀ ਸਾਰਾ ਦਿਨ ਜਦੋਂ ਕੋਈ ਵੀ ਪ੍ਰੈਜੈਂਟਰ ਹੋਵੇ ਕਿਤੇ ਵੀ ਹੋਵੇ ਬੋਲਦਾ ਰਹਿੰਦਾ, ਪਰ ਜਦੋਂ ਉਹਦੇ ਵਿੱਚ ਵੀ ਲੰਘਦਾ ਨਾ ਉਦੋਂ ਤਜਰਬਾ ਕੁਛ ਹੋਰ ਹੋ ਜਾਂਦਾ, ਉਦੋਂ ਗੱਲ ਕੁਛ ਹੋਰ ਹੋ ਜਾਂਦੀ ਆ, ਜਾਂ ਤੁਹਾਡੇ ਸਿਰ ਦੇ ਉੱਤੇ ਪੈ ਜੇ ਕਿਤੇ ਤਾਂ ਉਦੋਂ ਗੱਲ ਹੋਰ ਹੋ ਜਾਂਦੀ ਆ।
ਮੈਂ ਥੋੜਾ ਜਿਹਾ ਮਿੰਟੂ ਭਾਜੀ ਮੈਂ ਦੱਸ ਦਿੰਦਾ, ਮਿੰਟੂ ਭਾਜੀ ਤਕਰੀਬਨ ਸਾਡੇ ਕਈ ਲਿਸਨਰ ਜਿਹੜੇ ਓਵਰਸੀਜ਼ ਤੋਂ ਸੁਣਦੇ ਉਹਨਾਂ ਨੂੰ ਸ਼ਾਇਦ ਨਾਮ ਵੀ ਪਤਾ ਹੋਵੇ ਕਿ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਦਾ ਬਾਈਪਾਸ ਹੋਇਆ ਤੇ ਹਲਕਾ ਜਿਹਾ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਵੀ ਆਈ ਸੀ ਤੇ ਉਸ ਤੋਂ ਬਾਅਦ ਮਿੰਟੂ ਭਾਜੀ ਨੇ ਇੰਡੀਆ ਗਏ ਤੇ ਇਲਾਜ ਸ਼ੁਰੂ ਹੋ ਚੁੱਕਾ ਤੇ ਮਾਤਾ ਜੀ ਦਾ ਬਾਈਪਾਸ ਹੋ ਚੁੱਕਾ, ਵੈਂਟੀਲੇਟਰ ਤੋਂ ਉਹ ਛੁੱਟ ਚੁੱਕੇ ਨੇ ਤੇ ਹੁਣ ਘਰ ਦੇ ਵਿੱਚ ਰਿਕਵਰ ਕਰ ਰਹੇ ਨੇ। ਸੋ ਭਾਜੀ ਹੁਣਾਂ ਨੇ ਅਚਾਨਕ ਪ੍ਰੋਗਰਾਮ ਉਹਨਾਂ ਨੇ ਜਾਣਾ ਸੀਗਾ ਹੀ, ਬਣਦਾ ਵੀ ਸੀਗਾ, ਗਏ ਆ ਤੇ ਇਸ ਨਾਲ ਮਾਤਾ ਨੂੰ ਬੜਾ ਹੌਸਲਾ ਹੋਇਆ ਤੇ ਹਾਲਾਂਕਿ ਸਾਰਾ ਪਰਿਵਾਰ ਭਾਜੀ ਦਾ ਉੱਥੇ ਆ ਪਰ ਫਿਰ ਵੀ ਭਾਜੀ ਨੂੰ ਦੇਖ ਕੇ ਮਾਤਾ ਜੀ ਨੂੰ ਬੜਾ ਸਕੂਨ ਮਿਲ ਰਿਹਾ ਤੇ ਮਾਤਾ ਜੀ ਦੀ ਪਹਿਲਾਂ ਰਿਕਵਰੀ ਬਾਰੇ ਦੱਸੋ ਕਿ ਠੀਕ ਚੱਲ ਰਿਹਾ ਸਾਰਾ ਕੁਛ ਮਿੰਟੂ ਭਾਜੀ?
ਹਾਂਜੀ ਬਿਲਕੁਲ ਜੀ ਬਿਲਕੁਲ, ਮੈਂ ਇਹੀ ਕਈ ਵਾਰ ਨਾ ਅਸੀਂ ਸੱਜਣਾ ਮਿੱਤਰਾਂ ਨੂੰ ਇੱਕ ਗੱਲ ਕਹਿੰਦੇ ਹੁੰਦੇ ਵੀ ਆਪਣਾ ਜਿਹੜਾ ਪ੍ਰੋਗਰਾਮ ਹੁੰਦਾ ਨਾ ਲਹਿਰਾਂ ਹੋਵੇ ਜਾਂ ਦਿਲ ਵਾਲੀ ਗੱਲ ਹੋਵੇ, ਅਸੀਂ ਤਾਂ ਸਾਡਾ ਤਾਂ ਮਕਸਦ ਉਹਦੇ ਚ ਇਹ ਹੁੰਦਾ ਵੀ ਜੇ ਕੁਛ ਸਾਨੂੰ ਕੁਛ ਨਵਾਂ ਪਤਾ ਲੱਗਿਆ, ਨਵੀਂ ਗੱਲ ਸਾਫ਼ ਹੋਈ, ਨਵੀਂ ਚੀਜ਼ ਜ਼ਿੰਦਗੀ ਦਾ ਜਾਣਕਾਰੀ ਹੋਈ ਤਾਂ ਉਹਨੂੰ ਜਿੰਨਾ ਛੇਤੀ ਹੋ ਜਾਏ ਉਨਾ ਛੇਤੀ ਸਾਰਿਆਂ ਨਾਲ ਸਾਂਝਾ ਕਰੀਏ। ਮੈਂ ਅੱਜ ਵੀ ਇੱਕ ਸੱਜਣ ਮਿੱਤਰ ਦੇ ਨਾਲ ਸ਼ਾਇਦ ਊਧਮ ਸਿੰਘ ਆਜ਼ਾਦ ਆਪਣੇ ਮਿੱਤਰ ਜੀ ਨੇ ਉਹਨਾਂ ਦੀ ਪੋਸਟ ਪੜ੍ਹ ਰਿਹਾ ਸੀ ਤੇ ਉਹ ਬੜੇ ਪਛਤਾਵੇ ਦੀ ਪੋਸਟ ਸੀ ਵੀ ਉਹ ਵਿਦੇਸ਼ ਚ ਬੈਠੇ ਸੀ ਤੇ ਉਹਨਾਂ ਨੇ ਮਾਤਾ ਜੀ ਉਹਨਾਂ ਦਾ ਸਾਥ ਛੱਡ ਗਿਆ ਇਸ ਹਫ਼ਤੇ ਚ ਤੇ ਬੜਾ ਦੁੱਖ ਲੱਗਿਆ, ਉਹਨਾਂ ਨੇ ਬੜੀ ਭਾਵੁਕ ਹੋ ਕੇ ਪੋਸਟ ਲਿਖੀ ਉਹਨਾਂ ਨੇ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਕਈ ਚੀਜ਼ਾਂ ਚ ਵੀ ਮੈਂ ਬਹਾਨੇ ਮਾਰਦਾ ਰਿਹਾ, ਮੈਂ ਬੜਾ ਉਹ ਕਰਦਾ ਰਿਹਾ ਜਾਣ ਤੋਂ ਪਹਿਲਾਂ। ਕੋਈ ਬਹਾਨੇ ਵੀ ਨੀ ਹੁੰਦੇ, ਇੱਕ ਮਜਬੂਰੀਆਂ ਦੇ ਵਿੱਚ ਵਧਿਆ ਵੀ ਬੰਦਾ ਹੁੰਦਾ, ਪਰ ਹੁਣ ਜਦੋਂ ਉਹਨਾਂ ਨੂੰ ਪਈ ਆ ਤਾਂ ਉਹਨਾਂ ਨੂੰ ਸ਼ਾਇਦ ਉਹਨਾਂ ਦੀ ਮਜਬੂਰੀਆਂ ਵੀ ਉਹ ਆਪਣੇ ਆਪ ਤੇ ਫੇਰ ਗਿਲਟੀ ਫੀਲ ਹੋਣ ਲੱਗ ਜਾਂਦਾ ਬੰਦਾ। ਅਸੀਂ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ, ਪਰ ਮੈਨੂੰ ਮੈਂ ਆਪਣੀ ਜੇ ਤਜਰਬਾ ਕਹਾਂ ਤਾਂ ਦੇਖੋ ਮੈਨੂੰ ਵੀ ਜਦੋਂ ਇੱਕਦਮ ਸੁਨੇਹਾ ਆਇਆ, ਰੂਟੀਨ ਦੇ ਵਿੱਚ ਮੈਂ ਕੰਮ ਤੋਂ ਵਾਪਸੀ ਤੇ ਮਾਤਾ ਨਾਲ ਗੱਲ ਕਰਦਾ, ਮੇਰੀ ਰੂਟੀਨ ਆ, ਜਦੋਂ ਮੈਂ ਰੂਟੀਨ ਤੇ ਗੱਲ ਕੀਤੀ, ਇੱਕ ਦਿਨ ਦੀਆਂ ਤਿਆਰੀਆਂ ਸੀ, ਜਨਮ ਦਿਨ ਬਾਰੇ ਗੱਲਬਾਤ ਹੋਈ, ਮੈਂ ਵਾਰਤਾ ਲਿਖੀ ਵੀ ਤੇ ਉਹ ਲਿਖਣ ਤੋਂ ਬਾਅਦ ਜੋ ਮੈਂ ਦੂਜੇ ਦਿਨ ਗੱਲ ਕੀਤੀ ਤਾਂ ਮੈਨੂੰ ਅੱਗੋਂ ਫੋਨ ਆ, ਜਦੋਂ ਦੂਜਾ ਬੰਦਾ ਚੱਕੇ ਤੁਹਾਡਾ ਫੋਨ, ਉਦੋਂ ਇੱਕ ਸ਼ੰਕਾ ਹੋ ਜਾਂਦੀ ਹੈ। ਤੇ ਭੈਣ ਨੇ ਫੋਨ ਚੱਕ ਕੇ ਜਦੋਂ ਮੈਨੂੰ ਦੱਸਿਆ ਥੋੜਾ ਜਿਹਾ ਤਰੀਕੇ ਨਾਲ ਵੀ ਏਦਾਂ ਹੋ ਗਿਆ, ਅਸੀਂ ਤਾਂ ICU ਚ ਆਵਾਂਗੇ, ਤਾਂ ਮੇਰੇ ਇੱਕਦਮ ਪੈਰਾਂ ਤੋਂ ਜ਼ਮੀਨ ਨਿਕਲੀ, ਪਰ ਨਾਲ ਨਾਲ ਹੌਸਲਾ, 10-5 ਗੱਲਾਂ ਸੁਣਾਈਆਂ, 10-5 ਜਣਿਆਂ ਨਾਲ ਗੱਲ ਕਰਾਈ ਵੀ ਨਹੀਂ ਠੀਕ ਆ, ਅਸੀਂ ਕਰ ਲਾਂਗੇ, ਤੂੰ ਕੋਈ ਨੀ ਆਰਾਮ ਸੋਚ ਲਾ, ਦੇਖ ਲਾ, ਡਿਸੀਜਨ ਬਣਾ ਲਾ, ਕੰਮ ਸਾਂਭ ਲਾ। ਤੇ ਸਾਰਾ ਕੁਛ ਕਰਨ ਤੋਂ ਬਾਅਦ ਮੈਨੂੰ ਭੈਣ ਨੇ ਪੁੱਛਿਆ ਕੋਈ ਨੀ ਤੈਨੂੰ ਕਾਲ ਨੀ ਹੈ, ਮੈਨੂੰ ਕਿਹਾ, ਮੈਂ ਕਿਹਾ ਦੇਖੋ ਵੀ ਇੱਕ ਤਾਂ ਮੇਰੇ ਕੋਲ ਇਹ ਸ਼ਬਦ ਨਾ ਕਹੋ, ਡਿਸੀਜਨ ਬਣਾ ਲਾ, ਸੋਚ ਲਾ, ਦੇਖ ਲਈ, ਆ ਜੀ, ਠੀਕ ਹੋ ਜਾਣ ਦੇ। ਮੈਂ ਕਿਹਾ ਵੀ ਦੇਖ ਜਿੱਥੇ ਮਾਂ ਸ਼ਬਦ ਆ ਗਿਆ, ਮੇਰਾ ਡਿਸੀਜਨ ਫਾਈਨਲ ਇਹ ਆ ਕਿ ਮੈਂ ਆ ਰਿਹਾ ਤੇ ਆ ਰਿਹਾ, ਐਵੇਂ ਆਪਦੀ ਤੇ ਮੇਰੀ ਐਨਰਜੀ ਵੇਸਟ ਨਾ ਕਰੋ। ਬਸ ਇੱਕੋ ਹੀ ਚੀਜ਼ ਦਾ ਫਰਕ ਆ ਵੀ ਟਿਕਟ ਮੈਨੂੰ ਕਿੰਨੀ ਛੇਤੀ ਮਿਲਦੀ ਆ, ਹੋ ਸਕਦਾ ਮੈਂ ਅੱਧੇ ਘੰਟੇ ਘੰਟੇ ਦੀ ਟਿਕਟ ਲੈ ਕੇ ਚੜ ਜਾ, ਹੋ ਸਕਦਾ ਮੈਨੂੰ 5-7 ਘੰਟੇ ਲੱਗ ਜਾਣ। ਚਲੋ ਜੀ, ਮੈਂ ਕੋਈ ਇਹ ਨੀ ਸੀ, ਕੋਈ ਡਾਇਲੋਗ ਬਾਜੀ ਨੀ, ਮੈਂ ਮਿੱਥ ਕੇ ਨੀ, ਪਰ ਅੰਦਰਲੀਆਂ ਭਾਵਨਾ ਨਾਲ ਇਹ ਡਿਸੀਜਨ ਲਿਆ। ਉਹ ਡਿਸੀਜਨ ਦਾ ਨਤੀਜਾ ਹੁਣ ਮੈਂ ਵੀ ਮੰਨ ਰਿਹਾ ਤੇ ਕੱਲ ਡਾਕਟਰ ਨੇ ਵੀ ਮੰਨਿਆ। ਡਾਕਟਰ ਕਹਿੰਦਾ ਵੀ ਦੇਖੋ 40 ਪਰਿਵਾਰ ਦੇ ਖੜੇ ਸਨ, ਪਰ ਜਦੋਂ ਤੁਹਾਡਾ ਨਾਂ ਲਿਆ, ਮਾਂ ਦਾ ਜਦੋਂ ਪਹਿਲਾ ਪੁੱਤ ਹੋਵੇ ਨਾ, ਇੱਕ ਸੋਚ ਵੱਖਰੀ ਹੁੰਦੀ ਆ, ਤੇ ਜਦੋਂ ਤੁਹਾਡਾ ਨਾਂ ਲਿਆ ਤੇ ਬਿਮਾਰੀ ਇਸ ਕੰਡੀਸ਼ਨ ਦੇ ਵਿੱਚ ਜਿੱਥੇ 97% ਕਹਿੰਦੇ ਬਲੋਕੇਜ ਸੀਗੀ, ਤੇ ਇੱਕ ਵੀ ਰਿਸਕ ਨੀ ਲੈ ਸਕਦੇ ਇੱਕ ਮਿੰਟ ਦਾ ਵੀ ਦੁਬਾਰਾ ਅਟੈਕ ਆਉਂਦਾ, ਤੇ ਇਸ ਕਰਕੇ ਕਹਿੰਦੇ ਇਹਨਾਂ ਦੇ ਚਿਹਰੇ ਤੇ ਰੌਣਕ ਹੀ ਬਦਲ ਗਈ, ਤੇ ਉਹ ਇਹਨਾਂ ਦੀ ਸੋਚ ਹੀ ਵੱਖਰੀ ਹੋ ਗਈ। ਤੇ ਮੈਂ ਉਹ ਚੀਜ਼ ਨੂੰ ਮਹਿਸੂਸ ਵੀ ਕੀਤਾ ਜਦੋਂ ਮੈਂ ਇੱਥੇ ਪਹੁੰਚਿਆ, ਤੇ ਮੈਨੂੰ ਉਹ ਚੀਜ਼ ਨੇ ਲੱਗਿਆ ਵੀ ਜਿਹੜੀ ਹੀਲਿੰਗ ਹੁੰਦੀ ਹੈ ਨਾ, ਉਹ ਦਵਾਈਆਂ ਨਾਲੋਂ ਕਿਤੇ ਵੱਧ ਮੋਹ ਰਿਸ਼ਤੇ ਤੇ ਪਿਆਰ ਉਹ ਹੀਲਿੰਗ ਕਰਦੇ ਆ। ਸੋ ਇਸ ਕਰਕੇ ਮੈਂ ਸਾਰੇ ਪਰਦੇਸੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ, ਇਹ ਦੇਖੋ ਅਸੀਂ ਆਪਦੇ ਨਿੱਜੀ ਤਜਰਬੇ ਚ ਗੱਲ ਸ਼ੇਅਰ ਕਰ ਰਿਹਾ ਮੈਂ ਅੱਜ, ਮੈਂ ਐਵੇਂ ਇਕੱਲੀ ਇਹ ਨੀ ਕਰ ਰਿਹਾ ਵੀ ਮੈਂ ਆਪ ਤਾਂ ਕੁਛ ਕਰ ਰਿਹਾ ਨਾ ਹੋਵੇ ਜਾਂ ਆਪੇ ਚੋਂ ਗੁਜਰਿਆ ਨਾ ਹੋਵਾਂ, ਤੁਹਾਨੂੰ ਮੱਤਾਂ ਦੇਵਾਂ, ਪਰ ਮੈਂ ਨਿੱਜੀ ਤਜਰਬੇ ਚੋਂ ਕਹਿਣਾ ਵੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਨਾ ਤੁਸੀਂ ਕਿਤੇ ਵੀ ਇਹੋ ਜਿਹੀ ਕਿਤੇ ਦਿੱਕਤ ਆਉਂਦੀ ਹੈ ਨਾ, ਤੇ ਪੈਰ ਜੁੱਤੀ ਨਹੀਂ ਪਾਉਣੀ ਚਾਹੀਦੀ। ਜਿਹੜਾ ਤੁਹਾਨੂੰ ਵਹਿਮ ਆ ਵੀ ਪੈਸੇ ਏਦਾਂ ਹੋ ਜਾਣਗੇ, ਆ ਹੋਜੂ, ਮੇਰਾ ਘਰ ਦੀ ਕਿਸ਼ਤ ਰੁਕ ਜੂ, ਮੇਰਾ ਉਹ ਹੋਜੂ, ਉਹ ਹੋਜੂ, ਇਹ ਸਿਰਫ ਤੇ ਸਿਰਫ ਵਹਿਮ ਆ। ਨੰਬਰ ਇੱਕ, ਨੰਬਰ ਦੋ, ਇਹ ਤਾਂ ਹੋਣਗੇ, ਇਹ ਤਾਂ ਸਾਰੀ ਉਮਰ ਹੀ ਹੋਣਗੇ। ਫਿਰ ਇਹ ਤਾਂ ਉਹ ਦਿਨ ਤਾਂ ਆਉਂਦਾ ਹੀ ਨੀ ਵੀ ਜਦੋਂ ਤੁਸੀਂ ਹੱਥ ਤੇ ਹੱਥ ਧਰੇ ਬੈਠੇ ਹੋ, ਟੈਂ ਦੇਖ ਰਹੇ ਹੋ ਵੀ ਇੰਡੀਆ ਤੋਂ ਫੋਨ ਆਵੇ ਵੀ ਮੇਰਾ ਬਿਮਾਰ ਹੋ ਗਿਆ, ਤੇ ਮੇਰੇ ਕੋਲ ਸਾਰੇ ਸੋਰਸ ਸਭ ਕੁਛ ਐ ਪਿਆ ਹੋਵੇ ਢੇਰਾਂ ਦੇ ਢੇਰ, ਤੇ ਮੈਂ ਉੱਠ ਕੇ ਤੇ ਜਹਾਜ਼ ਵੀ ਮੇਰਾ ਆਪਦਾ ਖੜਾ ਹੋਊ ਤੇ ਮੈਂ ਉਹਦੇ ਤੁਰ ਪੂਆ, ਇਹ ਸੋਚ ਤਾਂ ਆਉਣੀ ਨੀ ਨਾ ਫਿਰ ਕਿਤੇ। ਇਹਦੇ ਟਾਈਮ ਤਾਂ ਵਕਤ ਆਉਣਾ ਹੀ ਨੀ, ਵਕਤ ਤਾਂ ਇੱਥੇ ਤੁਹਾਨੂੰ ਪਰਖਦਾ ਹੈਗਾ। ਮੈਨੂੰ ਵੀ ਪਤਾ ਵੀ ਮੇਰੀ ਵੀ ਪੋਜੀਸ਼ਨ, ਜੇ ਮੈਂ ਹੁਣ ਸੋਚਦਾ, ਮੈਂ ਸੋਚਿਆ ਨੀ ਸੀ ਹਲੇ ਤੱਕ, ਪਰ ਜੇ ਮੈਂ ਹੁਣ ਮੇਰੇ ਆ ਤੁਹਾਡੇ ਨਾਲ ਗੱਲ ਆ ਗਈ ਤਾਂ ਹੁਣ ਸੋਚਦਾ ਤਾਂ ਮੇਰੇ ਸਾਲ ਤੋਂ ਜ਼ਿਮੀਦਾਰ ਦੀ ਫਸਲ ਆਉਂਦੀ ਆ, ਹੁਣ ਸੰਤਰੇ ਟੁੱਟਣੇ ਸੀ ਇਸ ਵੀਕ ਦੇ ਵਿੱਚ, ਪਰ ਮੈਂ ਪੁੱਛਿਆ ਤੱਕ ਵੀ ਨੀ ਉਹਨਾਂ ਬਾਰੇ, ਝਾਕਿਆ ਵੀ ਨੀ ਵੀ ਟੁੱਟਣੇ ਆ ਨਹੀਂ ਟੁੱਟਣੇ, ਆਪੇ ਟੁੱਟਦੇ ਫਿਰਨਗੇ, ਦੇਖੀ ਜਾਊ। ਮੇਰੀ ਜੋਬ ਨਵੀਂ ਲੱਗੀ ਸੀ, ਉਹ ਜੋਬ ਦੇ ਵਿੱਚ ਸ਼ਰਤ ਸੀ ਵੀ ਛੁੱਟੀ ਨਹੀਂ ਮਿਲੂਗੀ, ਇੰਨਾ ਚਿਰ ਬਹੁਤ ਜ਼ਿਆਦਾ ਪ੍ਰੋਜੈਕਟ ਸਖ਼ਤ ਚੱਲ ਰਿਹਾ, ਪਰ ਮੈਂ ਉਹਨਾਂ ਨੂੰ ਪੁੱਛਿਆ ਤੱਕ ਵੀ ਨੀ, ਮੈਂ ਉਹਨਾਂ ਨੂੰ ਇੱਕ ਦੱਸ ਕੇ ਆ ਗਿਆ, ਤੇ ਉਦੋਂ ਬਾਅਦ ਮੈਨੂੰ ਕੋਈ ਗੱਲ ਨੀ ਕੋਈ ਹੋਈ ਨਾ, ਮੈਂ ਕਰਨੀ ਚਾਹੀਦੀ ਨਹੀਂ ਤਾਂ ਨਹੀਂ ਸੀ, ਬਸ ਗਈ ਤਾਂ ਗਈ। ਮੇਰਾ ਤਾਂ ਇੱਕੋ ਦਲੀਲ ਸੀ ਵੀ ਜਿੱਥੇ ਆਏ ਸੀ ਉੱਥੇ 2 ਟੈਕਸੀ ਲੈ ਕੇ ਆਏ ਸੀ, ਉੱਥੇ ਕਿਹੜਾ ਜੋਬ ਲੈ ਕੇ ਆਏ ਸੀ, ਉੱਥੇ ਕਿਹੜਾ ਸੰਤਰਿਆਂ ਦੇ ਬਲੌਕ ਲੈ ਕੇ ਆਏ ਸੀ, ਜਾਂ ਉੱਥੇ ਕਿਹੜਾ ਕੁਛ ਹੋਰ ਲੈ ਕੇ ਆਏ ਸੀ, ਉੱਥੇ ਵੀ 0 ਤੋਂ ਸ਼ੁਰੂ ਕਰ ਲਿਆ ਸੀ, ਤੇ ਹੁਣ ਤਾਂ ਜਦੋਂ ਜੇ ਦੁਬਾਰੇ ਸ਼ੁਰੂ ਕਰਨਾ ਪੈ ਗਿਆ ਤਾਂ 0 ਨੀ, ਹੁਣ ਤਾਂ 30-40-50 ਦੀ ਸਪੀਡ ਤੋਂ ਸ਼ੁਰੂ ਕਰਾਂਗੇ। ਸੋ ਏਦਾਂ ਕਰਕੇ ਦੋਸਤੋ, ਰਿਸ਼ਤੇ ਨਾਤੇ ਭੈਣ ਭਰਾ ਉਹ ਨਹੀਂ ਮਿਲਦਾ ਕੁਛ ਵੀ, ਇਹ ਚੀਜ਼ਾਂ ਮਿਲ ਜਾਣਗੀਆਂ, ਚੀਜ਼ਾਂ ਬਸਤਾਂ ਤੁਹਾਡੇ ਅੱਗੇ ਪਿੱਛੇ ਫਿਰਦੀਆਂ ਰਹਿਣਗੀਆਂ। ਸੋ ਪਲੀਜ਼ ਡਿਸੀਜਨ ਲੈਣ ਲੱਗੇ ਸੋਚਿਆ ਨਾ ਕਰੋ, ਤੇ ਅਖੀਰ ਚ ਮੈਂ ਜ਼ਰੂਰ ਸਾਰਿਆਂ ਦਾ ਧੰਨਵਾਦ ਜ਼ਰੂਰ ਕਰਨਾ ਚਾਹੂੰਗਾ ਵੀ ਇਹੋ ਜਿਹੇ ਮੌਕੇ ਤੇ ਜਿੰਨੇ ਸੁਨੇਹੇ ਮੇਰੇ ਕੋਲ ਆਏ ਮੇਰੇ ਤੋਂ ਪੜੇ ਵੀ ਨਹੀਂ ਗਏ। ਮੈਂ ਹੈਰਾਨ ਆ, ਮੈਂ ਹਜੇ ਵੀ ਸੋਚ ਰਿਹਾ ਵੀ ਮੈਂ ਇਕੱਲੇ ਇਕੱਲੇ ਨੂੰ ਜਵਾਬ ਦੇਵਾਂ, ਪਰ ਮੈਂ ਦੇ ਨੀ ਪਾਇਆ ਇੱਥੇ ਆਏ ਗਏ ਦਰਜੇ ਮੈਂ। ਤੇ ਜੇ ਇੱਥੋਂ ਦੀ ਵੀ ਹੋਸਪਿਟਲ ਦੀ ਵੀ ਦੇਖੀਏ ਤਾਂ ਇੱਥੇ ਵੀ ਮੈਨੂੰ ਬੜੀ ਖੁਸ਼ੀ ਹੋਈ ਆਪਦੇ ਕੁੜਮ ਕਬੀਲੇ ਤੇ ਤੇ ਹੋਰ ਤੇ ਵੀ ਜਿੰਨਾ ਸਾਥ ਤੇ ਜਿੰਨਾ ਪਿਆਰ ਮਿਲਿਆ ਉਹ ਬੰਦੇ ਨੂੰ ਡੋਲਣ ਨੀ ਦਿੰਦਾ। ਜੇ ਕਿਸੇ ਡਾਕਟਰ ਨੇ 6 ਬੋਤਲਾਂ ਖੂਨ ਦੀ ਕਹੀ ਤਾਂ 60 ਬੋਤਲਾਂ ਲੋਕ ਖੂਨ ਡੋਨੇਟ ਕਰਗੇ। ਇਹ ਚੀਜ਼ਾਂ ਤਾਂ ਮਿਲਦੀਆਂ ਤੇ ਤੁਸੀਂ ਵੀ ਸਮੇਂ ਸਿਰ ਹਰ ਬੰਦੇ ਨਾਲ ਖੜਦੇ ਹੋ, ਹਰ ਬੰਦੇ ਦੇ ਦੁੱਖ ਸੁੱਖ ਦੇ ਸ਼ਰੀਕ ਹੁੰਦੇ ਹੋ। ਜੇ ਤੁਸੀਂ ਇਹ ਸੋਚਣ ਲੱਗ ਗਏ ਵੀ ਮੇਰਾ ਤਾਂ ਕੰਮ ਆ ਮੈਂ ਤਾਂ ਹੁਣ ਕੰਮ ਕਰੂੰਗਾ, ਵੀਕਐਂਡ ਤੇ ਮੈਂ ਕਿਸੇ ਨਾਲ ਜਾਉਂ ਜਾਂ ਮਿਲ ਲੂੰਗਾ, ਦੇਖ ਲੂੰਗਾ, ਫਿਰ ਤੁਹਾਨੂੰ ਵੀ ਜਿੱਥੇ ਤੁਹਾਡੇ ਤੇ ਆ ਪਈ ਨਾ ਸਿਰ ਤੇ, ਤੁਹਾਨੂੰ ਵੀ ਹੋ ਜਾਏ ਟ੍ਰੀਟ ਕਰਨਗੇ। ਸੋ ਬਹੁਤ ਮਿਹਰਬਾਨੀ ਸਾਰਿਆਂ ਦੀ
ਭਾਜੀ। ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਇਹੀ ਗੱਲ ਕੀਤੀ ਸੀ, ਵਿਚਾਰ ਦੇ ਰਹੀ ਪੀ ਗੁਰਬਾਣੀ ਸਾਂਝੀ ਕੀਤੀ ਸੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਕਿ ਸਾਹਿਬ ਨਿਤਾਣਿਆ ਕਾ ਤਾਣ, ਹਨਾ, ਕਿ ਜਦੋਂ ਮੁਸ਼ਕਲਾਂ ਪੈ ਜਾਂਦੀਆਂ ਤਾਂ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਇਹ ਤੇ ਗੱਲ ਆਪਾਂ ਕੀਤੀ ਸੀ ਵੀ ਆਪਣੇ ਆਪ ਨੂੰ ਕਿੱਦਾਂ ਹੈਂਡਲ ਕਰਨਾ ਇੱਦਾਂ ਦੀ ਸਿਚੁਏਸ਼ਨ ਦੇ ਵਿਚ, ਕਿ ਅਸੀਂ ਅਸਲ ਦੇ ਵਿਚ ਕੀ ਆ ਕਿ ਚੰਗੇ ਟਾਈਮ ਦੇ ਵਿਚ ਆਪਣੇ ਆਪ ਨੂੰ ਤਿਆਰ ਨਹੀਂ ਕਰਦੇ। ਜਦੋਂ ਆਪਣਾ ਚੰਗਾ ਟਾਈਮ ਚੱਲ ਰਿਹਾ ਹੁੰਦਾ ਨਾ ਤੇ ਅਸੀਂ ਹੋਰ ਪਾਸੇ ਪੈ ਜਾਂਦੇ ਆ, ਮਸਤੀ ਕਰਨ ਚ ਪੈ ਜਾਂਦੇ ਆ। ਪਰ ਫੌਜੀ ਵੀ ਕਹਿੰਦੇ ਨੇ, ਮਿਲਟਰੀ ਦੀ ਫਿਲਾਸਫੀ ਵੀ ਇਹੀ ਆ ਵੀ ਜਿੰਨਾ ਪਸੀਨਾ ਤੁਸੀਂ ਮਿਹਨਤ ਕਰਕੇ ਪੀਸ ਟਾਈਮ ਦੇ ਵਿਚ ਬਹਾਉਂਗੇ ਉਨਾ ਖੂਨ ਜਿਹੜਾ ਆ ਉਹ ਘੱਟ ਬਹੇਗਾ ਜੰਗ ਦੇ ਮੈਦਾਨ ਦੇ ਵਿਚ। ਸੋ ਜਿੰਨਾ ਵੀ ਅਸੀਂ ਸੁੱਖ ਵੇਲੇ ਆਪਣੇ ਆਪ ਨੂੰ ਤਿਆਰ ਕਰਾਂਗੇ, ਆਪਣੇ ਆਪ ਨੂੰ ਤਰਾਸ਼ਾਂਗੇ, ਤਾਂ ਦੁੱਖ ਝੱਲਣਾ ਸਾਡੇ ਲਈ ਬੜਾ ਸੌਖਾ ਹੋ ਜਾਏਗਾ। ਇਹੀ ਗੁਰਬਾਣੀ ਵੀ ਇਸ ਸ਼ਬਦ ਰਾਹੀਂ ਇਹੀ ਕਹਿੰਦੀ ਆ ਕਿ ਅਮਰੀਕ ਭਾਜੀ ਨੇ ਮੈਸੇਜ ਵੀ ਭੇਜਿਆ ਸੀ ਕਿ ਉਹ ਵੀ ਕਹਿੰਦੇ ਵੀ ਮੈਂ ਇਹੋ ਜਿਹੀ ਸਿਚੁਏਸ਼ਨ ਚੋਂ ਇੱਕ ਦੋ ਵਾਰੀ ਲੰਘਿਆ ਆ, ਤੇ ਖੈਰ ਅਸੀਂ ਗੱਲਬਾਤ ਵੀ ਕੀਤੀ ਤੇ ਉਹ ਵੀ ਕਹਿੰਦੇ ਵੀ ਮੇਰਾ ਹੱਲ ਵੀ ਇਹੀ ਲੱਭਿਆ ਸੀ ਅਖੀਰ ਦੇ ਵਿਚ, ਕਿ ਮੇਰੇ ਤੇ ਉਹ ਟਲੀ ਸੀ ਕਿਉਂਕਿ ਜਦੋਂ ਮੈਂ ਉਹਦੇ ਲਈ ਰੈਡੀ ਹੋ ਗਿਆ ਸੀਗਾ। ਸੋ ਇਸ ਕਰਕੇ ਆਪਾਂ ਤਿਆਰ ਰਹੀਏ। ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਦੇਖੋ ਜਦੋਂ ਸਾਰਾ ਕੁਝ ਸਹੀ ਚੱਲਦਾ ਹੁੰਦਾ ਤਾਂ ਅਸੀਂ ਇਹਨਾਂ ਗੱਲਾਂ ਬਾਰੇ ਕਦੇ ਸੋਚੀਦਾ ਹੀ ਨਹੀਂ, ਕਿ ਬਹੁਤ ਸਾਰੇ ਸਾਡੇ ਜਿਹੜੇ ਲਿਸਨਰ ਹੈ ਉਹਨਾਂ ਦੇ ਮਾਂ ਬਾਪ, ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਪਿੱਛੇ ਇੰਡੀਆ ਜਾਂ ਹੋਰ ਕਿਸੇ ਕੰਟਰੀ ਦੇ ਵਿਚ ਰਹਿ ਰਹੇ ਹੁੰਦੇ ਨੇ, ਹੋਣਗੇ। ਈਵਨ ਕਿ ਜਿਹੜੇ ਹੁਣ ਕੈਨੇਡਾ ਅਮਰੀਕਾ ਵੀ ਕਈਆਂ ਦੇ ਭੈਣ ਭਰਾ ਨੇ ਉੱਥੇ ਆ, ਕੋਈ ਇੱਥੇ ਆ, ਕੋਈ ਇਟਲੀ ਆ, ਕੋਈ ਇੰਗਲੈਂਡ ਹੈ, ਤੇ ਅਸੀਂ ਨਾ ਫੇਰ ਕੈਲਕੂਲੇਸ਼ਨਾਂ ਕਰਨ ਲੱਗ ਜਾਈਦਾ ਵੀ ਮੈਂ ਜਾਵਾਂ ਜਾਂ ਨਾ ਜਾਵਾਂ, ਜਾਵਾਂ ਜਾਂ ਨਾ ਜਾਵਾਂ। ਪਰ ਤੁਹਾਡੀ ਗੱਲ ਤੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਤੁਸੀਂ ਪਹਿਲਾਂ ਰੈਡੀ ਰਹੋ, ਸਿਨੈਰੀਓ ਆਪਣੇ ਮਨ ਚ ਬਣਾਓ ਕਿ ਜੇ ਆਹ ਘਟਨਾ ਵਾਪਰ ਜਾਵੇ ਤਾਂ ਮੈਂ ਜਾਣਾ ਜਾਂ ਨਹੀਂ ਜਾਣਾ। ਤੁਹਾਡਾ ਫੈਸਲਾ ਪਹਿਲਾਂ ਤੁਸੀਂ ਕੀਤਾ ਹੋਵੇ ਵੀ ਮੈਂ ਯਾਰ ਜਾਣਾ ਹੀ ਜਾਣਾ, ਜਿੱਦਾਂ ਤੁਸੀਂ ਕੰਮ ਵੀ ਛੱਡਤਾ, ਸੰਤਰੇ ਵੀ ਛੱਡਤੇ, ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਮੋਰੇ ਮਾਤਾ ਜੀ ਬਿਮਾਰ ਪਈ ਸੀ, ਡਾਕਟਰ ਵੀ ਸੀਗੇ, ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਸ ਫੈਸਲੇ ਨੇ ਉਹਨਾਂ ਦੀ ਜਿਹੜੀ ਰਿਕਵਰੀ ਆ ਉਹ ਬਹੁਤ ਤੇਜ਼ ਕਰ ਦਿੱਤੀ, ਤੇ ਫਾਇਦਾ ਤਾਂ ਹੋਇਆ ਨਾ ਉਹਦਾ, ਉਸ ਤੁਹਾਡੇ ਫੈਸਲੇ ਦਾ ਜਿਹੜੀ ਇਕਾਗਰ ਚਿੱਤ ਹੋ ਕੇ ਤੁਸੀਂ ਕੀਤਾ।
ਮੈਂ ਇੱਥੇ ਇੱਕ ਹੋਰ ਦੱਸਦਾ ਗੱਲ, ਇੱਥੇ ਨਾ ਕਈ ਚੀਜ਼ਾਂ ਇਹ ਹੁੰਦੀਆਂ, ਕਈ ਚੀਜ਼ਾਂ ਤੁਹਾਡੇ ਨੀ ਹੁੰਦੇ ਫੈਸਲੇ, ਕਈ ਚੀਜ਼ਾਂ ਤੁਹਾਡੀ ਸੋਚ ਨੀ ਹੁੰਦੀਆਂ। ਕਈ ਮੈਂ ਆਪਦੇ ਆਪ ਨੂੰ ਸਮਝਦਾ ਵੀ ਮੈਂ ਬਹੁਤ ਇੱਕ ਆਮ ਜਿਹਾ ਇਨਸਾਨ ਆ, ਐਡੀ ਮੇਰੀ ਕੋਈ ਉੱਚੀ ਸੋਚ ਨਹੀਂ ਹੈ, ਏਡਾ ਮੇਰਾ ਕੋਈ ਡਿਸੀਜਨ ਮੇਕਰ ਨੀ ਹੈ, ਮੈਂ ਐਡੀ ਕੋਈ ਮੇਰੇ ਚ ਪਾਵਰ ਨੀ, ਏਡਾ ਮੈਂ ਕੋਈ ਵੀ ਖਾਸ ਨੀ ਹਾਂ। ਮੈਂ ਜਿਹੜੀ ਮੈਂ ਇਮਾਨਦਾਰੀ ਨਾਲ ਆਪਦੀ ਸਮੀਖਿਆ ਕਰਦਾ, ਠੀਕ ਆ ਸੱਜਣ ਮਿੱਤਰ ਪਿਆਰ ਕਰਦੇ ਆ, ਸਾਰੇ ਜਣੇ ਪਿਆਰ ਕਰਦੇ ਆ, ਉਹ ਇੱਕ ਵੱਖਰੀ ਗੱਲ ਆ, ਉਹ ਇੱਕ ਵੱਖਰਾ ਚੈਪਟਰ ਆ। ਪਰ ਮੈਨੂੰ ਤਾਂ ਆਪਣਾ ਪਤਾ ਨਾ ਵੀ ਮੇਰਾ ਕੀ ਲੈਵਲ ਆ, ਮੇਰਾ ਬੌਧਿਕ ਲੈਵਲ ਕੀ ਆ, ਮੇਰਾ ਸੋਚ ਦਾ ਲੈਵਲ ਕੀ ਆ, ਮੈਨੂੰ ਹਰ ਚੀਜ਼ ਦਾ ਪਤਾ। ਮੈਂ ਜੇ ਗੱਲ ਹੋਣਾ ਤਾਂ ਮੇਰੇ ਚ ਇੱਕੋ ਇੱਕ ਕੁਆਲਿਟੀ ਆ, ਉਹਨੂੰ ਕੋਈ ਨੀ ਬੀਟ ਕਰਦਾ, ਉਹਨੂੰ ਮੈਂ ਕਹਿਣਾ ਵੀ ਮੈਂ ਕਿਹੜੀ ਆ, ਮਿਹਨਤੀ ਆ, ਮੈਂ ਮਿਹਨਤ ਤੋਂ ਨੀ ਬਚਦਾ, ਬਸ ਹੋਰ ਚੀਜ਼ਾਂ ਚ ਮੈਂ ਬਹੁਤ ਸਧਾਰਨ ਬੰਦਾ, ਠੀਕ ਆ। ਪਰ ਮੈਂ ਇਹ ਸਾਰੇ ਕੰਮਾਂ ਦਾ ਜਿਹੜਾ ਹੁਣ ਜਿਹੜਾ ਜੇ ਆਪਾਂ ਅੱਜ ਚੰਗੇ ਇਨਸਾਨ ਬਣਨ ਦੇ ਰਾਹ ਤੁਰੇ ਹੋਏ ਆ, ਮੈਂ ਅਜੇ ਬਣੇਗਾ ਨਹੀਂ, ਬਣ ਜਾਂਗੇ ਇੱਕ ਦਿਨ ਜ਼ਰੂਰ, ਤਾਂ ਮੈਂ ਇਹਦੇ ਪਿੱਛੇ ਨਾ ਸਾਰੇ ਜਿਹੜੇ ਲਿਸਨਰ ਆ ਸਾਡੇ ਪਾਠਕ ਆ, ਸਾਡੇ ਦਰਸ਼ਕ ਆ ਜਾਂ ਸਾਡੇ ਸਰੋਤਿਆਂ, ਮੈਂ ਇਹਨਾਂ ਨੂੰ ਕ੍ਰੈਡਿਟ ਦਿੰਦਾ। ਕ੍ਰੈਡਿਟ ਦੇਣ ਦਾ ਕਾਰਨ ਪਤਾ ਕੀ ਆ, ਕ੍ਰੈਡਿਟ ਦੇਣ ਦਾ ਸਿੰਪਲ ਜਿਹਾ ਫੰਡਾ ਇਹ ਆ ਵੀ ਜਦੋਂ ਅਸੀਂ ਮੈਕ ਫੜ ਕੇ ਜਾਂ ਕਲਮ ਫੜ ਕੇ ਜਾਂ ਕੈਮਰੇ ਮੂਹਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਮੱਤਾਂ ਦਿੰਦੇ ਆ ਦੂਜੇ ਨੂੰ, ਤਾਂ ਉਦੋਂ ਨਾ ਸਾਡੇ ਤੇ ਇੱਕ ਸਪੈਸ਼ਲ, ਸਾਡੇ ਤੇ ਵੀ ਇੱਕ ਦਾਇਰਾ ਬਣ ਜਾਂਦਾ। ਮੈਨੂੰ ਕੋਈ ਵੀ ਗੱਲ ਸੋਚਣ ਤੋਂ ਪਹਿਲਾਂ ਮੇਰੇ ਦਿਮਾਗ ਚ ਇਹ ਆਊਗੀ ਵੀ ਯਾਰ ਸਾਡੇ ਨਾਲ ਜੁੜੇ ਹੋਏ ਇੰਨੇ ਲੋਕ ਕੀ ਸੋਚਣਗੇ, ਤੇ ਜੇ ਮੈਂ ਆਪ ਉਰੇ ਜਾਣਾ ਹੋਇਆ ਵੀ ਬਾਈ ਤਾਂ ਐਵੇਂ ਰੌਲਾ ਹੀ ਪਾਉਣ ਵਾਲਾ, ਹੈਂ, ਇਹ ਤਾਂ ਐਵੇਂ ਗੱਲਾਂ ਕਰਨ ਵਾਲੇ ਹੀ ਆ ਵੀ ਆਪ ਤਾਂ ਹੋ ਜਾ ਹੈ ਨੀ। ਸੋ ਮੈਨੂੰ ਲੱਗਦਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਵੀ ਚਾਹੇ ਅਸੀਂ ਚੰਗਾ ਬਣਨ ਦੀ ਕੋਸ਼ਿਸ਼ ਦਿਖਾਉਣ ਦੀ ਕੋਸ਼ਿਸ਼ ਹੀ ਹੋਵੇ ਸਾਡੀ, ਵੀ ਸਾਡੇ ਜਿਹੜੇ ਸਾਨੂੰ ਸਾਡੇ ਜਿਹੜੇ ਫੋਲੋਅਰ ਆ ਜਾਂ ਸਾਡੇ ਮਿੱਤਰ ਪਿਆਰੇ ਆ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ, ਉਹਦੇ ਲਈ ਸ਼ਾਇਦ ਹੋ ਸਕਦਾ ਅਸੀਂ ਡਿਸੀਜਨ ਬਣਾਉਂਦੇ ਹੋਈਏ ਜਾਂ ਉਹ ਜਿਹਾ ਬਣਨ ਦੀ ਕੋਸ਼ਿਸ਼ ਕਰਦੇ ਹੋਈਏ। ਪਰ ਜੋ ਵੀ ਹੈ ਉਹ ਬੜਾ ਚੰਗਾ ਲੱਗਿਆ ਤੁਹਾਡੇ ਦੁਆ ਹੇਠ, ਤੁਹਾਡੇ ਪ੍ਰੈਸ਼ਰ ਹੇਠ ਜਦੋਂ ਡਿਸੀਜਨ ਲੈ ਕੇ ਤੇ ਇੱਕ ਰਾਈਟ ਫੈਸਲਾ ਕਰਦੇ ਆ ਤੇ ਉਹ ਫੈਸਲਾ ਜਿਹੜਾ ਕਿ ਲੋਕਾਂ ਲਈ ਇੱਕ ਉਦਾਹਰਣ ਬਣ ਜੇ, ਤਾਂ ਉਹਦਾ ਕ੍ਰੈਡਿਟ ਵੀ ਸਾਨੂੰ ਨਹੀਂ ਲੈਣਾ ਚਾਹੀਦਾ, ਉਹਦਾ ਕ੍ਰੈਡਿਟ ਵੀ ਮੈਂ ਤਾਂ ਉਹਨਾਂ ਸਾਰੇ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਨੂੰ ਦਿੰਦਾ। ਕੱਲ ਕੁਦਰਤੀ ਗੁਰਪ੍ਰੀਤ ਬਠਿੰਡਾ ਮੇਰੇ ਕੋਲ ਬੈਠੇ ਰਹੇ, ਕਾਫੀ ਲੰਮਾ ਚੌੜਾ ਟਾਈਮ ਆਏ ਤੇ ਉਹਨਾਂ ਗੱਲਾਂ ਬਾਤਾਂ ਚ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਬਾਈ ਜੀ ਜਿਹੜੀ ਗੱਲ ਤੁਸੀਂ ਕਹੀ ਨਾ ਇੱਕ ਕੋਟ ਆ, ਇੱਕ ਕਿਸਮ ਦੀ ਕੋਟ ਬਣ ਗਈ ਆ ਵੀ ਭਾਈ ਜਦੋਂ ਭੈਣ ਨਾਲ ਵਾਰਤਾਲਾਪ ਚ ਤੁਸੀਂ ਇਹ ਗੱਲ ਕਹੀ ਵੀ ਮੈਨੂੰ ਸੋਚਣਾ ਡਿਸੀਜ਼ਨ ਇਹ ਚੀਜ਼ਾਂ ਉੱਥੇ ਨਹੀਂ ਆਉਂਦੀਆਂ ਜਿੱਥੇ ਮਾਂ ਸ਼ਬਦ ਆ ਜੇ, ਮੈਂ ਸੁਭਾਵਿਕ ਹੀ ਆ ਗੱਲ ਕਹੀ ਸੀ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਤਾਂ ਫਿਰ ਮੈਂ ਉੱਥੇ ਹੀ ਜਵਾਬ ਦਿੱਤਾ ਸੀ ਵੀ ਮੈਂ ਇਹ ਨਾ ਇੱਕ ਰੇਡੀਓ ਡਾਇਲੋਗ ਆ, ਇਹ ਜੇ ਕਿਹਾ ਜਾਵੇ ਜਾਂ ਇੱਕ ਕਲਮੀ ਡਾਇਲੋਗ ਆ, ਪਰ ਇਹ ਡਾਇਲੋਗ ਨੂੰ ਮੈਂ ਆਪਣੇ ਤੇ ਹੰਢਾ ਲਿਆ ਤਾਂ ਵੀ ਮੈਂ ਲੋਕਾਂ ਨੂੰ ਕੀ ਕਹੂੰ, ਕੀ ਜਵਾਬ ਦੇਊਂਗਾ ਜੇ ਮੈਂ ਨਹੀਂ ਇਹ ਡਾਇਲੋਗ ਨੂੰ ਵਰਤਿਆ। ਸੋ ਸਿੱਧੇ ਜਾਂ ਸਿੱਧੇ ਰੂਪ ਚ ਕ੍ਰੈਡਿਟ ਉਹੀ ਚਲਾ ਜਾਂਦਾ, ਲੋਕਾਂ ਨੂੰ ਚਲਾ ਜਾਂਦਾ।
ਬਿਲਕੁਲ, ਬਹੁਤ ਸਾਰੀਆਂ ਦੁਆਵਾਂ ਆ ਰਹੀਆਂ ਨੇ ਜੀ, ਤੇ ਜਗਤਾਰ ਭਾਜੀ ਵੀ ਦੁਆ ਭੇਜ ਰਹੇ ਨੇ ਤੇ ਤੰਦਰੁਸਤੀ ਦੀ ਅਰਦਾਸ ਕਰ ਰਹੇ ਨੇ, ਹਰਜਿੰਦਰ ਭਾਜੀ ਵੀ ਤੇ ਜੀ ਐਸ ਚਾਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰਗਟ ਚਾਂਗਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਮਿੰਟੂ ਜੀ ਚਲੋ ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ, ਸਰੋਤਿਆਂ ਨੂੰ ਵੀ ਸ਼ਾਮਲ ਕਰਨਾ, ਆਪਾਂ ਉਹਨਾਂ ਦੇ ਕਾਫੀ ਸੁਨੇਹੇ ਵੀ ਆਏ ਹੋਏ ਨੇ, ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਤੇ ਸਾਡੇ ਨਾਲ ਨਪਿੰਦਰ ਰਹਿਲ ਮੈਲਬਨ ਤੋਂ ਵੀ ਜੁੜੇ ਨੇ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਮਰ ਹੁਣੀ ਜੁੜੇ ਨੇ, ਕਮਰਜੀਤ ਸਿੰਘ ਕੌਫਸਾਰਪੁਰ ਤੋਂ। ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਸੁਣ ਰਹੇ ਹਾਂ ਜੀ, ਸ਼ੁਕਰੀਆ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਸਵਾਗਤ ਹੈ। ਸੁਰਜੀਤ ਧਾਲੀਵਾਲ ਕੈਨਬਰਾ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਸ਼ਰਨ ਚਾਲ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ। ਤਾਂ ਮਿੰਟੂ ਭਾਜੀ ਕੁਛ ਗੱਲਾਂ ਹੋਰ ਵੀ ਆਪਾਂ ਕਰਨੀਆਂ ਨੇ, ਪਹਿਲਾਂ ਆਪਾਂ ਇੱਕ ਅਨਾਊਂਸਮੈਂਟ ਵੀ ਕਰ ਦਈਏ ਕਿ ਅੱਜ ਬੁਲਗੁਲਗੇ ਚ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਆਪਣੇ ਸੁਖਪ੍ਰੀਤ ਸਿੰਘ ਆਰਟਿਸਟ ਨੇ, ਬੜੇ ਵਧੀਆ ਆਰਟਿਸਟ ਨੇ, ਲੁਧਿਆਣੇ ਤੋਂ ਉਹ ਆਏ ਹੋਏ ਨੇ ਤੇ ਉਹਨਾਂ ਦੀ ਇੱਕ ਪ੍ਰਦਰਸ਼ਨੀ 10 ਪੇਂਟਿੰਗਾਂ ਦੀ ਉਹ ਲਾਉਣਗੇ, ਜਿਹੜੀਆਂ ਕਿ ਉਹਨਾਂ ਨੇ ਇੱਥੇ ਹੀ ਬਣਾਈਆਂ ਨੇ। ਤੇ ਮੈਂ ਕੱਲ ਫੋਟੋਆਂ ਵੀ ਖਿੱਚੀਆਂ ਸੀ, ਗਿਆ ਵੀ ਸੀ ਉਹਨਾਂ ਕੋਲ, ਬਣਦੀਆਂ ਵੀ ਦੇਖੀਆਂ ਸੀ। ਸੋ ਬਹੁਤ ਹੀ ਸੁੰਦਰ ਕਲਾਕਾਰੀ ਕਰਦੇ ਨੇ। ਸੋ ਪਲੀਜ਼ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਪ੍ਰਦਰਸ਼ਨੀ ਚੱਲੇਗੀ ਗੁਰੂ ਨਾਨਕ ਸਿੱਖ ਟੈਂਪਲ ਅੱਜ, ਸੋ ਉੱਥੇ ਜ਼ਰੂਰ ਪਹੁੰਚਣਾ ਬੁਲਗੁਲਗੇ ਦੇ ਵਿੱਚ। ਸੋ ਇਸ ਤੋਂ ਇਲਾਵਾ ਗ੍ਰਿਫਿਤ ਦੀ ਵੀ ਆਪਾਂ ਅਨਾਊਂਸਮੈਂਟ ਕਰ ਦਿੰਦੇ ਹਾਂ ਕਿ ਗ੍ਰਿਫਿਤ ਦੇ ਵਿੱਚ ਵੀ ਸ਼ਹੀਦੀ ਟੂਰਨਾਮੈਂਟ ਹੋ ਰਿਹਾ, ਉੱਥੇ ਵੀ ਵੱਧ ਚੜ ਕੇ ਪਹੁੰਚੋ। ਹੋਟਲ ਵਗੈਰਾ ਕਾਫੀ ਬੁੱਕ ਹੋ ਚੁੱਕੇ ਨੇ, ਪਰ ਫਿਰ ਵੀ ਤੁਸੀਂ ਆਸ ਪਾਸ ਬੁੱਕ ਕਰਾ ਸਕਦੇ ਹੋ। ਟੀਮਾਂ ਜਾ ਰਹੀਆਂ ਨੇ ਕਬੱਡੀ ਦੀਆਂ, ਬਹੁਤ ਟੀਮਾਂ ਜਾ ਰਹੀਆਂ ਨੇ, 2-4 ਹੋ ਸਕਦਾ ਵਾਈਕਾਟ ਵੀ ਕਰਨ, ਪਰ ਕੋਈ ਫਰਕ ਨਹੀਂ ਪੈਂਦਾ ਜੀ। ਇਹ ਗੇਡਾਂ ਜਿਹੜੀਆਂ ਨੇ, ਪਹਿਲਾਂ ਵੀ ਦੱਸਿਆ ਸੀ ਕਿ ਗੁਰੂ ਦੇ ਨਾਂ ਤੇ ਚੱਲਦੀਆਂ ਨੇ, ਇਹ ਕਿਸੇ ਇੱਕ ਕਲੱਬ ਜਾਂ ਇੱਕ ਫੈਡਰੇਸ਼ਨ ਦੇ ਅਧੀਨ ਨਹੀਂ ਚੱਲਦੀਆਂ। ਸੋ ਇਸ ਕਰਕੇ ਕੋਈ ਐਡੀ ਗੱਲ ਨਹੀਂ ਹੈਗੀ, ਬਹੁਤ ਸੰਗਤ ਜਾ ਰਹੀ ਆ ਤੇ ਪ੍ਰਬੰਧ ਵੀ ਉਹਨਾਂ ਨੇ ਬਹੁਤ ਆਲਾ ਦਰਜੇ ਦੇ ਕੀਤੇ ਹੋਏ ਨੇ। ਸੰਧੂ ਬੱਸ ਲਾਈਨਸ ਵਾਲੇ ਬੱਸ ਲੈ ਕੇ ਜਾ ਰਹੇ ਨੇ ਕ੍ਰੇਗੀ ਵਰਨ ਤੋਂ। ਸੋ ਟਿਕਟ ਬੜੀ ਸਸਤੀ ਆ, ਸੋ ਦਿਨ ਦੀ ਦਿਨ ਜਾਣਗੇ ਤੇ ਦਿਨ ਦੀ ਦਿਨ ਵਾਪਸ ਆ ਜਾਣਗੇ ਮੈਚ ਤੋਂ ਬਾਅਦ। ਤੁਸੀਂ ਐਡਵਰਟਾਈਜ਼ ਸੁਣ ਰਹੇ ਹੋ, ਸੋ ਸੰਧੂ ਬੱਸ ਸਰਵਿਸ ਨੂੰ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਦਿਲ ਵਾਲੀ ਗੱਲ ਦੇ ਵਿੱਚ ਪਿੰਟੂ ਭਾਜੀ ਕੱਲ ਅਸੀਂ ਬਹੁਤ ਗੱਲਾਂ ਕੀਤੀਆਂ ਸੀਗੀਆਂ, ਉਹਦੇ ਵਿੱਚ ਇੱਕ ਗੱਲ ਇਹ ਸੀ ਜਿਹੜਾ ਇਨ ਦਾ ਐਂਡ ਅਸੀਂ ਇਹ ਸਿੱਟਾ ਕੱਢਿਆ ਸੀ ਮੈਂ ਤਾਂ ਅਮਰੀਕ ਭਾਜੀ ਨੇ, ਵੀ ਜਿਹੜੀਆਂ ਪੋਲਸ ਨੇ, ਐਗਜ਼ਿਟ ਪੋਲਸ ਨੇ, ਸਰਵੇਖਣ ਨੇ, ਉਹ ਕਹਿ ਰਹੇ ਸੀ 51% ਲੇਬਰ ਤੇ 49% ਲਿਬਰਲ ਮੌਜੂਦਾ ਸਰਕਾਰ ਕੋਐਲੀਸ਼ਨ। ਪਰ ਕੱਲ ਅਸੀਂ ਇਹ ਗੱਲ ਕੀਤੀ ਸੀ ਵੀ ਇਹ ਸਿਚੁਏਸ਼ਨ ਇੱਕ ਵਾਰੀ ਪਹਿਲਾਂ ਵੀ ਆ ਚੁੱਕੀ ਆ, ਇਹ ਮੇਰਾ ਖਿਆਲ 2002 ਦੇ ਵਿੱਚ ਵੀ ਆ ਚੁੱਕੀ ਸੀ, 1998-99 ਚ ਵੀ ਆ ਚੁੱਕੀ ਸੀ ਕਿਮ ਬੀਜ਼ਲੀ ਦੇ ਦੌਰਾਨ, ਕਿ ਸਰਵੇਖਣ ਸਾਰੇ ਇਹ ਕਹਿ ਰਹੇ ਸੀ ਵੀ ਜੌਨ ਹਾਵਰਡ ਦੀ ਸਰਕਾਰ ਡਿੱਗੇਗੀ, ਕਿਮ ਬੀਜ਼ਲੀ ਜਿੱਤੇਗਾ। ਪਰ ਉਸ ਵੇਲੇ ਇਹ ਹੋਇਆ ਸੀ, ਜੌਨ ਹਾਵਰਡ ਬੜਾ ਹੀ ਮਤਲਬ ਹੰਢਿਆ ਹੋਇਆ ਮੰਜਿਆ ਹੋਇਆ ਲੀਡਰ ਹੈ, ਤੇ ਮੈਂ ਮਤਲਬ ਉਹ ਤੋਂ ਪ੍ਰਭਾਵਿਤ ਹਾਂ ਤੇ ਮੈਂ ਉਹਨੂੰ ਫੋਲੋ ਕਰਦਾ। ਤਾਂ ਉਸ ਨੇ ਇਹ ਕਿਹਾ ਸੀ ਵੀ ਇਹ ਜਿਹੜੇ ਸਰਵੇਖਣ ਹੋ ਰਹੇ ਨੇ ਨਾ, ਵੱਡੀਆਂ ਵੱਡੀਆਂ ਕੰਪਨੀਆਂ ਕਰਾ ਰਹੀਆਂ ਨੇ, ਇਹ ਠੀਕ ਹੈ ਇਹ ਕਰਾ ਲੈਣ, ਪਰ ਕਹਿੰਦੇ ਮੈਂ ਪ੍ਰਾਈਮ ਮਿਨਿਸਟਰ ਹਾਂ, ਮੈਨੂੰ ਪਤਾ ਆ, ਮੈਂ ਰਗ ਰਗ ਤੋਂ ਵਾਕਫ ਹਾਂ ਆਸਟ੍ਰੇਲੀਆ ਦੇ ਤੋਂ, ਮੈਨੂੰ ਪਤਾ ਕਿਹੜਾ ਸਰਵੇਖਣ ਮੈਂ ਕਰਨਾ ਆ, ਮੇਰੇ ਆਪਣੇ ਸਰਵੇਖਣ ਆ, ਕਹਿੰਦੇ ਮੈਂ ਤੁਹਾਨੂੰ ਦੱਸ ਦਿੰਦਾ ਆ ਕਿ ਇਹ ਰਿਜ਼ਲਟ ਇੱਦਾਂ ਨਹੀਂ ਨਿਕਲਣੇ ਜਿੱਦਾਂ ਇਹ ਦੱਸ ਰਹੇ ਨੇ। ਤੇ ਉਹਨਾਂ ਦਾ ਉਸ ਵੇਲੇ ਇਹ ਕਹਿਣਾ ਸੀ ਕਿ ਇਹ ਸੀਟ ਬਾਏ ਸੀਟ ਮੁੱਦਿਆਂ ਤੇ ਕੰਮ ਚੱਲਦਾ ਹੁੰਦਾ ਆ, ਤੇ ਹਰ ਸੀਟ ਹਰ ਇਲਾਕਾ ਆਪਣੇ ਮੁੱਦੇ ਆਪ ਤੈਅ ਕਰੇਗਾ, ਤੇ ਉਹਦੇ ਵਿੱਚ ਫੈਡਰਲ ਜਿਹੜਾ ਆ ਕੋਈ ਬਹੁਤਾ ਮਹਿਨਾ ਨਹੀਂ ਰੱਖੇਗਾ। ਸੋ ਇਹੀ ਕੁਝ ਹੋਇਆ ਰਾਤੀ, ਤੇ ਹੁਣ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ। ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕੀ ਐਕਸਪੈਕਟ ਕਰਦੇ ਸੀਗੇ।
ਦੇਖੋ ਮੇਰੀਆਂ ਵੀ ਐਕਸਪੈਕਟੇਸ਼ਨਾਂ ਨਾਲ ਹੀ ਸੀ, ਤੇ ਮੈਂ ਜਿਵੇਂ ਲੋਕਾਂ ਨਾਲ ਸੰਪਰਕ ਕਰਦਾ ਸੀ ਜਾਂ ਸਿਆਸੀ ਲੀਡਰਾਂ ਨਾਲ ਸੰਪਰਕ ਕਰਦਾ ਸੀ, ਤਾਂ ਉਹਦੇ ਚ ਮੈਨੂੰ ਇਹ ਪਤਾ ਲੱਗ ਰਿਹਾ ਸੀ ਵੀ ਇੱਕ ਚੇਂਜ ਦੇ ਤੌਰ ਦੇ ਉੱਤੇ ਬਦਲਾਅ ਆਊਗਾ ਤੇ ਬਦਲਾਅ ਦਾ ਮੈਨੂੰ ਇੰਨਾ ਕੁ ਤਾਂ ਪਤਾ ਸੀ ਵੀ ਬਹੁਤ ਵੱਡਾ ਨੀ ਆਊਗਾ, ਇੱਕ ਦੋ ਸੀਟਾਂ ਦੇ ਫਰਕ ਨਾਲ ਤੇ ਜਿਹੜੀ ਡਾਵਾਂਡੋਲ ਹੋਊਗੀ ਸਥਿਤੀ ਬਦਲੂਗੀ। ਪਰ ਜਿਹੜੀ ਕੱਲ ਤੜਕੇ ਜਦੋਂ ਰੁਝਾਨ ਆਉਣੇ ਸ਼ੁਰੂ ਹੋਏ ਤੇ ਉਦੋਂ ਬਾਅਦ ਘੰਟੇ ਦੇ ਰੁਝਾਨ ਤੋਂ ਬਾਅਦ ਹੀ ਗੱਲ ਕਲੀਅਰ ਹੋ ਗਈ ਸੀ ਵੀ ਨਹੀਂ ਇਹ ਜਿਹੜੀ ਸਵਿੰਗ ਦੀ ਗੱਲ ਕਰਦੇ ਸੀ ਜਾਂ ਅਸੀਂ ਸੋਚਦੇ ਸੀ ਵੀ ਗੌਰਮੈਂਟ ਕਈ ਵਾਰੀ ਇਹ ਹੁੰਦਾ ਵੀ ਪਾਵਰ ਦੇ ਅਗੇਂਸਟ ਥੋੜੀ ਬਹੁਤ ਵੋਟ ਚਲੀ ਜਾਂਦੀ ਆ ਤਾਂ ਉਹਦੇ ਕਰਕੇ ਇਹ ਹੋਊਗਾ। ਪਰ ਨਾਲ ਨਾਲ ਜਿਹੜੀ ਮੇਰੀ ਜਿਹੜੀ ਸੂਈ ਦੂਜੇ ਪਾਸੇ ਵੀ ਅਟਕੀ ਹੋਈ ਸੀ ਵੀ ਜਿਹੜੀਆਂ ਪਾਰਟੀਆਂ ਨੂੰ ਅਸੀਂ ਬਹੁਤ ਲਾਈਟਲੀ ਲੈਂਦੇ ਹਾਂ, ਜਿਹੜੀਆਂ ਪਾਰਟੀਆਂ ਨੂੰ ਅਸੀਂ ਸਮਝਦੇ ਨੀ, ਚਾਹੇ ਉਹ ਗ੍ਰੀਨ ਹੋਈ ਚਾਹੇ ਨੇਸ਼ਨ ਹੋਈ ਚਾਹੇ ਵਨ ਨੇਸ਼ਨ ਹੋਈ ਜਾਂ ਯੂਨਾਈਟਿਡ ਆਲੇ ਆਏ, ਇਹਨਾਂ ਪਾਰਟੀਆਂ ਦੇ ਉੱਤੇ ਵੀ ਮੇਰੀ ਕਾਫੀ ਜਿਹੜੀ ਇਹ ਸੀਗੀ ਸੋਚ ਜਿਹੜੀ ਵੀ ਇਹ ਇੱਕ ਦੋ ਬੰਦੇ ਆ ਜਿਹੜੇ ਉਹ ਰੱਬ ਬਣ ਕੇ ਬੈਠਣਗੇ, ਉਹ ਫੈਸਲਾ ਕੁੰਨ ਚ ਵੀ ਰੱਬ ਬਣਨਗੇ ਤੇ ਉਹ ਜਿਹੜੀ ਵੋਟਾਂ ਦਾ ਸਵਿੰਗ ਆ ਉਹ ਸਵਿੰਗ ਨੂੰ ਵੀ ਪ੍ਰਭਾਵਿਤ ਕਰਨਗੇ। ਸੋ ਉਹ ਜਰੂਰ ਮੇਰਾ ਜਿਹੜਾ ਹੋਇਆ ਵੀ ਉਹੀ ਹੋਇਆ, ਪਰ ਥੋੜੀ ਜਿਹੀ ਜਿਹੜੀ ਹਵਾ ਨੀ ਹੁੰਦੀ ਜਾਂ ਜਿਹੜੀ ਹਨੇਰੀ ਹੁੰਦੀ ਆ ਉਹ ਜ਼ਿਆਦਾ ਸੀਗੀ ਲੇਬਰ ਵਾਲੇ ਪਾਸੇ, ਲੱਗ ਰਿਹਾ ਸੀ ਐਤਕੀ ਲੇਬਰ ਆਊਗੀ।
ਦੇਖੋ ਈਵਨ ਕੇ ਬਹੁਤ ਵੱਡੇ ਵੱਡੇ ਜਿਹੜੇ ਸਿਆਸੀ ਪੰਡਿਤ ਹੈ ਉਹ ਵੀ ਅੰਦਾਜ਼ਾ ਨਹੀਂ ਲਾ ਸਕੇ ਕਿ ਇਹ ਚੀਜ਼ ਹੋਣ ਵਾਲੀ ਆ। ਪਰ ਫਿਰ ਵੀ ਕੱਲ ਜੌਨ ਹਾਵਰਡ ਦਾ ਫਿਰ ਮੈਂ ਬਿਆਨ ਸੁਣਿਆ ਸੀ, ਉਹਦਾ ਵੀ ਇਹੀ ਸੀ, ਸਕੌਟ ਮੋਰਿਸਨ ਦਾ ਵੀ ਇਹੀ ਸੀ ਜਿਹੜੇ ਕਿ ਮੌਜੂਦਾ ਹੁਣ ਪ੍ਰਧਾਨ ਮੰਤਰੀ ਹੈ, ਕਿ ਸਿਚੁਏਸ਼ਨ ਵੱਖਰੀ ਸੀ, ਲੜਾਈ ਹੋਰ ਤਰ੍ਹਾਂ ਦੀ ਸੀ ਤੇ ਇਹ ਬਹੁਤੇ ਲੋਕਾਂ ਨੇ ਸਮਝੀ ਨਹੀਂ ਵੀ ਲੜਾਈ ਕੀ ਸੀ। ਤੇ ਇਹਦੀ ਆਪਾਂ ਗੱਲ ਕਰਾਂਗੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਦੋ ਬੰਦੇ ਜਿਹੜੇ ਨੇ ਉਹ ਫਾਨਾ ਬਣ ਕੇ ਗੱਡ ਹੋ ਜਾਣਗੇ ਤੇ ਉਹ ਗੱਡ ਹੋ ਗਏ, ਉਹਨਾਂ ਦੇ ਵਿੱਚੋਂ ਇੱਕ ਸੀ ਪੌਲਿਨ ਹੈਨਸਨ ਤੇ ਦੂਸਰਾ ਸੀ ਕਲਾਈਵ ਪਾਰਮਰ, ਤੇ ਇਹਨਾਂ ਨੇ ਮਤਲਬ ਜਿਹੜੀ ਵੋਟ ਨੂੰ ਪ੍ਰਭਾਵਿਤ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਰਿਕਾਰਡ ਹੈ। ਤੇ ਇੱਥੋਂ ਤੱਕ ਕਿ ਵੀ ਖਬਰਾਂ ਆ ਰਹੀਆਂ ਨੇ ਕਿ ਕਲਾਈਵ ਪਾਰਮਰ ਨੇ ਇਕੱਲੇ ਕੁਈਨਜ਼ਲੈਂਡ ਦੇ ਵਿੱਚ $60 million ਖਰਚਿਆ ਪਰ ਸੀਟ ਉਹਨੂੰ ਇੱਕ ਵੀ ਨਹੀਂ ਮਿਲੀ ਕਿਸੇ ਪਾਸੇ ਵੀ। ਹੁਣ ਉਹ ਜਿਹੜਾ 60 million ਉਹਦਾ ਦੱਸੋ ਵੀ ਉਹ ਕਿੱਧਰੋਂ ਆਊਗਾ ਮੁੜ ਕੇ, ਉਹਨੂੰ ਕੀ ਫਾਇਦਾ ਹੋਇਆ ਫਿਰ?
ਦੇਖੋ ਦੇਖੋ ਜਿਹੜਾ ਤਾਂ ਕਲਾਈਵ ਪਾਰਮਰ ਦੀ ਪੋਜੀਸ਼ਨ ਆ ਉਹ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਉਹਨੇ ਬੜੇ ਜੰਗੀ ਪੱਧਰ ਤੇ ਆਇਆ ਸੀ, ਪਿਛਲੇ ਇਲੈਕਸ਼ਨਾਂ ਦੇ ਇਵਨ ਉਹਨੇ ਸਾਰੇ ਆਸਟ੍ਰੇਲੀਆ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਾਡੇ ਵੀ ਦੋ ਪੰਜਾਬੀ ਨੂੰ ਸਾਊਥ ਆਸਟ੍ਰੇਲੀਆ ਤੋਂ ਟਿਕਟਾਂ ਦਿੱਤੀਆਂ ਸੀ, ਬਲਵਿੰਦਰ ਝਾਂਡੀ ਤੇ ਵਿਕਰ ਸਿੰਘ ਬਰਾੜ ਹੋਰਾਂ ਨੂੰ। ਸੋ ਉਹਨਾਂ ਨੇ ਜਿਹੜੀ ਉਸ ਟਾਈਮ ਵੀ ਬੜਾ ਇੱਕ ਜਿਹੜਾ ਇੱਕ ਡਾਇਲੋਗ ਸਟੋਰੀ ਬਣਾਈ ਗਈ ਸੀ ਵੀ ਉਹ ਇੱਕ ਬਹੁਤ ਵੱਡੇ ਜਿਹੜੇ ਬਿਜ਼ਨਸਮੈਨ ਨੇ ਤੇ ਉਹਨਾਂ ਨੂੰ ਉਹਨਾਂ ਦੀ ਘਰ ਵਾਲੀ ਕਹਿੰਦੀ ਵੀ ਤੁਸੀਂ ਹਰ ਸਾਲ ਮਿਲੀਅਨਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੂੰ ਫੰਡ ਦਿੰਦੇ ਹੋ ਤਾਂ ਤੁਸੀਂ ਕਿਉਂ ਨੀ ਆਪਦੀ ਪਾਰਟੀ ਬਣਾ ਕੇ ਤੇ ਆਪ ਹੀ ਇਲੈਕਸ਼ਨ ਲੜਦੇ ਹੋ, ਇਹ ਇੱਕ ਸਿਸਟਮ ਨਾਲ ਉਹ ਆਏ ਸੀ। ਸੋ ਉਹਨਾਂ ਨੂੰ ਦੇਖੋ ਬੜਾ ਫਰਕ ਨੀ ਪੈਣਾ ਪੈਸੇ ਦਾ, 60 million ਦਾ ਨੀ ਫਰਕ ਪੈਣਾ, ਸੀਟ ਆਉਣ ਨਾ ਆਉਣ ਦਾ ਨੀ ਫਰਕ ਪੈਣਾ, ਸੈਨੇਟ ਦੇ ਵਿੱਚ ਉਹਨਾਂ ਨੂੰ ਨੰਬਰਿੰਗ ਸ਼ਾਇਦ ਉਹ ਲੈ ਜਾਣ ਵੀ ਹੋਂਦ ਆਪਦੀ ਬਣ ਜੂਗੀ ਉਹਨਾਂ ਦੀ, ਕਿਉਂਕਿ ਇੱਥੋਂ ਦਾ ਸਿਸਟਮ ਹੀ ਇਹ ਜਿਹਾ ਜੇ ਤੁਹਾਡੀ ਪਾਰਟੀ ਹੈ ਸੈਨੇਟ ਆ ਤੇ ਪਰਸੈਂਟੇਜ ਦੇ ਹਿਸਾਬ ਨਾਲ ਬੰਦੇ ਆ ਜਾਂਦੇ ਆ। ਪਰ ਮੈਂ ਜਿਹੜੀ ਗੱਲ ਤੋਂ ਜ਼ਿਆਦਾ ਹੈਰਾਨ ਹੋਇਆ, ਜਿਹੜੀ ਗੱਲ ਤੋਂ ਮੈਨੂੰ ਵੀ ਸ਼ੰਕਾ ਸੀ ਤੇ ਮੈਂ ਸਾਰੇ 15 ਦਿਨ ਪਹਿਲਾਂ ਉਸ ਦੇ ਲਈ ਇੱਕ ਆਰਟੀਕਲ ਵੀ ਲਿਖਿਆ ਸੀ, ਇੱਕ ਆਪਦੀ ਫਰਜ਼ ਡਿਊਟੀ ਸਮਝੀ ਸੀ, ਮੈਨੂੰ ਲੱਗਦਾ ਸੀ ਵੀ ਬਾਅਦ ਚ ਅਸੀਂ ਪਛਤਾਈ ਜਾਂਦੇ ਹਾਂ ਕਈ ਵਾਰੀ ਵੀ ਬਾਅਦ ਚ ਸਾਨੂੰ ਕਹਿ ਦਿੰਦੇ ਵੀ ਅਸੀਂ ਵੀ ਕੁਛ ਕਰ ਸਕਦੇ ਸੀ, ਪਰ ਮੈਨੂੰ ਇਹ ਵੀ ਪਤਾ ਵੀ ਉਹ ਚਿੜੀ ਦੀ ਚੁੰਝ ਵਾਲੇ ਪਾਣੀ ਪਾਉਣ ਦੇ ਬਰਾਬਰ ਸੀ ਆਪਣੀ ਗੱਲ ਤਾਂ ਇੱਥੇ ਕਿਤੇ ਵੀ ਪਾਉਣੀ, ਪਰ ਫਿਰ ਵੀ ਆਪਾਂ ਆਪਣੀ ਸੋਚ ਸੀ ਵੀ ਆਪਾਂ ਆਪਦਾ ਫਰਜ਼ ਨਿਭਾਉਣਾ ਤੇ ਮੈਂ ਪੌਲਿਨ ਹੈਂਡਸਨ ਤੇ ਆਰਟੀਕਲ ਲਿਖਿਆ ਸੀ ਵੀ ਉਹਦਾ ਕੀ ਪਿਛੋਕੜ ਸੀ ਤੇ ਉਹ ਕੀ ਕਰਦੀ ਰਹੀ ਹੈ ਤੇ ਕੀ ਉਹਦਾ ਤੇ ਉਹ ਜਿਹੜੇ ਉਹਨੇ ਜਿੰਨੀ ਸਵਿੰਗ ਦਿੱਤੀ ਆ ਪੌਲਿਨ ਹੈਂਡਸਨ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਵੀ ਆ ਤੇ ਉਹ ਇੱਕ ਇਸ ਪਾਸੇ ਸਾਨੂੰ ਸੋਚਣਾ ਵੀ ਪਊਗਾ ਵੀ ਜੇ ਉਹਨਾਂ ਨੂੰ ਮੰਨ ਲਓ 5-7-10-12% ਵੀ ਕਈ ਸੀਟਾਂ ਤੇ ਵੋਟ ਗਈ ਉਹਨਾਂ ਨੂੰ, ਉਹ ਵੋਟ ਜਿਹੜੀ ਗਈ ਆ ਉਹ ਵੋਟ ਆਮ ਸਧਾਰਨ ਬੰਦਿਆਂ ਦੀ ਨਹੀਂ ਹੈ, ਉਹ ਵੋਟ ਆ ਜ਼ਹਿਰੀਲੇ ਬੰਦਿਆਂ ਦੀ ਜਿਨ੍ਹਾਂ ਦੇ ਅੰਦਰ ਜ਼ਹਿਰ ਭਰਿਆ ਹੋਇਆ ਦੁਨੀਆਂ ਦੇ ਖਿਲਾਫ਼, ਹੋਰ ਭਾਈਚਾਰਿਆਂ ਦੇ ਖਿਲਾਫ਼, ਉਹਨਾਂ ਜਿਹੜੀ ਜਾਤ ਪਾਤ ਜਾਂ ਮੁਲਕਾਂ ਦੇ ਜਿਹੜੇ ਬਣੇ ਹੋਏ ਆ ਇੱਕ ਦਾਇਰੇ ਸਾਡੇ ਦੁਨਿਆਵੀ ਦਾਇਰੇ ਉਹਨਾਂ ਦੇ ਖਿਲਾਫ਼ ਜਿਹੜਾ ਜ਼ਹਿਰ ਆ ਨਾ ਉਹ ਜ਼ਹਿਰੀਲੇ ਲੋਕਾਂ ਦੀ ਇੱਕ ਪਛਾਣ ਹੋਈ ਆ ਹੁਣ ਜੇ ਸਹੀ ਮਾਇਨੇ ਚ ਦੇਖਿਆ ਜਾਵੇ, ਕਿਉਂਕਿ ਨਾ ਤਾਂ ਤੁਸੀਂ ਜ਼ਿੰਦਗੀ ਚ ਪੌਲਿਨ ਹੈਂਡਸਨ ਦਾ ਇੱਕ ਵੀ ਕੋਈ ਚੱਜ ਦਾ ਬਿਆਨ ਸੁਣਿਆ ਹੋਣਾ ਨਾ ਉਹਦੀ ਕੋਈ ਚੱਜ ਦੀ ਗੱਲ ਸੁਣੀ ਹੋਣੀ ਹੈ, ਤੇ ਫਿਰ ਵੀ ਉਹ ਵੱਡੇ ਪੱਧਰ ਦੇ ਵੋਟਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਫਿਰ ਇਹ ਦੱਸਦਾ ਵੀ ਉਸ ਦੀ ਸੋਚ ਦੇ ਲੋਕ ਹੋਰ ਵੀ ਹਨ, ਪੌਲਿਨ ਹੈਂਡਸਨ ਕੱਲੀ ਨਹੀਂ ਹੈ। ਸੋ ਇਹ ਵੱਡਾ ਮੈਨੂੰ ਲੱਗਦਾ ਇੱਕ ਵੱਡਾ ਕਾਰਨ ਬਣ ਰਹੀ ਹੈ ਜਿਹੜਾ ਇਲੈਕਸ਼ਨਾਂ ਦਾ।
ਮਿੰਟੂ ਜੀ ਇੱਕ ਗੱਲ ਇਹ ਵੀ ਆ ਕਿ ਜਿਹੜੀ ਮੌਜੂਦਾ ਲੜਾਈ ਚੱਲ ਰਹੀ ਸੀ, ਮੈਂ ਤੁਹਾਨੂੰ ਦੱਸਦਾ ਕਿ ਇੱਕ ਗਰੁੱਪ ਹੈ ਗੈਟ ਅਪ ਗਰੁੱਪ, ਬਹੁਤ ਦੇਰ ਤੋਂ ਹੈ, ਯੂਥ ਦਾ ਬਣਾਇਆ ਹੋਇਆ ਸੀ ਤੇ ਉਹ ਪਹਿਲਾਂ ਸ਼ੰਕੇ ਸੀਗੇ ਵੀ ਇਹ ਯੂਨੀਅਨਸ ਤੇ ਲੇਬਰ ਨੂੰ ਸਪੋਰਟ ਕਰਦਾ ਸੀ, ਪਰ ਹੁਣ ਲੇਟਰ ਔਨ ਖੁਲਾਸੇ ਇਹ ਹੋਏ ਵੀ ਖੜਾ ਹੀ ਲੇਬਰ ਨੇ ਕੀਤਾ ਸੀ ਤੇ ਉਹ ਯੂਥ ਨੂੰ ਮਗਰ ਲਾ ਕੇ ਤੇ ਸੀਟਾਂ 4-5 ਨੂੰ ਫੋਕਸ ਕਰ ਲੈਂਦਾ ਸੀ ਤੇ ਉਹਨਾਂ ਦੇ ਉੱਤੇ ਉਹ ਆਪਣਾ ਕੰਮ ਕਰਦਾ ਸੀ ਤੇ ਉੱਥੋਂ ਦੇ ਜਿਹੜੇ ਲੇਬਰ ਲਿਬਰਲ ਤੇ ਨੈਸ਼ਨਲ ਹੈ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਸੀ। ਜਿਹੜਾ ਟੋਨੀ ਐਬਟ ਹਾਰਿਆ ਰਾਤੀ 25 ਸਾਲ ਬਾਅਦ, ਉਹ ਇਸ ਕੈਂਪੇਨ ਦਾ ਸਿੱਧਾ ਹੀ ਹਿੱਸਾ ਆ, ਮਤਲਬ ਸ਼ਰੇਆਮ ਉੱਥੇ ਮਤਲਬ ਉਹਦੇ ਹਲਕੇ ਦੇ ਵਿੱਚ ਪਤਾ ਵੀ ਲੱਗਾ ਵੀ ਚਾਕੂ ਵੀ ਮਾਰਿਆ ਕਿਸੇ ਦੇ, ਗੁੰਡਾਗਰਦੀ ਵੀ ਹੋਈ ਆ ਉੱਥੇ, ਮਤਲਬ ਹਰ ਉਹ ਕੰਮ ਹੋਇਆ ਜਿਹੜਾ ਕਿ ਇੰਡੀਆ 'ਚ ਹੁੰਦਾ ਆ ਤੇ ਉਹ ਨੌਜਵਾਨ ਮਤਲਬ ਜਿਹੜੇ ਪੀੜ੍ਹੀ ਕਹਿੰਦੇ ਮਗਰ ਲੱਗ ਕੇ ਨਾ ਉੱਥੇ ਇਹ ਕੰਮ ਕੀਤਾ ਗਿਆ ਵੀ ਉਹਨੂੰ ਸਿਸਟਮੈਟਿਕਲੀ ਟਾਰਗੇਟ ਕਰਕੇ ਹਰਾਇਆ ਗਿਆ ਉੱਥੇ। ਇਹੀ ਕੰਮ ਸਾਡੇ ਇਲਾਕੇ ਦੇ ਵਿੱਚ ਵੀ ਹੋਇਆ ਕਿ ਇੱਕ ਰੌਬ ਓਕਸ਼ੋਟ ਖੜੇ ਸੀ ਸਾਡੇ ਇਲਾਕੇ ਦੇ ਵਿੱਚ, ਜਿਨ੍ਹਾਂ ਨੇ ਪਿਛਲੀ ਵਾਰੀ ਜੂਲੀਆ ਗਿਲਾਰਡ ਨੂੰ ਸਪੋਰਟ ਦਿੱਤੀ ਸੀ, ਉਹਦੀ ਸਪੋਰਟ ਕਰਨ ਵਾਸਤੇ ਮੈਲਬਨ ਤੱਕ ਤੋਂ ਲੋਕ ਉਸ ਗਰੁੱਪ ਦੇ ਆਏ ਹੋਏ ਸੀਗੇ ਹਰਾਉਣ ਵਾਸਤੇ ਤੇ ਇੱਕ ਰਾਤ ਪਹਿਲਾਂ 3 ਬੂਥਾਂ ਦੇ ਉੱਤੇ ਉਹ ਪੋਸਟਰ ਲਾਉਂਦੇ ਫੜੇ ਗਏ, ਵੀਡੀਓ ਬਣੇ ਨੇ ਤੇ ਪੁਲਿਸ ਨੇ ਸ਼ਾਇਦ ਫੜੇ ਵੀ ਆ, ਇਹਦੀ ਬਹੁਤ ਵੱਡੀ ਨਿਊਜ਼ ਵੀ ਫੜੀ ਸੀਗੀ। ਉਹ ਬਾਹਰੋਂ ਲੋਕ ਆ ਕੇ ਤੁਹਾਡੇ ਹਲਕੇ ਦੇ ਵਿੱਚ ਉਹ ਪ੍ਰਭਾਵਿਤ ਕਰ ਰਹੇ ਨੇ। ਇਹੀ ਹਾਲ ਕੁਈਨਜ਼ਲੈਂਡ ਦੇ ਵਿੱਚ ਹੋਇਆ ਕਿ ਉਹਨਾਂ ਨੇ ਕਈ ਹਲਕਿਆਂ 'ਚ ਜਾ ਕੇ ਮਤਲਬ ਮੈਲਬਨ ਤੋਂ ਫਲਾਈ ਕਰਕੇ ਉੱਥੇ ਜਾ ਕੇ ਉਹਨਾਂ ਨੇ ਉਹ ਹਲਕੇ ਹਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਉਮੀਦਵਾਰਾਂ ਨੂੰ। ਇਹ ਬਹੁਤ ਵੱਡੀ ਇੱਕ ਹਾਰ ਹੋਈ ਆ, ਲੋਕਾਂ ਨੇ ਇਸ ਚੀਜ਼ ਨੂੰ ਨਹੀਂ ਸਵੀਕਾਰਿਆ ਔਰ ਉਹਨਾਂ ਹਲਕਿਆਂ 'ਚ ਜਿੱਥੇ ਜਿੱਥੇ ਇੱਕ ਸਿਰਫ ਟੋਨੀ ਐਬਟ ਦੇ ਹਲਕੇ ਨੂੰ ਛੱਡ ਕੇ ਸਿਟੀ ਦੇ, ਉਹ ਤਾਂ ਕਿਉਂਕਿ ਉੱਥੇ ਟੋਨੀ ਐਬਟ ਨੇ ਪ੍ਰੀਕੋਸ਼ਨਸ ਨਹੀਂ ਲਏ, ਪਰ ਸਾਡੇ ਹਲਕੇ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਬਹੁਤ ਵੱਡੀ ਜਿੱਤ ਉਹਨੇ ਪ੍ਰਾਪਤ ਕੀਤੀ ਆ ਨੈਸ਼ਨਲ ਦੀ, ਸਮਾਂ ਕਿ ਵੋਟ ਉਹਦੀ ਵਧੀ ਆ। ਕੁਈਨਜ਼ਲੈਂਡ ਦੇ ਵਿੱਚ ਜਿਹੜੀ ਹਾਰੀ ਆ ਲੇਬਰ ਉਹ ਸਿਰਫ ਇੱਦਾਂ ਦੇ ਟੈਕਟਿਕ ਕਰਕੇ ਹਾਰੀ ਆ। ਸੋ ਇੱਥੇ ਮੇਰੇ ਕਹਿਣ ਦਾ ਮਤਲਬ ਹੈ ਕਿ ਕੱਲੀ ਪੌਲਿਨ ਹੈਨਸਨ ਨਹੀਂ ਹੈਗੀ, ਹੋਰ ਵੀ ਬਹੁਤ ਖੱਬੇ ਸੱਜੇ ਬਹੁਤ ਗਰੁੱਪ ਨੇ ਜਿਹੜੇ ਟਾਰਗੇਟ ਕਰ ਰਹੇ ਨੇ। ਮਤਲਬ ਹੁਣ ਦੇਖੋ ਕੁਈਨਜ਼ਲੈਂਡ ਦੇ ਵਿੱਚ ਮਾਈਨਿੰਗ ਦਾ ਇਸ਼ੂ ਸੀਗਾ, ਠੀਕ ਹੈ, ਅਡਾਨੀ ਜਿਹੜਾ ਆ ਬਹੁਤ ਵੱਡਾ ਰੋਲ ਅਦਾ ਕਰਕੇ ਗਿਆ ਇਹਦੇ 'ਚ, ਅਡਾਨੀ ਦੀ ਜਿਹੜੀ ਕੋਲ ਮਾਈਨ ਹੈ ਨਾ ਉਹ ਇੱਕ ਬਹੁਤ ਵੱਡਾ ਮੁੱਦਾ ਸੀ ਜਿਹੜੀ ਕਿ ਲਿਬਰਲ ਗੌਰਮੈਂਟ ਚਾਹੁੰਦੀ ਹੈ, ਲੋਕ ਚਾਹੁੰਦੇ ਨੇ ਉਸ ਇਲਾਕੇ ਦੇ ਵੀ ਸਾਡੇ ਪਤਾ ਨਹੀਂ ਮੇਰਾ ਖਿਆਲ ਉਹਨਾਂ ਦੇ 12,500 ਜੌਬ ਕ੍ਰੀਏਟ ਹੋਣੀ ਆ ਉਹਦੀ ਖਾਨ ਦੇ ਨਾਲ, ਕੋਲ ਮਾਈਨ ਦੇ ਨਾਲ। ਹੁਣ ਜਿਹੜੀ ਲੇਬਰ ਪਾਰਟੀ ਆ ਗ੍ਰੀਨ ਪਾਰਟੀ ਆ ਇਹਦਾ ਵਿਰੋਧ ਕਰ ਰਹੀ ਆ ਵੀ ਨਹੀਂ ਅਸੀਂ ਨਹੀਂ ਕਰਨਾ, ਸਿਰਫ ਵੋਟਾਂ ਕਰਕੇ ਵੀ ਕਲਾਈਮੇਟ ਚੇਂਜ ਜੀ ਉਹ ਫਲਾਨਾ ਧਿਮਕੜਾ ਹੈ ਨਾ। ਹੁਣ ਤੁਹਾਨੂੰ ਦੱਸਿਆ ਸੀਗਾ ਅਸੀਂ ਕੀਰਤਨ ਟੂਰ ਤੇ ਗਏ,
ਨਾਲ ਇੱਕ ਹੋਰ ਵੀ ਆ, ਨਾਲ ਹੋਰ ਵੀ ਫੈਕਟਰ ਆ, ਪਹਿਲਾਂ ਕਲਾਈਮੇਟ ਦੀ ਨਾਲ ਇਹ ਫੈਕਟਰ ਆ ਲੇਬਰ ਪਾਰਟੀ ਦੀ, ਇਹ ਸੋਚ ਆ ਵੀ ਜਿਹੜੇ ਅਡਾਨੀ ਨਾਲ ਅਸੀਂ ਕਿਉਂ ਨੀ ਕਰ ਰਹੇ ਡੀਲ,
ਬਸ ਇਹ ਵੀ ਹੈ ਕਿ ਸਾਡੇ ਥਰੂ ਆਊਗਾ ਫਿਰ ਉਹ ਜੇ ਆਊਗਾ। ਸੋ ਉਹ ਮੈਂ ਜਹਾਜ਼ ਚ ਜਾ ਰਿਹਾ ਸੀ ਕੀਰਤਨ ਟੂਰ ਦੇ ਨਾਲ, ਮੈਂ ਬ੍ਰਿਸਬੇਨ ਤੋਂ ਚੜਿਆ ਕੇਨਸ ਤੱਕ ਜਾਣਾ ਸੀ ਅਸੀਂ, ਤੇ ਮੇਰੇ ਨਾਲ ਨਾ 3 ਵਰਕਰ ਚੜੇ ਉਥੋਂ, ਮਤਲਬ ਇੱਦਾਂ ਲੱਗੇ ਵੀ ਉਹ ਕੰਮ ਤੋਂ ਜਾ ਰਹੇ ਨੇ, ਮਤਲਬ ਕਾਫੀ ਹੈਲਥੀ ਸੀ, ਮਤਲਬ ਫਿੱਟ ਸੀਗੇ ਸਾਰੇ, ਉਹ ਲੱਗ ਰਹੇ ਸੀ ਕਿਉਂਕਿ ਉਦਣ ਫਰਾਈਡੇ ਈਵਨਿੰਗ ਸੀਗੀ ਤੇ ਮੇਰੇ ਨਾਲ ਹੀ ਬੈਠੇ ਸੀ ਤੇ ਉਹ ਚਲੋ ਖਾਂਦੇ ਪੀਂਦੇ ਉਹ ਗੱਲਾਂ ਸ਼ੁਰੂ ਹੋ ਗਈਆਂ ਤੇ ਮੈਂ ਉਹਨਾਂ ਨੂੰ ਪੁੱਛਣ ਲੱਗ ਗਿਆ ਵੀ ਤੁਸੀਂ ਕਿੱਥੇ ਜਾ, ਉਹਨੇ ਮੈਨੂੰ ਪੁੱਛਿਆ ਤੇ ਮੈਂ ਦੱਸਿਆ, ਮੈਂ ਕਿਹਾ ਤੁਸੀਂ ਵੀ ਘੁੰਮਣ ਚੱਲੇ ਆ ਕਿਤੇ, ਕਹਿੰਦਾ ਨਹੀਂ ਵੀ ਆਰ ਗੋਇੰਗ ਹੋਮ। ਮੈਂ ਕਿਹਾ ਤੁਸੀਂ ਵਟ ਯੂ ਮੀਨ ਬਾਏ ਹੋਮ, ਹੈ ਨਾ ਵੀ ਚਾਰੇ ਜਣੇ ਤੁਸੀਂ ਘੁੰਮਣ ਗਏ ਸੀ, ਕਹਿੰਦੇ ਨਹੀਂ ਅਸੀਂ ਕੰਮ ਕਰਦੇ ਹਾਂ ਬ੍ਰਿਸਬੇਨ ਦੇ ਵਿੱਚ। ਤੇ ਮੈਂ ਬੜਾ ਹੈਰਾਨ ਰਿਹਾ ਵੀ ਕੇਨਸ ਰਹੇ ਨੇ ਤੇ ਕੰਮ ਕਰਨ ਬ੍ਰਿਸਬੇਨ ਜਾਂਦੇ, ਕਹਿੰਦਾ ਹਾਂ ਅਸੀਂ ਮੰਡੇ ਨੂੰ ਸਵੇਰ ਨੂੰ ਜਾਈਦਾ ਤੇ ਉੱਥੇ ਅਸੀਂ ਇੱਕ ਅਪਾਰਟਮੈਂਟ ਲਿਆ ਹੋਇਆ ਤੇ ਅਸੀਂ ਫਰਾਈਡੇ ਨੂੰ ਘਰ ਆਉਣਾ। ਮੈਂ ਕਿਹਾ ਤੁਹਾਡਾ ਪਰਿਵਾਰ, ਕਹਿੰਦਾ ਉਹ ਤਾਂ ਸਾਡਾ ਇੱਥੇ ਹੀ ਆ, ਅਸੀਂ ਤਾਂ ਬਹੁਤ ਦੇਰ ਤੋਂ ਇੱਥੇ ਆ, ਉਹਨਾਂ ਲਈ ਤਾਂ ਬਹੁਤ ਮੁਸ਼ਕਲ ਹੈ ਪਰਿਵਾਰ ਨੂੰ ਉੱਥੇ ਜਾਣਾ ਤੇ ਮੈਂ ਕਿਹਾ ਤੁਹਾਨੂੰ ਇੱਥੇ ਨੀ ਜੌਬ ਮਿਲਦੀ, ਕਹਿੰਦਾ ਨੋ ਨੋ ਜੋਬਸ ਹੀਅਰ, ਕਹਿੰਦਾ ਜਿਹੜੇ ਮਤਲਬ ਹਾਈ ਜਿਹੜੇ ਟੈਕਨੀਕਲ ਜਾਂ ਟ੍ਰੇਡੀ ਜੋਬਾਂ, ਕਹਿੰਦਾ ਇੱਥੇ ਕਹਿੰਦੇ ਘੱਟ ਗਈਆਂ ਬਹੁਤ ਤੇ ਸਾਨੂੰ ਇਸ ਕਰਕੇ ਆਪਣਾ ਇਲਾਕਾ ਛੱਡ ਕੇ ਜਾਣਾ ਪੈਂਦਾ। ਜਦੋਂ ਉਹਨੇ ਇਹ ਗੱਲ ਕਹੀ ਤਾਂ ਮੈਂ ਉਹਨੂੰ ਕਿਹਾ ਵੀ ਜਿਹੜਾ ਅਦਾਨੀ ਕੋਲ ਮਾਈਨ ਹੈ, ਤੁਹਾਨੂੰ ਪਤਾ ਅਦਾਨੀ ਆ ਰਿਹਾ, ਕਹਿੰਦਾ ਹਾਂ, ਤੇ ਮੈਂ ਕਿਹਾ ਉਹ ਤੁਹਾਡੇ ਏਰੀਏ ਦੇ ਵਿੱਚ ਬਹੁਤ ਜੋਬਸ ਸੁਣਿਆ 10-12,000 ਜੋਬਸ ਬਣ ਗਈਆਂ, ਕਹਿੰਦਾ ਅਸੀਂ ਵੀ ਉਹਦੀ ਵੇਟ ਕਰ ਰਹੇ ਹਾਂ ਵੀ ਕਦੋਂ ਖੁੱਲੇ ਤੇ ਕਦੋਂ ਸਾਡਾ ਜਹਾਜ਼ਾਂ ਦੇ ਜਿਹੜੇ ਧੱਕੇ ਖਾਣੇ ਆ ਸਾਡੇ ਬਚਣ, ਹਨਾ ਵੀ ਸਾਨੂੰ ਸਾਡੇ ਇਲਾਕੇ 'ਚ ਸਾਡੀ ਜੌਬ ਸਾਡੀ ਬਣ ਜਾਊਗੀ। ਸੋ ਗਰਾਊਂਡ ਲੈਵਲ ਤੇ ਮੈਂ ਹੋਰ ਵੀ ਬਹੁਤ ਲੋਕਾਂ ਨੂੰ ਉੱਥੇ ਪੁੱਛਿਆ, ਬੱਚੇ ਜਿਹੜੇ ਆ ਪੜ੍ਹ ਪੜ੍ਹ ਕੇ ਸ਼ਹਿਰਾਂ 'ਚ ਨੂੰ ਜਾ ਰਹੇ ਨੇ, ਉਹ ਕਹਿੰਦੇ ਵੀ ਜੇ ਇੱਥੇ 12,000 ਜੌਬ ਕ੍ਰੀਏਟ ਹੁੰਦੀ ਹੈ ਟਾਊਨਸਵਿਲ ਇਲਾਕੇ 'ਚ ਤਾਂ ਹੋ ਸਕਦਾ ਕੇਨਸ ਤਾਂ ਨੇੜੇ ਹੀ ਆ ਉਹਨਾਂ ਦੇ, ਬਹੁਤੀ ਕੋਈ ਦੂਰ ਨਹੀਂ ਹੈਗੀ ਵੀ ਸਾਨੂੰ ਇੰਟਰ ਸਿਟੀ ਜਾਂ ਇੰਟਰ ਸਟੇਟ ਨਹੀਂ ਜਾਣਾ ਪਏਗਾ। ਸੋ ਜਿਹੜੇ ਮੇਰੇ ਕਹਿਣ ਦਾ ਮਤਲਬ ਜਿਹੜੀ ਲੋਕਾਂ ਦੇ ਵਿੱਚ ਗਰਾਊਂਡ ਰਿਐਲਿਟੀ ਆ ਕੁਈਨਜ਼ਲੈਂਡ ਦੇ, ਉਹ ਚਾਹੁੰਦੇ ਆ ਜੋਬਾਂ, 12-13 ਹਜ਼ਾਰ ਜੋਬ ਮਿਲਣੀ ਆ, ਕੋਲਾ ਉਹਨਾਂ ਕੋਲ ਵਾਧੂ ਹੈ। ਇੱਦਾਂ ਹੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਹੈ ਵੀ ਜਿਨ੍ਹਾਂ ਕੋਲ, ਦੇਖੋ ਹੁਣ ਸਾਡੇ ਕੋਲ ਇੱਥੇ ਖੇਤੀ ਆ ਸਾਡੇ ਇਲਾਕੇ 'ਚ, ਤੁਹਾਡੇ ਇਲਾਕੇ 'ਚ ਰਿਵਰਲੈਂਡ 'ਚ ਖੇਤੀ ਆ, ਹੁਣ ਤੁਹਾਨੂੰ ਕੋਈ ਮੈਲਬਨ ਤੋਂ ਬੈਠ ਕੇ ਜਾਂ ਸਿਡਨੀ ਤੋਂ ਕਹਿ ਕੇ ਨਹੀਂ ਜੀ ਮੈਂ ਤਾਂ ਜੀ ਉੱਥੇ ਨੈਸ਼ਨਲ ਪਾਰਕ ਬਣਾ ਦਾਂਗਾ, ਉੱਥੇ ਸਿਰਫ ਕੁਆਲੇ ਹੀ ਘੁੰਮਣਗੇ ਜਾਂ ਕੈਂਗਰੂ ਹੀ ਘੁੰਮਣਗੇ, ਠੀਕ ਹੈ, ਤੁਸੀਂ ਉਹਨਾਂ ਦੀ ਮੰਨ ਲਓਗੇ, ਆਪ ਤਾਂ ਉਹ ਸ਼ਹਿਰਾਂ 'ਚ ਰਹਿੰਦੇ ਆ, ਆਪ ਤਾਂ ਉੱਥੇ ਕੁਆਲਾ ਉਹਨੀ ਕੋਈ ਦਰਖਤ ਵੀ ਨਹੀਂ ਛੱਡਿਆ ਸ਼ਹਿਰ ਦੇ ਵਿੱਚ, ਸਾਰਾ ਢਾਹ ਕੇ ਨਵਾਂ ਮਤਲਬ ਬਣਾ ਲਿਆ ਉਹਨੀ, ਜਿਹੜੀ ਤੁਹਾਡੀ ਰੋਜ਼ੀ ਰੋਟੀ ਆ ਉਹ 'ਤੇ ਮਾਰ ਰਹੇ ਨੇ ਲੱਤ ਸਿਰਫ ਇਨਵਾਇਰਮੈਂਟ ਦੀ ਖਾਤਰ। ਇਨਵਾਇਰਮੈਂਟ ਲਈ ਅਸੀਂ ਠੀਕ ਹਾਂ, ਦੇਖੋ ਅਸੀਂ ਸ਼ਹਿਰ 'ਚ ਬੈਠੇ ਹਾਂ, ਆਹ ਦੇਖੋ ਜੀ ਅਸੀਂ ਕੋਫ ਸਾਰਬਰ ਜਾਂ ਨਿਵਰਲੈਂਡ ਦੇ ਵਿੱਚ ਨਾ ਕੁਆਲਾ ਪਾਰਕ ਬਣਾ ਤਾ, ਦਿਲ ਖੁਸ਼ ਹੋ ਗਿਆ, ਬਸ ਇਹੀ ਚਾਹੁੰਦੇ ਆ ਨਾ। ਪਰ ਜਿਹੜੇ ਬੰਦੇ ਉੱਥੇ ਰਹਿ ਰਹੇ ਨੇ, ਜਿਨ੍ਹਾਂ ਦੀ ਰੋਜ਼ੀ ਰੋਟੀ ਉੱਥੇ ਡਿਪੈਂਡੈਂਟ ਹੈ, ਉਹਨਾਂ ਦੀ ਇਕੋਨਮੀ ਉੱਥੇ ਚੱਲ ਰਹੀ ਹੈ, ਉਹ ਉਸ ਚੀਜ਼ ਨੂੰ ਐਕਸੈਪਟ ਕਰ ਲੈਣਗੇ। ਇਹੀ ਕੰਮ ਹੋਇਆ ਕੁਈਨਜ਼ਲੈਂਡ ਦੇ ਵਿੱਚ, ਇਹੀ ਕੰਮ ਹੋਇਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਤੇ ਇਹੀ ਕੰਮ ਹੋਇਆ ਨਿਊ ਸਾਊਥ ਵੇਲ ਦੇ ਵਿੱਚ ਕਿ ਮੈਲਬਨ ਦੇ ਵਿੱਚ, ਅਸਲ ਮੈਲਬਨ ਜੜਾਂ 'ਚ ਬਹਿ ਗਿਆ ਜੀ ਲੇਬਰ ਦੀਆਂ 'ਚ, ਸਿੱਧੀ ਜਿਹੀ ਗੱਲ ਹੈ ਕਿ ਮੈਲਬਨ ਦੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਬਣ ਰਹੀਆਂ ਪਾਲਿਸੀਆਂ ਨੇ ਕਰ ਲਿਆ, ਉਹ ਲੋਕਲ ਨਾਲ ਨਹੀਂ ਜੁੜ ਸਕੇ। ਸੋ ਕੁਈਨਜ਼ਲੈਂਡ ਨੇ ਬੜਾ ਮਤਲਬ ਸਿੱਧਾ ਜਵਾਬ ਦਿੱਤਾ ਕਿ ਸਾਡੀਆਂ ਜਿਹੜੀਆਂ ਪਾਲਿਸੀਆਂ ਆ ਉਹ ਮੈਲਬਨ ਜਾਂ ਸਿਡਨੀ ਵਰਗੇ ਵੱਡੇ ਸ਼ਹਿਰਾਂ ਦੀਆਂ ਵੱਡੀਆਂ ਉੱਚੀਆਂ ਇਮਾਰਤਾਂ ਦੇ ਵਿੱਚ ਬੈਠ ਕੇ ਨਹੀਂ ਬਣਾਈਆਂ ਜਾ ਸਕਦੀਆਂ, ਸਾਨੂੰ ਇਹ ਨਹੀਂ ਮਨਜ਼ੂਰ ਹੈਗੀਆਂ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਜੀ ਬਿਲਕੁਲ, ਤੁਸੀਂ ਸਹੀ ਸਮੀਖਿਆ ਕੀਤੀ ਆ ਤੇ ਉਸ ਸਮੀਖਿਆ ਦੇ ਵਿੱਚ ਜਿਹੜੀ ਜਦੋਂ ਕਿਸੇ ਤੇ ਕੋਈ ਚੀਜ਼ ਤੁਸੀਂ ਥੋਪਦੇ ਹੋ ਜਾਂ ਕੋਈ ਚੀਜ਼ ਇਸ ਲਈ ਤੁਸੀਂ ਉਹਨੂੰ ਸਹੀ ਚੀਜ਼ ਨੂੰ ਗਲਤ ਕਹਿੰਦੇ ਹੋ ਵੀ ਤੁਸੀਂ ਉਹ 'ਚ ਇਨਵੋਲਵ ਨਹੀਂ ਹੈ ਤਾਂ ਉਹ ਗਲਤ ਆ, ਜੇ ਤੁਸੀਂ ਇਨਵੋਲਵ ਹੁੰਦੇ ਤਾਂ ਉਹ ਸਹੀ ਆ, ਕਿਉਂਕਿ ਹਰ ਬੰਦੇ ਨੂੰ ਸਿੰਪਲ ਜਿਹਾ ਫੰਡਾ ਦਾ ਪਤਾ ਹੀ ਆ ਵੀ ਤਰੱਕੀ ਤਾਂ ਹੀ ਹੋਣੀ ਆ ਜਾਂ ਲੋਕਾਂ ਨੂੰ ਤਾਂ ਹੀ ਕੁਛ ਰੱਖ ਸਕਦੇ ਉਹਨਾਂ ਨੂੰ ਕੰਮ ਦਿਓਗੇ, ਕੰਮ ਨਾਲ ਹੀ ਸਾਰਾ ਕੁਛ ਪੈਦਾ ਹੋਣਾ, ਤਾਂ ਉਹ ਕੰਮ ਜੇ ਮਿਲ ਰਿਹਾ ਜਾਂ ਕੰਮ ਹੋ ਰਿਹਾ ਤੇ ਉਹ ਉਹਨੂੰ ਨਿੰਦਿਆ ਜਾ ਰਿਹਾ ਤਾਂ ਉਹਦਾ ਸਿਰਫ ਤੇ ਸਿਰਫ ਇੱਕੋ ਹੀ ਕਾਰਨ ਆ ਵੀ ਸਾਡੇ ਥਰੂ ਕਿਉਂ ਨਹੀਂ ਹੋ ਰਿਹਾ। ਤੇ ਦੂਜੀ ਜਿਹੜੀ ਗੱਲ ਅਸੀਂ ਜੇ ਕਰੀਏ ਨਾ ਜਿਹੜੀ ਪਾਲਿਸੀ ਚੇਂਜ ਦੀ ਜਾਂ ਹੋਰ ਦੀ, ਅਸੀਂ ਕਈ ਵਾਰੀ ਨਾ ਮੋਟੀਆਂ ਮੋਟੀਆਂ ਚੀਜ਼ਾਂ ਦੇਖਦੇ ਹਾਂ, ਮੋਟੀਆਂ ਮੋਟੀਆਂ ਗੱਲਾਂ ਤੇ ਝਾਤ ਮਾਰਦੇ ਹਾਂ, ਬਰੀਕ ਗੱਲਾਂ ਤੇ ਨਹੀਂ ਦੇਖਦੇ। ਖਾਸ ਕਰਕੇ ਆਪਾਂ ਪ੍ਰਵਾਸੀਆਂ ਦੀ ਪੋਜੀਸ਼ਨ ਪਤਾ ਕੀ ਹੈ ਵੀ ਅਸੀਂ ਹਜੇ ਤੱਕ ਉਨੇ ਇਨਵੋਲਵ ਨਹੀਂ ਹੋਏ ਆਸਟ੍ਰੇਲੀਆ ਦੀ ਸਿਆਸਤ ਚ, ਸਾਨੂੰ ਪੰਜਾਬ ਦੇ ਇੰਡੀਆ ਦੇ ਮੁੱਦਿਆਂ ਦਾ ਪਤਾ ਵੀ ਜੇ ਕੋਈ ਨਸ਼ੇ ਦੀ ਇਹ ਕਹਿ ਗਿਆ ਵੀ ਮੈਂ ਨਸ਼ੇ ਨੂੰ ਖਤਮ ਕਰ ਦੂੰਗਾ ਤਾਂ ਇਹ ਇੱਕ ਭਾਵੁਕ ਉਪਾਲਾ ਤੇ ਉਹਦੇ ਨਾਲ ਜੁੜ ਜਾਣਗੇ ਲੋਕ, ਸਾਨੂੰ ਉਹ ਸਾਰਾ ਪਤਾ, ਪਰ ਸਾਨੂੰ ਇੱਥੋਂ ਦੀਆਂ ਇਹ ਪਾਲਿਸੀਆਂ ਨਹੀਂ ਪਤਾ ਜਿੱਥੇ ਇੱਥੇ ਨੂੰ ਅਸੀਂ ਅਸਲ ਚੋਣ ਮੈਨੀਫੈਸਟੋ ਨੂੰ ਉਨੀ ਬਰੀਕੀ ਵੀ ਨਹੀਂ ਦੇਖਦੇ। ਹੁਣ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਜਿਹੜਾ ਵੱਡਾ ਟਰਨਿੰਗ ਪੁਆਇੰਟ ਹੋਇਆ ਲੇਬਰ ਦਾ ਉਹ ਸੀ ਜਿਹੜਾ ਟੈਕਸ ਵਧਾਉਣਾ, ਤੇ ਜਿਹਦੇ ਪਿੱਛੇ ਇਹ ਕਹਿਣਾ ਵੀ ਜਿਹੜੇ ਅਮੀਰ ਹੋ ਰਹੇ ਆ ਲੋਕ ਉਹਨਾਂ ਨੂੰ ਅਸੀਂ ਏਦਾਂ ਅਮੀਰ ਨਹੀਂ ਹੋਣ ਦੇਣਾ, ਉਹਨਾਂ ਦੀ ਅਸੀਂ ਪੂਛ ਫੜਨੀ ਆ ਜਿਵੇਂ ਮਰਜ਼ੀ ਫੜਨੀ ਆ। ਉਹਦੇ ਨਾ ਮੈਂ ਪਹਿਲਾਂ ਵੀ ਬਹੁਤ ਕਹਿਣਾ ਉਹਨਾਂ ਵੀ,
ਮਿੰਟੂ ਭਾਜੀ ਮਾਫ ਕਰਨਾ, ਜਾਨ ਹਾਵਰਡ ਵੀ ਰਾਤੀ ਇਹੀ ਕਹਿ ਰਿਹਾ ਸੀ ਕਿ ਲੇਬਰ ਦੀ ਇੱਕ ਬਹੁਤ ਵੱਡੀ ਗਲਤੀ ਸੀ ਵੀ ਜੇ ਉਹ ਪਤਾ ਕੀ ਕਰ ਰਹੇ ਸੀ, ਕਲਾਸ ਬਣਾ ਰਹੇ ਸੀ ਵੀ ਦੋ ਕਲਾਸਾਂ, ਇੱਕ ਹੈਗੇ ਆਮ ਬੰਦੇ ਤੇ ਇੱਕ ਹੈਗੇ ਹਾਈ ਐਂਡ ਆਫ ਦਾ ਟਾਊਨ, ਠੀਕ ਹੈ, ਵੀ ਜਿਹੜੇ ਅਮੀਰ ਹੋ ਗਏ। ਉਹ ਕਹਿੰਦਾ ਵੀ ਜਿਹੜਾ ਬੰਦਾ ਕੰਮ ਕਰਕੇ ਸਾਰੀ ਉਮਰ ਜੇ ਉਹਦੇ ਕੋਲ ਪੈਸੇ ਆ ਗਏ ਉਹਨੂੰ ਜਮ੍ਹਾਂ ਕਰ ਲਏ ਆਪਣਾ ਟੈਕਸ ਪੇ ਕਰਕੇ, ਤਾਂ ਇਹ ਕੋਈ ਜੁਰਮ ਕੀਤਾ? ਇਹ ਕੋਈ ਆਸਟ੍ਰੇਲੀਆ ਦੇ ਵਿੱਚ ਕੋਈ ਜੁਰਮ ਹੈ? ਉਹਨੂੰ ਸਾਰਾ ਟੈਕਸ ਦਿੱਤਾ ਹੋਇਆ ਤੇ ਉਹਦੇ ਮਤਲਬ ਸਰਕਾਰ ਉਹਦੇ ਮਗਰ ਕਿਉਂ ਪਾਊਗੀ ਬਈ? ਉਹਦੇ ਲਈ ਮਤਲਬ ਵੱਖਰੀ ਉਹਨੂੰ ਲੁੱਟਣ ਦਾ ਕਿਉਂ ਸੌਦਾ ਬਣਾਊਗੀ, ਉਹ ਪਾਲਿਸੀਆਂ ਬਣਾਊਗੀ? ਸੋ ਜਿਹੜੇ ਲੋਕ ਲੇਬਰ ਨੂੰ ਵੋਟ ਪਾਉਂਦੇ ਸੀ ਉਹ ਹੌਲੀ ਹੌਲੀ ਕੰਮ ਕਰਕੇ ਹੁਣ ਬਿਜ਼ਨਸ ਖੋਲ ਲਏ ਨੇ ਉਹਨਾਂ ਨੇ, ਤੇ ਉਹਦੀ ਉਹਨਾਂ ਦੀ ਹੀ ਪਾਰਟੀ ਉਹਨਾਂ ਨੂੰ ਕਹਿ ਰਹੀ ਹੈ ਤੁਹਾਨੂੰ ਅਸੀਂ ਬੰਦੇ ਬਣਾਉਣੇ ਆ, ਤੁਸੀਂ ਅਮੀਰ ਹੋ ਗਏ ਹੁਣ ਮਤਲਬ ਆਪ।
ਇਹਦੇ 'ਚ ਨਾ ਇਹਦੇ 'ਚ ਮੈਂ ਇੱਕ ਹੋਰ ਫੈਕਟਰ ਵੀ ਕਹਿੰਦਾ ਰਿਹਾ ਸ਼ੁਰੂ ਤੋਂ, ਪ੍ਰਵਾਸੀ ਹੈ ਨਾ ਜਿਹੜੇ, ਪ੍ਰਵਾਸੀ ਬਾਏ ਡਿਫਾਲਟ ਉਹਨਾਂ ਦੇ ਅੰਦਰ ਇੱਕ ਸੋਚ ਘਰ ਕਰ ਜਾਂਦੀ ਆ ਜਦੋਂ ਅਸੀਂ ਮੂਵ ਹੋ ਕੇ ਆਉਣੇ ਆ ਵੀ ਅਸੀਂ ਲੇਬਰ ਕਲਾਸ ਆ ਤੇ ਸਾਡੀ ਲੇਬਰ ਪਾਰਟੀ ਹੀ ਸਾਡੀ ਪਾਰਟੀ ਆ, ਮੈਂ ਅੱਜ ਨਹੀਂ ਪਹਿਲਾਂ ਵੀ ਕਹਿੰਦਾ ਰਿਹਾ। ਹਾਲਾਂਕਿ ਅਸਲ ਦੇ ਵਿੱਚ ਖਾਸ ਕਰਕੇ ਜੇ ਪੰਜਾਬੀ ਪ੍ਰਵਾਸੀਆਂ ਦੀ ਗੱਲ ਕਰੀਏ, ਅਸੀਂ ਆਪਣੇ ਆਪਣਿਆਂ ਦੀ ਗੱਲ ਕਰੀਏ ਤਾਂ ਅਸੀਂ ਲੇਬਰ ਕਲਾਸ ਚ ਰਹਿਣ ਵਾਲੇ ਬੰਦੇ ਬਹੁਤ ਲਿਮਿਟਡ ਟਾਈਮ ਰਹਿੰਦੇ ਆ, ਉਸ ਤੋਂ ਬਾਅਦ ਅਸੀਂ ਲੋਕਾਂ ਲਈ ਲੇਬਰ ਕ੍ਰੀਏਟ ਕਰਕੇ ਦਿੰਦੇ ਹਾਂ। ਇਹ ਇੱਕ ਸੱਚਾਈ ਆ, ਕੋਈ ਵੀ ਪ੍ਰਵਾਸੀ ਲੇਬਰ ਦੇ ਮਾਮਲੇ ਚ ਪੰਜ ਵੱਧ ਤੋਂ ਵੱਧ ਅਖੀਰ 5 ਸਾਲ ਜਿਹੜੀ ਉਸ ਕਲਾਸ ਚ ਰਹਿੰਦਾ, 5 ਸਾਲ ਤੋਂ ਬਾਅਦ ਉਹ ਦੂਜਿਆਂ ਨੂੰ ਕੰਮ ਦੇਣ ਦਾ ਦੇ ਲੈਵਲ ਚ ਆ ਜਾਂਦਾ। ਇਹ ਸੱਚਾਈ ਹੈ ਦੁਨੀਆਂ, ਪਰ ਅਸੀਂ ਕੀ ਅਸੀਂ ਉਸ ਚ ਉਲਝ ਜਾਂਦੇ ਹਾਂ ਕਈ ਵਾਰੀ ਹੁਣ ਸਭ ਤੋਂ ਵੱਧ ਪ੍ਰਭਾਵਿਤ ਅਸੀਂ ਹੋਣਾ ਸੀ ਕਿਉਂਕਿ ਜਿਹੜੇ ਤਾਂ ਇਹ ਲੋਕ ਆਏ 90,000 ਤੱਕ ਅੰਕੜਾ ਕੋਈ ਨੀ ਛੋਹਦਾ ਠੀਕ ਹੈ 90,000 ਤੱਕ ਦਾ ਅੰਕੜਾ ਛੋਹਣਾ ਹਰੇਕ ਬੰਦੇ ਦੇ ਬੱਸ ਦਾ ਰੋਗ ਨਹੀਂ ਹੈ ਇਹਨਾਂ ਲੋਕਾਂ ਦੇ ਗੋਰਿਆਂ ਦੇ ਇਹਨਾਂ ਦੇ ਖਰਚੇ ਇਹਨਾਂ ਦੀ ਲੇਜ਼ੀਨੈਸ ਕੰਮ ਕਰਨ ਦੇ ਘੰਟੇ ਸਾਰੀਆਂ ਚੀਜ਼ਾਂ ਨੂੰ ਜੋ ਮਿਲਾਉਣੇ ਆ ਇਹ ਅੰਦਰ ਰਹਿ ਜਾਂਦੇ ਇਹਨਾਂ ਨੂੰ ਕੋਈ ਫਰਕ ਨੀ ਪੈਣਾ ਸੀ ਪਰ ਜਿਹੜੇ ਅਸੀਂ ਲੋਕ ਹਾਂ ਸਾਡੀ ਲੋਕ ਤਾਂ ਸਾਡੇ ਸਾਡੀ ਰੀਤ ਤਾਂ 90,000 ਤੱਕ ਅਸੀਂ ਉਹੀ ਲੈ ਜਾਂਦੇ ਖਿੱਚ ਕੇ ਸਾਡੇ ਤਾਂ ਜੇ ਕੋਈ ਦੇਖ ਲਓ ਕੋਈ ਬੰਦਾ ਚਾਹੇ ਓਵਰ ਟਾਈਮ ਲਾਵੇ ਚਾਹੇ ਉਹਨੂੰ ਘਰ ਦੀਆਂ ਕਿਸ਼ਤਾਂ ਦੇ ਕੰਮ ਚ ਲਾਵੇ ਚਾਹੇ ਸੈਟਅਪ ਦੇ ਦੌਰ ਚ ਲਾਵੇ ਜਾਂ ਇਹ ਬਹਾਨੇ ਚ ਲਾਵੇ ਵੀ ਭਾਈ ਅਸੀਂ ਇਹ ਉਮਰ ਆ ਕਰ ਲਈਏ ਤਾਂ ਅਸੀਂ ਤਾਂ ਉਹੀ ਪਹੁੰਚ ਜਾਂਦੇ 90,000 ਤੇ ਉਹਨਾਂ ਨੇ ਉਹ ਜਿਹੜਾ 5,000 ਦੀ ਐਕਸਟਰਾ ਕੱਟ ਲਾਉਣ ਦੀ ਕੋਸ਼ਿਸ਼ ਗੱਲ ਕੀਤੀ ਸੀ ਇਹਦੀਆਂ ਚੀਜ਼ਾਂ ਵੀ ਜਿਹੜੇ ਪੜ੍ਹੇ ਲਿਖੇ ਲੋਕ ਜਿਹਨਾਂ ਨੂੰ ਸਮਝ ਆਈਆਂ ਉਹਨਾਂ ਨੇ ਇਸ ਕਰ ਤੋਂ ਕੰਨੀ ਕਤਰਾਈ ਆ
ਜੀ ਕੁਛ ਗੱਲਾਂ ਹੋਰ ਕਰਾਂਗੇ ਪੰਜਾਬ ਦੀਆਂ ਵੀ ਕਰਨੀਆਂ ਅੱਜ ਤੁਹਾਡੇ ਵੀ ਇਲੈਕਸ਼ਨਾਂ ਦਾ ਤੇ ਤੁਸੀਂ ਤੜਕੇ ਉੱਠ ਕੇ ਭਗਤੀ ਕਰ ਰਹੇ ਹੋ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਪਰ ਮੈਨੂੰ ਲੱਗਦਾ ਇੱਦਾਂ ਕਰੀਏ ਵੀ ਆਪਾਂ ਗੀਤ ਨਾ ਲਾਈਏ ਆਪਣੇ ਸਪੋਂਸਰ ਦਾ ਸੁਨੇਹਾ ਲਾਈਏ ਤੇ ਚੰਦ ਕੁ ਮਿੰਟਾਂ ਦੇ ਵਿੱਚ ਫੇਰ ਹਾਜ਼ਰ ਹੋਈਏ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਸੋ ਦੋਸਤੋ ਇਸ ਬ੍ਰੇਕ ਦੇ ਉਸ ਪਾਰ ਫੇਰ ਗੱਲਾਂ ਬਾਤਾਂ ਹੋਣਗੀਆਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ ਤਾਂ ਟੈਨਸ਼ਨ ਨਾ ਲਓ ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ KPG ਟੈਕਸੇਸ਼ਨ ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40 ਲੈਵਲ 1 15-23 ਲੈਂਗੋਨ ਸਟ੍ਰੀਟ ਡੈਂਡੀਨੋਂਗ ਯਾ ਆਫਿਸ 107 ਲੈਵਲ 1 21 ਐਲਗਰ ਰੋਡ ਡੈਡੀਮਡ 13-15 ਵੈਨਵਿਕ ਸਟ੍ਰੀਟ ਜੀਲੋਂਗ ਯਾ ਫਿਰ 37 ਇੰਟਰਲਿੰਕ ਡਰਾਈਵ ਡ੍ਰੈਗੀਬਰਡ ਫੋਰ ਮੋਰ ਇਨਫੋਰਮੇਸ਼ਨ ਕਾਲ 1300 KP ਟੈਕਸ ਔਰ ਲੌਗ ਔਨ ਟੂ kpgtaxation.com.au
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56
ਉਦਾਸ ਕਿਉਂ ਹੈ
ਓ ਯਾਰ ਉਦਾਸ ਨੀ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਇਕ ਵਾਰੀ ਫੇਰ ਸਵਾਗਤ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿਚ ਸ਼ੁਰੂਆਤ ਫੇਰ ਆਪਾਂ ਆਸਟ੍ਰੇਲੀਆ ਦੀ ਪੋਲੀਟਿਕਸ ਤੋਂ ਕਰਦੇ ਹਾਂ ਮਿੰਟੂ ਬਰਾੜ ਜੀ ਮੇਰੇ ਨਾਲ ਇੰਡੀਆ ਤੋਂ ਜੁੜੇ ਹੋਏ ਨੇ ਸੋ ਮਿੰਟੂ ਜੀ ਇਕ ਜਿਹੜਾ ਆਪਾਂ ਛੋਟੀ ਗੱਲ ਕਰਨੀ ਆ ਇਕ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਸੀ ਇਸ ਵਾਰੀ ਪ੍ਰਵਾਸੀਆਂ ਦੇ ਮਾਂ ਬਾਪ ਦਾ ਵੀਜ਼ਾ ਕਿ ਮਾਈਗ੍ਰੈਂਟਸ ਪੇਰੈਂਟਸ ਵੀਜ਼ੇ ਦੇ ਬਾਰੇ ਕਾਫੀ ਗੱਲ ਹੋਈ ਸੀ ਤੇ ਉਹਦੇ ਸੰਬੰਧ ਵਿਚ ਲੇਬਰ ਪਾਰਟੀ ਨੇ ਬੜੇ ਮਤਲਬ ਸਸਤੇ ਭਾਅ ਦੇ ਵਿਚ ਵੀਜ਼ਾ ਦੇਣ ਦੀ ਗੱਲ ਕੀਤੀ ਸੀ ਤੁਹਾਡਾ ਕੀ ਕਹਿਣਾ ਕਿ ਇਹ ਮੁੱਦਾ ਚੱਲਿਆ ਜਾਂ ਨਹੀਂ ਚੱਲਿਆ
ਦੇਖੋ ਸਿੱਧੂ ਸਾਹਿਬ ਤੁਸੀਂ ਇੱਕ ਨਾ ਟੈਕਟਿਕ ਕਹਿੰਦੇ ਹੁੰਦੇ ਬਿਜ਼ਨਸ ਟੈਕਟਿਕ ਨਹੀਂ ਹੁੰਦਾ
ਹਾਂਜੀ
ਉਹ ਬਿਜ਼ਨਸ ਟੈਕਟਿਕ ਦੇ ਵਿਚ ਦੋ ਗੱਲਾਂ ਹੁੰਦੀਆਂ ਵੀ ਤੁਸੀਂ ਅੱਜ ਕੱਲ ਸੁਣਦੇ ਹੋ ਜਾਂ ਪੜ੍ਹਦੇ ਹੋ ਸੇਲ ਹਾਰ ਵੀ ਰੋਮ ਤੇ ਜੇ ਵੀ ਤੇ ਫਲਾਨੇ ਥਾਂ ਤੇ ਸੇਲ ਲੱਗੀ ਹੈ ਠੀਕ ਹੈ ਜੀ ਉਹ ਸੇਲ ਦੇ ਵਿਚ ਕਾਮਨ ਗੱਲ ਲਾ ਲੋ ਵੀ ਲਿਖਿਆ ਪਿਆ ਜੀ ਵੀ ਫਲਾਨਾ ਲੈਪਟਾਪ ਆ ਜਿਹੜਾ ਉਹ ਹਰ ਵੀ ਨਾਮ ਤੇ $1540 ਦਾ ਮਿਲਦਾ ਠੀਕ
ਹੈ
ਤੇ ਉਹ ਵੱਡੇ ਵੱਡੇ ਅੱਖਰਾਂ ਚ ਦੇਦਾ ਜਦੋਂ ਅਸੀਂ ਗੂਗਲ ਕਰਦੇ ਹਾਂ ਸਰਚਾਂ ਮਾਰਦੇ ਹਾਂ ਦੂਜਿਆਂ ਥਾਂ ਤੇ 1700-1800 ਦਾ ਤੇ ਉੱਥੇ 1540 ਦਾ ਮਿਲਦਾ ਉਹ ਲੋਕ ਡਾਇਰੈਕਟਲੀ ਸਿੱਧੇ ਉੱਥੇ ਜਾਂਦੇ ਆ 1540 ਵਾਲੇ ਦੇ ਤੇ ਉਹਨਾਂ ਕੋਲੇ ਉਹ ਸੇਲ ਵੀ ਹੁੰਦਾ ਪਰ ਦੂਜੇ ਪਾਸੇ ਇੱਕ ਬਿਜ਼ਨਸਮੈਨ ਕਹਿੰਦਾ ਵੀ ਤੁਸੀਂ ਸਾਡੇ ਕੋਲੇ ਪ੍ਰਾਈਸ ਲਿਆਓ ਅਸੀਂ ਉਹਨੂੰ ਬੀਟ ਕਰ ਦਾਂਗੇ 5% ਦਾ
ਠੀਕ
ਆ ਉਹ ਜਿਹੜਾ ਬਿਜ਼ਨਸ ਟੈਕਟਿਕ ਆ ਉਹ ਆਪਦੇ ਜਾਣੇ ਤਾਂ ਸਮਾਰਟ ਬਣਦਾ ਆਪਦੇ ਆਪ ਨੂੰ ਆਪਦੇ ਜਾਣੇ ਤਾਂ ਉਹ ਕਹਿੰਦਾ ਵੀ ਮੈਂ ਸਸਤਾ ਰੇਟ ਦੇ ਦੂੰਗਾ ਤੇ ਮੈਨੂੰ ਆਪੇ ਲੋਕ ਆਉਣਗੇ ਪਰ ਮੇਰੇ ਹਿਸਾਬ ਨਾਲ ਅਸੀਂ ਕਿੰਨੇ ਪਰਸੈਂਟ ਲੋਕ ਆ ਜਿਹੜੇ ਇੱਦਾਂ ਪੁੱਛ ਕੇ ਤੇ ਦੂਜੇ 5% ਵਾਲੇ ਦੇ ਜਾਂਦੇ ਆ ਅਸੀਂ ਜਾ ਸਕਦੇ ਹਾਂ ਪਰ ਮੋਸਟ ਆਫ ਕਸਟਮਰ ਨਹੀਂ ਜਾਂਦਾ ਕਿਉਂਕਿ ਫਸਟ ਜਿਹੜਾ ਇੰਪ੍ਰੈਸ਼ਨ ਜਾਂ ਫਸਟ ਅਟ੍ਰੈਕਸ਼ਨ ਜਾਂ ਜਿੱਥੇ ਬੰਦਾ ਚਲਾ ਗਿਆ ਉਹ ਉਹਨਾਂ ਨੇ ਬਿਜ਼ਨਸ ਦੇ ਵਿਚ ਹੌਸਲਾ ਕਰਕੇ ਉਹ ਡੀਲ ਦਿੱਤੀ ਆ ਤੇ ਉਹਨਾਂ ਨੂੰ ਉਹਦਾ ਬੈਨੀਫਿਟ ਨਹੀਂ ਮਿਲਦਾ ਦੂਜੇ ਬੰਦੇ ਦੀ ਮਾੜੀ ਨੀਅਤ ਨੀਤੀ ਹੁੰਦੀ ਹੈ ਵੀ ਉਹਨੂੰ ਡੇਗਣ ਲਈ ਉਹਦੇ ਤੋਂ $5 ਘੱਟ ਲੈ ਜਾਈਏ ਉਹਦਾ ਘਰ ਖਰਾਬ ਕਰੀਏ ਇਹ ਕਿਤੇ ਕਿਤੇ ਫੈਕਟਰ ਇੱਥੇ ਵੀ ਕੰਮ ਕੀਤਾ ਲਿਬਰਲ ਪਾਰਟੀ ਨੇ ਜੋ ਅਨਾਊਂਸਮੈਂਟ ਕੀਤੀ ਲੇਬਰ ਉਹਦੀ ਵੇਟ ਕਰਦੀ ਰਹੀ ਵੇਟ ਕਰਕੇ ਪੁਆਇੰਟ ਟੂ ਪੁਆਇੰਟ ਉਹਨੂੰ ਵੀਕ ਕਰਤਾ ਠੀਕ ਆ ਪੁਆਇੰਟ ਟੂ ਪੁਆਇੰਟ ਉਹਨੂੰ ਬਿਨਾਂ ਸੋਚੇ ਸਮਝੇ ਦੇਖੋ ਇੱਕ ਕੋਈ ਪਾਲਿਸੀ ਹੁੰਦੀ ਆ ਪਾਲਿਸੀ ਦੇ ਉੱਤੇ ਜਦੋਂ ਕੰਮ ਹੁੰਦਾ ਨਾ ਉਦੋਂ ਇਹ ਨੀ ਹੁੰਦਾ ਹੁੰਦਾ ਵੀ ਲੇਬਰ ਵਾਲਿਆਂ ਨੇ ਕਹਿਤਾ ਵੀ ਅਸੀਂ ਭਾਈ 15,000 ਵੀਜ਼ਾ ਦੇਵਾਂਗੇ ਠੀਕ ਆ 15,000 ਦਾ ਕੈਪ ਲਾਤਾ ਤੇ ਲਿਬਰਲ ਨੇ ਕਹਿਤਾ ਤੇ ਲੇਬਰ ਨੇ ਉਹਦੇ ਅਗੇਂਸਟ ਉਹਦੇ ਸਾਹਮਣੇ ਲਿਖਤਾ ਨੋ ਕੈਪ
ਨੋ ਕੈਪ
ਠੀਕ ਆ ਹੁਣ ਨੋ ਕੈਪ ਤੇ 15,000 ਦਾ ਕੈਪ ਦੇ ਵਿਚਾਲੇ ਦਾ ਜਿਹੜਾ ਸਫ਼ਰ ਆ ਉਹ ਸਫ਼ਰ ਸਿਰਫ ਇੰਨੇ ਚਿਰ ਹੀ ਤੈਅ ਹੋ ਗਿਆ ਨੋ ਲਿਖਦੀ ਉਹਨਾਂ ਨੇ ਜੈਸ ਲਿਖਿਆ ਤੇ ਨੋ ਲਿਖ ਉਹਨਾਂ ਦੇ ਅਗੇਂਸਟ ਲਿਖ ਦਈਏ ਪਰ ਉਹਦੇ ਵਿੱਚ ਜਿਹੜਾ ਬੰਦਾ ਸਮਝਦਾਰ ਆ ਜਿਹਨੂੰ ਸਮਝ ਆ ਉਹਨੂੰ ਤਾਂ ਪਤਾ ਨਾ ਵੀ 15,000 ਵਾਲੇ ਕੈਪ ਨੂੰ ਜਦੋਂ ਤੁਸੀਂ ਚੱਕੋਗੇ ਉਹ ਜਾ ਕੇ 15,00,000 ਹੋਊਗਾ ਠੀਕ ਆ ਹਰੇਕ ਬੰਦਾ ਸੇਮ ਟਾਈਮ ਤੇ ਐਪਲੀਕੇਸ਼ਨ ਪਾਉਣੀ ਚਾਹੂਗਾ ਉਹਦੇ ਲਈ ਤੁਸੀਂ ਕੀ ਅਰੇਂਜਮੈਂਟ ਕਰੋਗੇ ਕਿਵੇਂ ਉਸ ਐਪਲੀਕੇਸ਼ਨ ਨੂੰ ਤੁਸੀਂ ਅੱਗੇ ਤੋਰੋਗੇ ਕਿਵੇਂ ਤੁਸੀਂ ਉਹਨਾਂ ਨੂੰ ਪ੍ਰੋਸੀਡ ਕਰੋਗੇ ਕਿਵੇਂ ਤੁਸੀਂ ਉਹਨਾਂ ਨੂੰ ਵੀਜ਼ੇ ਦੇਵੋਗੇ ਕਿੰਨਾ ਕਿਵੇਂ ਉਹਨਾਂ ਲਈ ਤੁਸੀਂ ਰਿਸੋਰਸਿਸ ਪੈਦਾ ਕਰੋਗੇ ਤੁਸੀਂ ਇੱਕ ਨਾ ਆਪਾਂ ਨੂੰ ਕਈ ਗੱਲਾਂ ਦਿਖਦੀਆਂ ਨੀ ਜਮਾ ਸਿੰਪਲ ਬੇਸਿਕ ਢੰਗ ਦਾ ਫੰਡਾ ਸੋਚ ਲਓ ਮੰਨ ਲਓ ਉਹ ਬਿਨਾਂ ਕੈਪ ਤੋਂ ਅੱਜ ਆਪਣੀ ਸ਼ੁਰੂ ਹੋ ਜਾਂਦੇ ਅੱਜ ਅਸੀਂ ਜਾਣਦੇ ਹਾਂ ਪਰਦੇਸੀ ਵੀ ਵੀਜ਼ੇ ਆਸਟ੍ਰੇਲੀਆ ਚ ਬੜੀ ਤੇਜ਼ੀ ਨਾਲ ਬਦਲਦੀਆਂ ਪਾਲਿਸੀਆਂ ਅਸੀਂ ਕੀ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਪਹਿਲੇ ਦਿਨ ਹੀ ਫਿੱਲ ਕਰਨ ਦੀ ਫਾਰਮ ਪਹਿਲੇ ਦਿਨ ਇਹਨਾਂ ਦਾ ਸਿਸਟਮ ਬਹਿ ਜੂਗਾ ਅਸੀਂ ਬਹਿੰਦੇ ਦੇਖਿਆ ਪਹਿਲਾਂ ਵੀ ਦੇਖਿਆ ਬਹੁਤ ਸਾਰੀਆਂ ਚੀਜ਼ਾਂ ਦੇ ਸਿਸਟਮ ਕੰਮ ਛੱਡ ਜੂਗਾ ਵੀ ਇੰਨੇ ਲੋਕ ਐਪਲੀਕੇਸ਼ਨਾਂ ਭਰਨ ਲੱਗ ਜਾਣਗੇ ਪਹਿਲੇ ਇੱਕ ਮਹੀਨੇ ਚ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਕੇਸ ਖੜਾ ਹੋ ਜੂ ਐਪਲੀਕੇਸ਼ਨਾਂ ਜਦੋਂ ਇੰਜੀਨੀਅਰ ਜਾਂਦੇ ਐਪਲੀਕੇਸ਼ਨ ਅਸੀਂ ਇਹ ਨੀ ਕਹਿੰਦੇ ਵੀ ਲਗਾਤਾਰ ਉਹ ਹੋਊਗਾ ਲਗਾਤਾਰ ਨਹੀਂ ਹੁੰਦਾ ਪਰ ਹਰ ਇੱਕ ਬੰਦਾ ਤਾਂ ਚਾਹੂਗਾ ਨਾ ਵੀ ਮੈਂ ਪਹਿਲੀ ਲਾਈਨ ਚੜ ਜਾ ਵੀ ਮੈਂ ਬਾਅਦ ਚ ਮੈਨੂੰ ਪਤਾ ਹੀ ਹੈ ਸਾਨੂੰ ਵੀ ਬਾਅਦ ਚ ਬਹੁਤ ਲੇਟ ਹੋ ਜਾਂਦਾ ਫਿਰ ਉਦੋਂ ਬਾਅਦ ਉਹਨਾਂ ਨੂੰ ਪ੍ਰੋਸੀਡ ਕਰਨ ਲਈ ਇਹਨਾਂ ਨੂੰ ਕਿੰਨੀ ਮੈਨ ਪਾਵਰ ਚਾਹੀਦੀ ਹੋਊ ਮੰਨ ਲਓ ਡੇਲੀ ਇਹ 1,000 ਵੀਜ਼ਾ 2,000 ਵੀਜ਼ਾ ਪ੍ਰੋਸੀਡ ਕਰਨ ਲੱਗ ਗਏ ਤਾਂ ਮੈਨੂੰ ਲੱਗਦਾ ਸਾਰੀਆਂ ਏਅਰਲਾਈਨਸ ਟਿਕਟ ਹੀ ਨਹੀਂ ਮਿਲਣੀ ਕਿਉਂਕਿ ਹਰ ਬੰਦਾ ਦੇਖੋ ਆਪਾਂ ਨਾ ਐਵੇਂ ਦੇਖਣ ਨੂੰ ਲੱਗਦੀਆਂ ਵੱਡੀਆਂ ਗੱਲਾਂ ਏਅਰਲਾਈਨਸ ਦੀਆਂ ਜੇ ਗੱਲਾਂ ਕਰੀਏ ਅੱਜ ਐਡਲੈਂਡ ਤੋਂ 2 ਜਾਂ 3 ਫਲਾਈਟਾਂ ਉੱਡਦੀਆਂ ਇੰਡੀਆ ਲਈ 2 ਜਾਂ 3 ਫਲਾਈਟਾਂ ਜੇ ਉੱਡਦੀਆਂ ਤਾਂ ਉਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਸੀਟਾਂ ਨਾਲ ਕਈ ਵਾਰ ਸਾਨੂੰ ਸੀਟਾਂ ਮਿਲਦੀਆਂ ਨਹੀਂ ਹੁਣ ਮੌਕੇ ਤੇ ਮੈਂ ਟਿਕਟ ਲਈ ਮੈਨੂੰ ਪਤਾ ਕਿਵੇਂ ਮਿਲੀ ਆ ਠੀਕ ਆ ਤੇ ਫਿਰ ਜੇ ਮੰਨ ਲਓ ਆਏ ਮਹੀਨੇ 10,000 ਵੀਜ਼ਾ 5,000 ਵੀਜ਼ਾ ਲੱਗਣ ਲੱਗ ਗਿਆ ਤੇ ਏਅਰਲਾਈਨਸ ਵੀ ਤਿਆਰ ਨਹੀਂ ਹੈ ਉਹਦੇ ਲਈ ਉਹ ਪ੍ਰੈਸ਼ਰ ਝੱਲਣ ਲਈ ਜਾਣੀ ਮੇਰਾ ਇੱਥੇ ਉਦਾਹਰਣਾਂ ਦੇਣ ਦਾ ਇਹ ਕਾਰਨ ਆ ਵੀ ਸਟਰਕਚਰ ਆ ਨਾ ਜੇ ਤੁਸੀਂ ਕੋਈ ਵੱਡਾ ਫੈਸਲਾ ਲੈਂਦੇ ਹੋ ਪਹਿਲਾਂ ਉਹਦਾ ਲਈ ਸਟਰਕਚਰ ਬਣਾਇਆ ਜਾਂਦਾ ਜੇ ਮੰਨ ਲਓ ਅਸੀਂ ਇਹ ਫੈਸਲਾ ਲੈਂਦੇ ਹਾਂ ਵੀ ਸਾਡਾ ਪਰਿਵਾਰ ਆ ਅਸੀਂ ਉਹਦੇ ਲਈ ਘਰ ਬਣਾਉਣੇ ਆ ਤੇ ਘਰ ਦੇ ਵਿੱਚ ਸਾਡੇ ਮਾਂ ਬਾਪ ਲਈ ਆ, ਸਾਡੇ ਆਪਣੇ ਬੱਚਿਆਂ ਲਈ ਆ, ਸਾਡੇ ਜਗ੍ਹਾ ਹੋਣਗੀਆਂ ਤਾਂ ਉਹਨਾਂ ਸਾਡੇ ਟਾਈਮ ਲੱਗੂ ਉਹਨੂੰ ਸਟਰਕਚਰ ਬਣਾਉਣ ਤੇ ਉਹਨਾਂ ਨੂੰ ਜਗ੍ਹਾ ਦੇਣ ਦੇ ਉੱਤੇ। ਇਹ ਥੋੜਾ ਹੈਗਾ ਡੀਸੀ ਓਵਰਨਾਈਟ ਇਹ ਕਹਿਤਾ ਵੀ ਉਹਨਾਂ ਨੇ 15 ਤੇ ਅਸੀਂ ਅਨਲਿਮਿਟਡ ਕਰਤੇ। ਇਹ ਚੀਜ਼ਾਂ ਜਿਹੜੇ ਪੜ੍ਹੇ ਲਿਖੇ ਲੋਕ ਸੀ ਨਾ ਜਾਂ ਬੁੱਧੀਜੀਵੀ ਲੋਕ ਸੀ ਉਹਨਾਂ ਨੇ ਇਹਦੇ ਕਿੰਤੂ ਪ੍ਰੰਤ ਕੀਤਾ ਸੀ। ਮੈਂ ਖੁਦ ਵੀ ਜਦੋਂ ਪਾਰਲੀਮੈਂਟ ਦੇ ਅਨਾਊਂਸਮੈਂਟ ਹੋਈ ਸੀ ਨਾ ਸਾਡੇ ਇੱਥੇ ਸਾਊਥ ਸੀਗੇ, ਉਦੋਂ ਮੈਂ ਸਵਾਲ ਕੀਤਾ ਸੀ ਵੀ ਤੁਸੀਂ ਰੈਡੀ ਹੋ ਇਸ ਲਈ, ਤੁਸੀਂ ਰੈਡੀ, ਤੁਸੀਂ ਕੀ ਇਹਦੇ ਤੇ ਹੋਮਵਰਕ ਕੀਤਾ ਜਾਂ ਸਿਰਫ ਡਿਕਲੇਅਰ ਕੀਤਾ। ਤਾਂ ਉਹਨਾਂ ਨੇ ਤਾਂ ਚਲੋ ਹੁਣ ਉੱਥੇ ਕਹਿਣਾ ਸੀ ਵੀ ਹਾਂ ਵੀ ਆਰ ਰੈਡੀ, ਪਰ ਜੇ ਉਹ ਟਾਈਮ ਨਹੀਂ ਸੀ, ਵੇਲਾ ਨਹੀਂ ਸੀ ਵੀ ਕਿਵੇਂ ਤੇ ਮੈਂ ਉਹਨਾਂ ਨੂੰ ਪਿੱਛੇ ਉਹ ਮੈਨੂੰ ਐਕਸਪਲੇਨ ਕਰ ਸਕਦੇ, ਉੱਥੇ ਵਕਤ ਦੀ ਕਮੀ ਸੀ। ਹਾਂ ਜੇ ਕਿਤੇ ਪ੍ਰੋਪਰ ਕੋਈ ਮੀਡੀਆ ਹੁੰਦਾ, ਪ੍ਰੋਪਰ ਕਿਤੇ ਇਹ ਹੁੰਦੀ ਤਾਂ ਉਹ ਇਸ ਚੀਜ਼ ਤੇ ਉਹਦੀ ਘਿਰ ਸਕਦੇ ਸੀ।
ਮਿੰਟੂ ਭਾਜੀ, ਇਹ ਇਹ ਜਿਹੜੀ ਪਾਲਿਸੀ ਸੀ ਨਾ ਮਾਈਗ੍ਰੈਂਟਸ ਦੀ, ਇਹ ਅਸਲ ਦੇ ਵਿੱਚ ਇਹਦੇ ਬਾਰੇ ਬਰੀਕੀ ਨਾਲ ਆਪਾਂ ਥੋੜਾ ਜਿਹਾ ਦੇਖੀਏ ਕਿ ਅਸਲ ਦੇ ਵਿੱਚ ਉਹਨਾਂ ਨੂੰ ਅਪੀਲ ਜ਼ਿਆਦਾ ਕਰਦੀ ਸੀ ਜਿਹੜੇ ਹਜੇ ਪ੍ਰੋਸੈਸ ਦੇ ਵਿੱਚ ਆ, ਪੀ ਆਰ ਜਿਨ੍ਹਾਂ ਨੇ ਪਾ ਦਿੱਤੀ ਜਾਂ ਪੀ ਆਰ ਹੋ ਗਏ ਨੇ, ਉਹ ਹਜੇ ਸਿਟੀਜ਼ਨ ਨਹੀਂ ਹੋਏ, ਹਜੇ ਪੇਰੈਂਟਸ ਨੂੰ, ਹੁਣ ਉਹਨਾਂ ਲਈ ਤਾਂ ਇਹ ਬਹੁਤ ਵਧੀਆ ਅਪੀਲ ਸੀਗੀ, ਠੀਕ ਆ, ਮੈਜੋਰਟੀ ਜਿਹੜੀ ਬਹੁਤ ਜ਼ਿਆਦਾ ਨੰਬਰ ਦੇ, ਪਰ ਗੱਲ ਇਹ ਹੈ ਕਿ ਉਹ ਹਜੇ ਸਿਟੀਜ਼ਨ ਨਹੀਂ ਹੋਏ ਤੇ ਉਹਨਾਂ ਦੀ ਵੋਟ ਹੀ ਹੈ ਨਹੀਂ। ਸੋ ਉਹ ਮਤਲਬ ਉਹਨਾਂ ਨੂੰ ਤਾਂ ਹੱਕ, ਪਰ ਉਹਨਾਂ ਦੀ ਵੋਟ ਹੈ ਨਹੀਂ। ਹੁਣ ਜਿਹੜੇ ਸਿਟੀਜ਼ਨ ਹੋ ਚੁੱਕੇ ਨੇ ਉਹਨਾਂ ਦਾ ਜਿਹੜਾ ਮਾਰਜਿਨ ਹੈ ਜਿਹੜੇ ਰੀਸੈਂਟਲੀ ਉਹਨਾਂ ਨੇ ਜਾਂ ਤਾਂ ਪਾਈਆਂ ਹੋਈਆਂ ਨੇ ਜਾਂ ਉਹਨਾਂ ਦੇ ਪੇਰੈਂਟਸ ਆਲਰੇਡੀ ਇੱਥੇ ਆ, ਉਹ ਬਹੁਤ ਥੋੜੀ ਵੋਟ ਜਿਹੜੀ ਆ ਪ੍ਰਭਾਵਿਤ ਕਰ ਸਕੇ। ਪਰ ਉਹਨਾਂ ਨੂੰ ਕਰਦੇ ਕਰਦੇ ਜਿਹੜੇ ਇੱਥੋਂ ਦੇ ਵਛਿੰਦੇ ਨੇ ਚਾਰ ਚਾਰ ਪੰਜ ਪੰਜ ਪੀੜ੍ਹੀਆਂ ਜਿਨ੍ਹਾਂ ਦਾ ਇਹ ਮੁੱਦਾ ਹੀ ਹੈ ਨਹੀਂ, ਉਹਨਾਂ ਨੂੰ ਉਹ ਡਰਾ ਬੈਠੇ ਵੀ ਇਹ ਤਾਂ ਲੈ ਜੀ ਅਸੀਂ ਤਾਂ ਅੱਗੇ ਵਾਲੇ ਕੰਮ ਕਰਨਾ, ਜਿੱਦਾਂ 50,000 ਰਿਫਿਊਜੀ ਵੋਟਾਂ ਰਾਹੀਂ ਲਿਆਉਂਦੇ ਸੀ ਇੱਦਾਂ ਹੀ ਅਸੀਂ ਇਹ ਵੀ ਲਿਆਉਣੇ ਆ। ਸੋ ਉਹ ਕਵਰ ਆ ਗਏ ਇਹਨਾਂ ਚੀਜ਼ਾਂ ਤੋਂ ਵੀ ਉਹ ਉਹ ਜਿੰਨੀ ਮਤਲਬ ਉੱਧਰ ਗੇਨ ਕੀਤਾ ਉਹਨਾਂ ਨੇ ਫਰੈਸ਼ ਸਿਟੀਜ਼ਨ ਹੋਏ ਜਿਹੜੇ ਵੋਟਰ ਹੈ ਉਹਨਾਂ ਤੋਂ, ਉਹਦੇ ਨਾਲੋਂ ਮੇਰੇ ਖਿਆਲ ਕਈ ਗੁਣਾ ਲੌਸ ਇਹਨਾਂ ਨੇ ਦੂਸਰੇ ਪਾਸੇ ਕਰਵਾ ਲਿਆ। ਇੱਕ ਸਿਰਫ ਕਾਲ ਦੇ ਵਿੱਚ ਮੀ ਟੂ ਵਾਲਾ ਕੰਮ ਨੇ, ਮੈਂ ਵੀ ਆਹ ਕਰਨ ਲੈ ਤੁਸੀਂ ਲੈ ਲੈ ਮੈਂ ਵੀ ਇੱਦਾਂ ਹੀ ਕਰੂੰਗਾ। ਉਹ ਗੱਲ ਇਹ ਹੈ ਵੀ ਲੋਕ ਕਹਿੰਦੇ ਵੀ ਤੂੰ ਵੀ ਇੱਦਾਂ ਕਰੂੰਗਾ ਤੇ ਫਿਰ ਜਿਹੜੀ ਪਹਿਲੀ ਸਰਕਾਰ ਹੈ ਆਪਾਂ ਉਹਨੂੰ ਕਿਉਂ ਨਾ ਰੱਖੀਏ। ਇੱਕ ਤਾਂ ਇਹ ਮੁੱਦਾ, ਦੂਜਾ ਤੁਹਾਨੂੰ ਮੈਂ ਹੁਣ ਜਾਂਦੇ ਜਾਂਦੇ ਇਸ ਟੌਪਿਕ ਦੇ ਉੱਤੇ ਨਾ ਇੱਕ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਪਾਰਟੀ ਆ ਲੇਬਰ ਪਾਰਟੀ ਦੇ ਉਹਦੇ ਅੰਦਰਲੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਬੰਦੇ ਨੇ ਬਿਆਨ ਦਿੱਤਾ, ਉਹ ਕਹਿੰਦੇ ਆ ਵੀ ਇਸ ਇਲੈਕਸ਼ਨ ਨੇ ਇਹ ਸਾਬਤ ਕਰ ਦਿੱਤਾ ਵੀ ਜਿਹੜਾ ਲੋਕਾਂ ਦਾ ਲਾਲਚ ਹੈ ਉਹ ਜਿੱਤ ਗਿਆ ਹੋਪ ਦੇ ਉੱਤੇ। ਆਸ ਇੱਕ ਆਸ ਸੀ, ਉਹਦੇ ਆਸ ਹਾਰ ਗਈ ਤੇ ਲਾਲਚ ਜਿੱਤ ਗਿਆ। ਕਹਿੰਦੇ ਲੋਕ ਆਪਣਾ ਫਰੈਂਕਿੰਗ ਕ੍ਰੈਡਿਟ ਨਹੀਂ ਸੀ ਲੂਜ਼ ਕਰਨਾ ਚਾਹੁੰਦਾ, ਉਹ ਨੈਗੇਟਿਵ ਗੇਅਰਿੰਗ ਨਹੀਂ ਸੀ ਲੂਜ਼ ਕਰਨਾ ਚਾਹੁੰਦੇ। ਹੁਣ ਉਹ ਤੋਂ ਬਾਅਦ ਜਿਹੜੀ ਆਹ ਲਾਈਨ ਮੈਂ ਤੁਹਾਨੂੰ ਹੁਣ ਪੜ੍ਹ ਕੇ ਸੁਣਾ ਜਾ ਰਿਹਾ, ਇਹ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਆ। ਕਹਿੰਦੇ ਪੀਪਲ ਡਿਡਨਟ ਵਾਂਟ ਟੂ ਸ਼ੇਅਰ ਦੇਅਰ ਵੈਲਥ ਵਿਦ ਐਨੀਬਡੀ ਐਲਸ, ਪੀਪਲ ਡਿਡਨਟ ਵਾਂਟ ਟੂ ਸ਼ੇਅਰ ਦੇਅਰ ਵੈਲਥ ਵਿਦ ਐਨੀ ਵਨ ਐਲਸ। ਇਹ ਮਾਨਸਿਕਤਾ ਆ ਲੇਬਰ ਪਾਰਟੀ ਦੇ ਅੰਦਰ ਦੀ। ਤੁਸੀਂ ਦੱਸੋ ਜਿਹੜੇ ਬੰਦੇ ਲੀਡਰ ਆ ਜਿਹੜੇ ਪਾਲਿਸੀ ਮੇਕਰ ਆ ਉਹ ਇਹ ਸੋਚਦੇ ਆ ਵੀ ਜਿਹੜੇ ਲੋਕਾਂ ਦਾ ਪੈਸਾ ਉਹ ਸ਼ੇਅਰ ਕਰਨ ਨੂੰ ਆ। ਇੱਦਾਂ ਹੋਈ ਆ ਕਦੇ? ਇੱਦਾਂ ਹੋ ਸਕਦੀ ਹੈ? ਕੀ ਇਹ ਲੌਜੀਕਲ ਹੈ? ਇੱਦਾਂ ਹੁੰਦੀ ਮਤਲਬ ਇਹ ਇਹਦੇ ਵਿੱਚ ਕੋਈ ਬਣਦਾ ਲੌਜਿਕ? ਸ਼ੇਅਰ ਕੀ ਕੀਤਾ ਜਾਂਦਾ? ਮਤਲਬ ਜੇ ਹੁਣ ਇੱਕ ਬੰਦੇ ਨੇ ਪੈਸੇ ਕਮਾ ਲਏ ਹਨਾ, ਆਪਣੀ ਮਿਹਨਤ ਕੀਤੀ ਆ, ਤਾਂ ਇਹ ਉਹਦੀ ਮਰਜ਼ੀ ਹੋਣੀ ਚਾਹੀਦੀ ਆ ਕਿ ਉਹਨੇ ਸ਼ੇਅਰ ਕਰਨਾ ਜਾਂ ਨਹੀਂ ਕਰਨਾ? ਇਹ ਉਹਦੀ ਮਰਜ਼ੀ ਹੋਣੀ ਚਾਹੀਦੀ ਆ ਕਿ ਉਹਨੇ ਆਪਣੀ ਜਿਹੜੀ ਵੈਲਥ ਹੈ ਆਪਣੀ ਈਵਨ ਕਿ ਪ੍ਰੋਪਰਟੀ ਆਪਣੇ ਧੀ ਪੁੱਤ ਨੂੰ ਵੀ ਜੇ ਦੇਣੀ ਜਾਂ ਨਹੀਂ ਦੇਣੀ ਉਹਦੀ ਮਰਜ਼ੀ ਹੋਣੀ ਚਾਹੀਦੀ ਆ, ਹਨਾ ਹੁੰਦੀ ਆ। ਹੁਣ ਇੱਕ ਪਾਰਟੀ ਦੇ ਬੰਦੇ ਇਹ ਕਹਿਣ ਕਿ ਜਿੰਨਿਆਂ ਨੇ ਵੀ ਪੈਸੇ ਕਮਾਏ ਆਸਟ੍ਰੇਲੀਆ ਦੇ ਵਿੱਚ ਉਹ ਉਹਨਾਂ ਦਾ ਉਹਨਾਂ ਨੂੰ ਸ਼ੇਅਰ ਕਰਨੀ ਚਾਹੀਦੀ ਆਪਣੀ ਵੈਲਥ। ਤੁਸੀਂ ਦੱਸੋ ਵੀ ਸਾਰੀ ਸਾਰੀ ਉਮਰ ਬੰਦਾ ਹੱਡ ਘਟਾ ਕੇ ਹਨਾ।
ਦੇਖੋ ਦੇਖੋ ਮੈਂ ਮੈਨੂੰ 2 ਸਾਲ ਪਹਿਲਾਂ ਗੱਲ ਦਾ ਪਤਾ ਲੱਗਿਆ ਸੀ ਕਿ ਹਾਲੈਂਡ ਦੇ ਵਿੱਚ ਨਾ ਇੱਕ ਸਿਸਟਮ ਆ ਵੀ ਜਦੋਂ ਕੋਈ ਬਜ਼ੁਰਗ ਜੋੜਾ ਦੁਨੀਆਂ ਤੋਂ ਚਲਾ ਜਾਂਦਾ ਤੇ ਉਹ ਆਪਣੀ ਜਿਹੜੀ ਪ੍ਰੋਪਰਟੀ ਆ ਜਾਂ ਬਜ਼ੁਰਗ ਕੋਈ ਵੀ ਚਲਾ ਜਾਂਦਾ ਉਹ ਪ੍ਰੋਪਰਟੀ ਆ ਜਿਹੜੀ ਉਹਦੇ ਬੱਚਿਆਂ ਨੂੰ ਡਾਇਰੈਕਟਲੀ ਨਹੀਂ ਜਾਂਦੀ, ਉਹਦਾ ਉਹ ਗੌਰਮੈਂਟ ਨੂੰ ਚਲੀ ਜਾਂਦੀ ਆ, ਉਹਦਾ 50% ਜਾਂਦਾ ਜਾਂ ਏਦਾਂ ਬਹੁਤ ਸਾਰੀਆਂ ਗੰਦੀ ਪਾਲਿਸੀ ਆ ਜਿਹਨੂੰ ਉਹ ਹਾਲੈਂਡ ਦੇ ਨਸ਼ਹਿਰੀ ਨੇ ਮੈਨੂੰ ਬਹੁਤ ਜ਼ਿਆਦਾ ਜੋ ਸੁਣਾਈ ਤੇ ਮੈਂ ਹੈਰਾਨ ਹੀ ਰਹਿ ਗਿਆ ਯਾਰ ਵੀ ਦਿਨ ਰਾਤ ਅਸੀਂ ਮਿਹਨਤ ਕਰਦੇ ਹਾਂ ਖਾਸ ਕਰਕੇ ਸਾਡੀ ਕਮਿਊਨਿਟੀ ਵੀ ਅਸੀਂ ਆਪਣੇ ਬੱਚਿਆਂ ਲਈ ਕੁਛ ਬਣਾ ਦਈਏ, ਆਪਣੇ ਬੱਚਿਆਂ ਨੂੰ ਸੌਖੇ ਕਰ ਦਈਏ, ਅਸੀਂ ਤਾਂ ਇਹ ਕੀਤਾ ਪਰ ਬੱਚੇ ਨਾ ਇਹ ਸੌਖ ਚਾਹੁਣ, ਅਸੀਂ ਇਹ ਚੀਜ਼ਾਂ ਲਈ ਦਿਨ ਰਾਤ ਇੱਕ ਕਰ ਦਿੰਦੇ ਹਾਂ ਤੇ ਐਂਡ ਦਾ ਨਤੀਜਾ ਇਹ ਹੋਵੇ ਵੀ ਬੱਚਿਆਂ ਨੂੰ ਜਾਣ ਤੋਂ ਪਹਿਲਾਂ ਇਹ ਸਰਕਾਰ ਨੂੰ ਜਾਊਗੀ ਜੀ, ਇਹਦਾ ਅੱਧਾ ਹਿੱਸਾ ਬੱਚਿਆਂ ਨੂੰ ਜਾਊਗਾ, ਤਾਂ ਦੱਸੋ ਫਿਰ ਕੌਣ ਬੰਦਾ ਇਹ ਚੀਜ਼ਾਂ ਕਰੂਗਾ ਜੀ?
ਉਹੀ ਪਾਲਿਸੀ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ। ਤੁਸੀਂ ਦੇਖੋ ਵੀ ਉਹਨਾਂ ਦੀ ਸੋਚ ਇਹ ਆ ਕਿ ਤੁਸੀਂ ਸਾਰੀ ਉਮਰ ਜਿਹੜੀ ਤੁਹਾਡਾ ਪੈਸਾ ਨਾ ਵਾਧੂ ਉਹ ਸ਼ੇਅਰ ਕਰਨ ਨੂੰ ਹੈ, ਮਤਲਬ ਸ਼ੇਅਰ ਤੁਸੀਂ ਫੂਡ ਤਾਂ ਕਰ ਸਕਦੇ ਹੋ, ਤੁਹਾਡੇ ਘਰੇ ਮਤਲਬ ਲੋਕ ਆਏ ਆ, ਤੁਸੀਂ ਉਹਨਾਂ ਫੂਡ ਤਾਂ ਸ਼ੇਅਰ ਕਰ ਸਕਦੇ ਆ। ਤੁਹਾਨੂੰ ਥਰਡ ਪਰਸਨ ਕਹੇ ਅਸੀਂ ਧੱਕੇ ਨਾਲ ਤੁਹਾਤੋਂ ਲੈਣਾ ਸ਼ੇਅਰ ਦਿਓ ਸਾਨੂੰ ਵਾਧੂ, ਸਾਡੇ ਕੋਲ ਪੈਸੇ ਜ਼ਿਆਦਾ ਹੈ ਸਾਨੂੰ ਦੇ ਦਿਓ, ਫਿਰ ਉਹ ਸਾਰਾ ਸਿਸਟਮ ਹੀ ਫੇਲ ਹੈ। ਫਿਰ ਪੈਸੇ ਕਮਾਉਣ ਦੀ ਲੋੜ ਕੀ ਹੈ, ਫਿਰ ਸਰਕਾਰ ਹੀ ਦੇ ਦਿਆ ਕਰੇ ਪ੍ਰਿੰਟ ਕਰ ਕਰਕੇ ਹਰੇਕ ਮਹੀਨੇ ਮਤਲਬ ਲੱਖ ਲੱਖ ਡਾਲਰ ਦੇਈ ਜਾਵੇ, ਫਿਰ ਉਹ ਚੋਂ ਲਈ ਜਾਵੇ, ਫਿਰ ਉਹ ਸਿਸਟਮ ਕਿੱਥੇ ਰਹਿ ਗਿਆ ਕਮਾਉਣ ਦਾ, ਮਿਹਨਤ ਦਾ, ਸਕਿੱਲ ਦਾ, ਹਨਾ। ਖੈਰ ਦੂਜੀ ਗੱਲ ਹੈ ਵੀ ਸਕੌਟ ਮੋਰਿਸਨ ਪ੍ਰਧਾਨ ਮੰਤਰੀ ਬਣਨਗੇ, ਪੂਰੇ ਅਖਤਿਆਰ ਦੇ ਨਾਲ ਬਣਨਗੇ, ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਜਿਸ ਇਲਾਕੇ ਚ ਅਸੀਂ ਤਕਰੀਬਨ 14 ਸਾਲ ਰਹੇ ਹਾਂ, ਉਥੋਂ ਉਸ ਹਲਕੇ ਦੇ ਸਾਡਾ ਵੀ ਲਿੰਕ ਹੈ, ਮੇਰੀ ਸਿਸਟਰ ਉੱਥੇ ਰਹਿੰਦੀ, ਅਸੀਂ ਆਉਂਦੇ ਜਾਂਦੇ ਹਾਂ, ਤੇ ਉਹ ਘਰਾਂ ਦੇ ਲਾਗੇ ਹੀ ਆ, ਉਹ ਸਾਡੇ ਹੀ ਸਦਰਲੈਂਡ ਏਰੀਏ ਦੇ ਵਿੱਚੋਂ ਜਿੱਤਿਆ, ਤੇ ਬੜਾ ਹੀ ਸੀਰੀਅਸ ਬੰਦਾ ਉਹ। ਜਿੱਦਾਂ ਹੀ ਉਹ ਆਇਆ ਸੀ ਬਿਟ ਸਰਕਾਰ ਆਈ ਸੀ ਤਾਂ ਉਹਨੇ 7-8 ਦਿਨਾਂ ਦੇ ਵਿੱਚ ਹੀ ਕਿਸ਼ਤੀਆਂ ਬੰਦ ਕਰਤੀਆਂ ਸੀ, ਇਮੀਗ੍ਰੇਸ਼ਨ ਮਿਨਿਸਟਰ ਸੀਗਾ, ਤੇ ਹੁਣ ਵੀ ਉਹਨੇ ਜਿਹੜਾ ਇਸ ਵਾਰੀ ਸਰਪਲਸ ਦੇ ਵਿੱਚ ਬਜਟ ਲੈ ਕੇ ਆਏਗਾ। ਟੋਨੀ ਐਬਟ ਦੇ ਹਾਰਨ ਦੇ ਨਾਲ, ਮੈਲਕਮ ਟਰਨਬੁਲ ਦੇ ਬਾਹਰ ਜਾਣ ਦੇ ਨਾਲ, ਤੇ 4-5 ਹੋਰ ਜਿਹੜੇ ਧਨੰਤਰ ਹੈ ਉਹਨਾਂ ਦੇ ਬਾਹਰ ਜਾਣ ਦੇ ਨਾਲ ਹੁਣ ਸਿਚੁਏਸ਼ਨ ਇਹ ਹੋ ਗਈ ਆ ਕਿ ਉਸ ਦੀ ਜਾਨ ਇੰਨੀ ਕੁ ਸੌਖੀ ਹੋ ਗਈ ਆ ਕਿ ਉਹ ਆਪਣੀਆਂ ਪਾਲਿਸੀਆਂ ਫੁੱਲ ਅਥਾਰਟੀ ਦੇ ਨਾਲ, ਇੱਕ ਉਹ ਇਲੈਕਸ਼ਨ ਉਹਨੂੰ ਜਿੱਤੀ ਹੈ ਜਿਹੜੀ ਹਾਰੀ ਉਹ ਇਲੈਕਸ਼ਨ ਸੀ, ਫੁੱਲ ਅਥਾਰਟੀ ਦੇ ਨਾਲ ਅਗਲੇ 3 ਸਾਲ ਦੇ ਵਿੱਚ ਕੰਮ ਕਰੇਗਾ, ਮੇਰੀ ਮਤਲਬ ਪ੍ਰੈਡਿਕਸ਼ਨ ਹੈ। ਤੇ ਮੈਨੂੰ ਲੱਗਦਾ ਕਿ ਜਦੋਂ ਕਿਸੇ ਵੀ ਲੀਡਰ ਕੋਲ ਇੱਕ ਪ੍ਰੂਵ ਕਰ ਚੁੱਕਾ ਵੀ ਮੈਂ ਕੰਮ ਕਰਕੇ ਡਿਲੀਵਰ ਕਰ ਦਿੰਦਾ 8 ਦਿਨਾਂ ਦੇ ਵਿੱਚ, ਮੈਨੂੰ ਲੱਗਦਾ ਕਿ ਜਦੋਂ ਉਹਦੀ ਕਪੈਸਿਟੀ ਇੰਨੀ ਹੋਵੇ, ਹੁਣ ਉਹਦੀ ਅਥਾਰਟੀ ਇੰਨੀ ਹੋਵੇ, ਤਾਂ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਹੁਣ 2-3 ਸਾਲ ਬਹੁਤ ਵਧੀਆ ਪਾਲਿਸੀਆਂ ਲੈ ਕੇ ਆਏਗਾ। ਤੇ ਦੂਜੇ ਪਾਸੇ ਸੈਨੇਟ ਦੀ ਆਪਾਂ ਗੱਲ ਕਰੀਏ,
ਆਪਾਂ ਉਹਨਾਂ ਇੱਕ ਵਿੱਚ ਪੁਲ ਬਣਾਉਣੇ
ਆ, ਹਾਂਜੀ
ਇੱਕ ਥੋੜਾ ਪੁਲ ਬਣਾ ਦਈਏ ਇਸ ਚੀਜ਼ ਦੇ ਵਿੱਚ। ਇਹ ਪੁਲ ਇਹ ਅਜੇ ਵੀ ਸਟਾਕ ਮੈਰਿਸਨ ਦੀ ਹੁਣ ਉਹ ਸਿਚੁਏਸ਼ਨ ਆ ਗਈ 2007 ਵਾਲੀ, ਜਦੋਂ ਬਾਦਲ ਸਾਹਿਬ ਨੇ ਸੁਖਬੀਰ ਦਾ ਰਾਹ ਪੱਧਰਾ ਕਰਨ ਲਈ ਭੂੰਦੜ, ਮਲੂਕਾ, ਜਗੀਰ ਕੌਰ, ਤੋਤਾ ਸਿੰਘ, ਜੇਠਵੇਂ ਸਾਰੇ ਵੱਡੇ ਵੱਡੇ ਥੰਮ ਹਰਾਤੇ ਸੀ ਤੇ ਆਪ ਜਿੱਤ ਗਿਆ ਸੀ, ਪਾਰਟੀ ਜਿੱਤ ਗਈ ਸੀ। ਤੇ ਸਕੌਟ ਮੋਰਿਸਨ ਨੇ ਇਹ ਵੱਡੇ ਵੱਡੇ ਜਿਹੜੇ ਅੜਿੱਕਾ ਸਾਹਿਬ ਸੀ ਸਾਰੇ ਹੱਟ ਗਏ ਉਹਨਾਂ ਦੇ, ਤੇ ਹੁਣ ਖੁੱਲ ਕੇ ਸਾਹ ਲਊ ਤੇ ਖੁੱਲ ਕੇ ਕੰਮ ਕਰ।
ਹਾਂਜੀ ਬਿਲਕੁਲ। ਤੇ ਆਪਾਂ ਸੈਨੇਟ ਦੀ ਵੀ ਗੱਲ ਕਰਨੀ ਬਣਦੀ ਆ, ਤੇ ਨਵਦੀਪ ਸਾਡੇ ਬ੍ਰਿਸਬੇਨ ਤੋਂ ਸੈਨੇਟ ਦੇ ਲਈ ਖੜੇ ਸਨ, ਕੁਈਨਜ਼ਲੈਂਡ ਦੇ ਵਿੱਚੋਂ ਦੂਜੇ ਨੰਬਰ ਤੇ ਗ੍ਰੀਨਸ ਤੇ। ਤੇ ਖੁਸ਼ੀ ਦੀ ਗੱਲ ਇਹ ਆ ਕਿ ਉਹਨਾਂ ਦੇ ਖੜਨ ਦੇ ਨਾਲ ਕੁਈਨਜ਼ਲੈਂਡ ਦੇ ਵਿੱਚ ਗ੍ਰੀਨਜ਼ ਪਾਰਟੀ ਦੀ ਜਿਹੜੀ ਵੋਟ ਹੈ ਜਿਹੜੀ ਪਹਿਲਾਂ ਨਾਲੋਂ 4.87% ਹੱਕ ਦੇ ਵਿੱਚ ਗਈ ਹੈ ਗ੍ਰੀਨਜ਼ ਪਾਰਟੀ ਦੇ ਵਿੱਚ। ਪਰ ਇਹਦੇ ਹੁਣ ਕੀ ਸਮੀਕਰਨ ਨਿਕਲਣਗੇ ਹਜੇ, ਕਿਉਂਕਿ ਕਾਊਂਟਿੰਗ ਚੱਲ ਰਹੀ ਆ, ਤੇ ਆਉਣ ਵਾਲੇ ਟਾਈਮ ਦੇ ਵਿੱਚ ਹਫ਼ਤੇ ਤੱਕ ਪਤਾ ਲੱਗੇਗਾ, ਤੇ ਆਪਾਂ ਨਵਦੀਪ ਨਾਲ ਵੀ ਸੰਪਰਕ 'ਚ ਰਹਾਂਗੇ। ਪਰ ਇੰਨੀ ਬੜੀ ਖੁਸ਼ੀ ਦੀ ਗੱਲ ਹੈ ਕਿ ਨਵਦੀਪ ਦਾ ਜਿਹੜੀ ਮਿਹਨਤ ਹੈ ਉਹ ਟਰਾਂਸਲੇਟ ਹੋਈ ਆ 4.87% ਪੋਜ਼ਿਟਿਵ ਸਵਿੰਗ ਗ੍ਰੀਨਜ਼ ਪਾਰਟੀ ਵੱਲੋਂ, ਤੇ ਹਜੇ ਕਾਊਂਟਿੰਗ ਜਾਰੀ ਆ, ਇਹਦੇ ਬਾਰੇ ਆਪਾਂ ਬਾਅਦ ਗੱਲ ਕਰਾਂਗੇ। ਹੁਣ ਤੁਸੀਂ ਯਾਦ ਕਰਾਈ ਦਿੱਤਾ ਬਾਦਲ ਸਾਹਿਬ ਦਾ, ਤੇ ਬਾਦਲ ਸਾਹਿਬ ਦਾ ਹਾਲ ਦੱਸੋ ਕਿ ਬਠਿੰਡੇ 'ਚ ਕੀ ਚੱਲ ਰਿਹਾ ਭਾਜੀ।
ਦੇਖੋ ਬਠਿੰਡੇ ਦੀ ਸੀਟ ਦੀ ਸਮੀਖਿਆ ਤੋਂ ਸ਼ੁਰੂ ਕਰੀਏ, ਕਿਉਂਕਿ ਸਮੀਖਿਆ ਤਾਂ ਸਾਰੀਆਂ ਸੀਟਾਂ ਦੀ ਕਰਨੀ ਬਣਦੀ ਆ, ਤੇ ਬੜੇ ਫਸਲੇ ਮੁਕਾਬਲੇ ਹੋਰ ਵੀ ਸੀਟਾਂ ਤੇ ਆ। ਪਰ ਬਠਿੰਡੇ ਦੀ ਸੀਟ ਬਾਰੇ ਮੈਂ ਦੱਸਾਂ ਨਾ ਜੀ, ਕਿਉਂਕਿ ਮੈਂ ਹੁਣ ਇੱਥੇ ਆ ਮੌਕੇ ਤੇ, ਭਾਵੇਂ ਮੈਂ ਆਪਦੇ ਫੈਮਿਲੀ ਰੁਝੇਵੇਂ ਜਾਂ, ਪਰ ਫੇਰ ਵੀ ਜਦੋਂ ਤੁਸੀਂ ਬਾਹਰ ਹੋਸਪਿਟਲ ਦੀ ਵਿੰਡੋ ਦੇ ਵਿੱਚੋਂ ਬਾਹਰ ਦੇਖਦੇ ਹੋ ਤਾਂ ਤੁਹਾਨੂੰ ਫਿਜ਼ਾ ਦੀ ਸਮੈਲ ਆਉਂਦੀ ਆ, ਫਿਜ਼ਾ ਚ ਹੋ ਰਹੇ ਸਪੀਕਰ ਗੂੰਜਦੇ ਸੁਣਦੇ ਆ, ਲੱਗੇ ਇਸ਼ਤਿਹਾਰ ਸੁਣਦੇ ਆ, ਝੰਡੀਆਂ ਦਿਖਦੀਆਂ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜੇ ਸਮੀਖਿਆ ਕਰੀਏ ਤਾਂ ਬਠਿੰਡੇ ਚ ਪੁਜੀਸ਼ਨ ਇਹ ਹੈ ਸਿੱਧੂ ਸਾਹਿਬ ਵੀ ਜਿਹੜੀ ਹਰਸਿਮਰਤ ਕੌਰ ਨੇ ਰੈਲੀ ਕੀਤੀ, ਇੰਨਾ ਇਕੱਠ ਬਈ, ਇੰਨਾ ਇਕੱਠ ਹੈ, ਉਹ ਨੀ ਹਾਰਦੀ, ਠੀਕ ਹੈ ਜੀ, ਉਹ ਜਿੱਤੂਗੀ। ਫਿਰ ਭਰਾਵਾ ਆਪਣੇ ਰਾਜੇ ਬੜਿੰਗ ਦਾ ਨਾ ਇੱਥੇ ਮਹਿਣਾ ਚੌਂਕ ਚ ਚੱਲੀ ਜਾਂਦਾ ਸੀ ਇਕੱਠ, ਬਈ ਇਕੱਠ ਤੁਸੀਂ ਸੋਚ ਨੀ ਸਕਦੇ, ਮੈਂ ਕਿਹਾ ਹਾਰਦਾ ਉਹ ਵੀ ਨੀ। ਤੇ ਬਲਜਿੰਦਰ ਕੌਰ ਪ੍ਰੋਫੈਸਰ ਨੇ ਕੀਤਾ ਰੋਡ ਸ਼ੋ, ਮੈਂ ਕਿਹਾ ਪੱਕੀ ਜਿੱਤੂਗੀ ਪੱਕੀ। ਤੇ ਜਿਹੜੀ ਹੈਗੀ ਆਪਣੇ ਖਹਿਰਾ, ਖਹਿਰੇ ਨੇ ਜਿਹੜੀ ਸਾਰੀ ਪੋਲ ਖੋਲਤੀ ਇੱਥੇ, ਕਿਵੇਂ ਪਾਣੀ ਖੜ ਗਿਆ ਥੋੜੇ ਮੀਂਹ ਨਾਲ, ਤੇ ਲੋਕ ਉਹਦੇ ਮਗਰ ਟੁੱਟੇ ਪਏ ਆ, ਤੇ ਉਹ ਵੀ ਨੀ ਹਾਰਦਾ ਬਈ। ਬਠਿੰਡੇ ਚ ਤਾਂ ਮੈਂ ਗਰੰਟੀ ਕਰਦਾ ਵੀ ਚਾਰੇ ਦੇ ਚਾਰੇ ਜਿੱਤਣਗੇ,
ਚਾਰੇ ਉਮੀਦਵਾਰ ਜਿੱਤਣਗੇ, ਕਿਆ ਬਾਤ ਹੈ। ਇਹ ਤੁਸੀਂ ਮੈਨੂੰ ਇਹ ਦੱਸੋ ਵੀ ਬੰਦੇ ਬਾਹਰੋਂ ਲੈ ਕੇ ਆਉਂਦੇ ਆ ਰੈਲੀਆਂ ਕਰਨ ਦੇ ਲਈ, ਜਾਂ ਪੇਡ ਹੁੰਦਾ ਸਾਰਾ ਕੁਝ, ਕਿ ਸਹੀ ਲੋਕ? ਜਿੱਦਾਂ ਹੁਣ ਇੱਥੇ ਕੱਲ ਇਲੈਕਸ਼ਨ ਹੋ ਰਹੀ ਸੀ, ਤੇ ਸਾਡੇ ਬੂਥ ਦੇ ਉੱਤੇ ਭਾਜੀ, ਸਾਡੇ ਬੂਥ ਦੇ ਉੱਤੇ ਨੈਸ਼ਨਲ ਪਾਰਟੀ ਦਾ ਸਾਡਾ ਇੱਕ ਬੰਦਾ ਖੜਾ ਸੀ ਉੱਤੇ, ਮਤਲਬ ਨੈਸ਼ਨਲ ਪਾਰਟੀ ਦਾ ਲੋਕਲ ਬੰਦਾ ਸੀ, ਉਹਨੂੰ ਜਾਣਦੇ ਆ, ਠੀਕ ਆ। ਤੇ ਜਿਹੜੇ ਗੈਟਅਪ ਵਾਲੇ ਆਏ ਹੋਏ ਸੀਗੇ ਨਾ ਵਿਰੋਧੀ ਧਿਰ ਦੇ, 8 ਬੰਦੇ ਖੜੇ ਸੀ, ਅਸੀਂ ਦੇਖੇ ਵੀ ਨੀ ਉਹ ਕਦੇ, ਮਤਲਬ ਬਾਹਰੋਂ ਆਏ ਹੋਏ ਸੀ ਇਹ ਇੱਥੇ ਵੀ ਆ ਜਿਹੜੀਆਂ ਰੈਲੀਆਂ ਤੁਸੀਂ ਦੱਸਦੇ ਇੰਨੀਆਂ ਭੌਰੇ ਬੰਦਾ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਿਤੇ ਸੇਮ ਕੰਪਨੀ ਤਾਂ ਨੀ ਬੰਦੇ ਗਾਂਹ ਤੋਂ ਗਾਂਹ ਕਰੀ ਜਾਂਦੇ
ਦੇਖੋ ਗੱਲ ਇਹ ਆ ਵੀ ਮੈਂ ਜਿਹੜੀ ਗੱਲ ਸੁਣਾਈ ਹੈ ਨਾ ਤੁਹਾਨੂੰ ਵਿਚਾਰੇ ਚੱਕਣਗੇ ਉਹ ਕਿਸੇ ਨੇ ਨਾ ਕੱਲ ਕਿਤੇ ਪਟਿਆਲੇ ਤੋਂ ਕਿਸੇ ਮੁੰਡੇ ਨੇ ਕਿਸੇ ਬਠਿੰਡੇ ਰਹਿੰਦੇ ਆਪਦੇ ਅੰਕਲ ਨੂੰ ਕਾਲ ਕਰ ਲਈ ਉਹਨੇ ਆਖਿਆ ਸਿਆਣਾ ਬੰਦਾ 7 ਸਾਲ ਦਾ ਅੰਕਲ ਸੀ ਵੀ ਚੱਲ ਉਹ ਤੋਂ ਪੁੱਛ ਲਈਏ ਵੀ ਕੀ ਨਤੀਜੇ ਆਉਣਗੇ ਬਠਿੰਡੇ ਦੇ ਜਗਾਤਾ ਨੀ ਹੁੰਦੀ ਤੁਹਾਡਾ ਫੋਨ ਕਰਕੇ ਕ੍ਰੋਸ ਚੈਕਿੰਗਾਂ ਹੋ ਰਹੀਆਂ ਜਿਹੜੇ ਮਾੜੇ ਜਿਹੇ ਸਿਆਸਤ ਦੇ ਵਿੱਚ ਇੰਟਰਸਟਡ ਆ ਉਹ ਬਜ਼ੁਰਗ ਨੇ ਜਿਹੜੀ ਇਹ ਗੱਲ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਨਾ ਮੇਰੀ ਗੱਲ ਨੀ ਜੋ ਬਜ਼ੁਰਗ ਨੇ ਸੁਣਾਈ ਵੀ ਚਾਰੇ ਜਿੱਤਣਗੇ ਭਾਈ ਸਾਡੇ ਤਾਂ ਤੁਸੀਂ ਬਾਕੀ ਆਪ ਦੇਖ ਲਓ 13 ਜੋ ਹੈ ਬਾਕੀ 9 ਸੀਟਾਂ ਦਾ ਫੈਸਲਾ ਕਰ ਲਓ ਸਾਡੀ ਤਾਂ ਬਠਿੰਡਾ ਸੀਟ ਤੇ 4 ਬੰਦੇ ਜਿੱਤ ਕੇ ਆ ਜਾਣਗੇ ਤੇ ਜਿਹੜੀ ਉਹ ਆਮ ਜਨਤਾ ਨੂੰ ਤਾਂ ਦੇਖੋ ਇੰਨਾ ਕੀ ਪਤਾ ਵੀ ਇਹ ਵੋਟਾਂ ਕਿਵੇਂ ਪੈਂਦੀਆਂ ਤੇ ਕੀ ਕੌਣ ਜਿੱਤਦਾ ਕੌਣ ਹਾਰਦਾ ਉਹਨਾਂ ਨੂੰ ਤਾਂ ਕੁਛ ਨੀ ਪਤਾ ਉਹਨਾਂ ਨੂੰ ਤਾਂ ਐਂ ਵੀ ਕੱਠ ਨੀ ਉਹਨਾਂ ਨੂੰ ਕੱਠ ਹੀ ਪ੍ਰਭਾਵਿਤ ਕਰੀ ਜਾਂਦਾ ਸੋ ਜਿਹੜਾ ਕੱਠ ਆ ਉਹ ਵੱਡੇ ਗੱਲ ਆ ਹਾਇਰ ਕੰਪਨੀਆਂ ਵੀ ਅੱਜ ਕੱਲ ਹਰ ਚੀਜ਼ ਦਾ ਬੰਦੋਬਸਤ ਕਰਦੀਆਂ ਇੱਕੋ ਹੀ ਝੰਡੇ ਹੇਠ ਇੱਕੋ ਪ੍ਰੈਸ ਇੱਕੋ ਗਡਾਊਂਡ ਦੇ ਵਿੱਚ ਜਿਹੜੇ ਝੰਡੇ ਪਰਚੀਆਂ ਇਸ਼ਤਿਹਾਰ ਬੈਨਰ ਉਹ ਅੱਡੋ ਅੱਡ ਪਾਰਟੀਆਂ ਦੇ ਛਪਦੇ ਆ ਬਣਦੇ ਆ ਤੇ ਉਹ ਹੱਥ ਰੰਗ ਰਹੇ ਆ ਉਹ ਲੋਕ ਜਿਹੜੇ ਇਹ ਚੀਜ਼ਾਂ ਕਰਦੇ ਆ ਉਹਨਾਂ ਲਈ ਸੀਜ਼ਨ ਆਇਆ ਹੋਇਆ ਹੈ ਸੋ ਕੁੱਲ ਮਿਲਾ ਕੇ ਜਿਹੜੀ ਪੋਜੀਸ਼ਨ ਆ ਨਾ ਜੀ ਇੱਥੋਂ ਪੰਜਾਬ ਦੇ ਵਿੱਚ ਇੱਥੇ ਵੀ ਜਿਹੜੀ ਮੌਕੇ ਤੇ ਹਵਾ ਨੀ ਜਿਹੜੀ ਬਦਲਦੀ ਹੁੰਦੀ ਉਹ ਮੌਕੇ ਤੇ ਹਵਾ ਜਿਹੜੀ ਕੰਮ ਕਰ ਰਹੀ ਆ ਮੌਕੇ ਦੀ ਹਵਾ ਵੀ ਕਿੱਧਰ
ਹਾਂਜੀ ਮੈਨੂੰ ਲੱਗਦਾ ਮਿੰਟੂ ਭਾਜੀ ਦਾ ਸਾਡਾ ਜਿਹੜਾ ਨੰਬਰ ਹੈ ਉਹ ਕਿਉਂਕਿ ਘੰਟਾ ਹੋ ਗਿਆ ਸੀ ਇੰਡੀਆ ਦਾ ਸੀ ਉਹ ਡਰੋਪ ਹੋ ਗਿਆ ਖੈਰ ਆਪਾਂ ਉਹਨਾਂ ਨੂੰ ਦੁਬਾਰਾ ਲਾਉਂਦੇ ਹਾਂ ਕਾਲ ਤੇ ਨਾਲ ਦੀ ਨਾਲ ਮੈਂ ਸੁਨੇਹੇ ਵੀ ਲੈਣਾ ਪਹਿਲਾਂ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਜਗਤਾਰ ਭਾਜੀ ਨੇ ਮੈਸੇਜ ਭੇਜਿਆ ਸੀ ਤੇ ਉਹ ਕਹਿੰਦੇ ਨੇ ਕਿ ਜੇ ਜ਼ਿੰਦਗੀ ਚ ਸ਼ਿਕਾਇਤਾਂ ਦੀ ਜਗ੍ਹਾ ਸਲਾਹਾਂ ਲੈਣ ਤਾਂ ਜ਼ਿੰਦਗੀ ਦੇ ਅੱਧਿਓਂ ਵੱਧ ਝਗੜਿਆਂ ਦਾ ਨਿਬੇੜਾ ਆਪਣੇ ਆਪ ਹੋ ਜਾਵੇ ਬਹੁਤ ਵਧੀਆ ਜੀ ਤੇ ਉਹਨਾਂ ਨੇ ਵੀ ਦੁਆ ਅਰਦਾਸ ਕੀਤੀ ਹੈ ਭਾਜੀ ਉਹਨਾਂ ਦੀ ਮਾਤਾ ਜੀ ਦੇ ਲਈ ਤੇ ਸੁਨੇਹੇ ਮੇਰੇ ਜਾਰੀ ਹੈ ਤੇ ਬਾਕੀ ਉਹਨਾਂ ਨੇ ਕਿਹਾ ਕਿ ਮਿੰਟੂ ਵੀਰੇ ਬੜੀ ਖੁਸ਼ੀ ਹੋਈ ਜਾਣ ਕੇ ਕਿ ਮਾਂ ਦੀ ਸਿਹਤ ਰਿਕਵਰ ਹੋ ਰਹੀ ਹੈ ਆਸਟ੍ਰੇਲੀਆ ਦੀ ਤਰ੍ਹਾਂ ਪੰਜਾਬ ਚ 2012 ਤੋਂ 17 ਚ ਵੀ ਹੋਇਆ ਸੀ 12 ਚ ਹਵਾ ਕਾਂਗਰਸ ਦੀ ਸੀ ਪੀ ਪੀ ਕਾਰਨ ਜਿੱਤ ਗਈ ਅਕਾਲੀ ਤੇ ਚਲੋ ਇਸ ਬਾਰੇ ਜ਼ਰੂਰ ਗੱਲ ਕਰਿਓ ਕਿ ਕੀ ਹਾਲਾਤ ਬਦਲਣੇ ਨੇ ਤੁਸੀਂ ਪੰਜਾਬ ਚ ਉਹਦੇ ਬਾਰੇ ਗੱਲ ਚੱਲ ਰਹੀ ਹੈ ਜੀ ਆਪਾਂ ਕਰਾਂਗੇ ਮਿੰਟੂ ਭਾਜੀ ਬਸ ਆ ਰਹੇ ਨੇ ਜੱਗਾ ਸਾਧੂ ਕੇ ਮੈਲਬਨ ਤੋਂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਜੀ ਆ ਰਹੀ ਭਾਜੀ ਬਸ ਇੱਕ ਮਿੰਟ ਦਿਓ ਮੈਂ ਸੁਨੇਹੇ ਪੜ੍ਹਨਾ ਪਹਿਲ ਹਾਂਜੀ 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 ਆ ਰਹੀ ਭਾਜੀ ਤੇ ਮਿੰਟੂ ਭਾਜੀ ਨੂੰ ਹਾਂਜੀ ਤੇ ਇੱਧਰ ਬਰਿੰਦਰ ਸਿੰਘ ਨਿੱਜਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸ਼ੁਭ ਸ਼ਾਮਾਂ ਸਾਰਿਆਂ ਨੂੰ ਸਭ ਤੋਂ ਵਧੀਆ ਹੋਇਆ ਰਾਤ ਜੀ ਫਰੇਜ਼ਰ ਐਨਿੰਗ ਹਾਰ ਗਿਆ ਅੰਡਿਆਂ ਵਾਲਾ ਜੀ ਜਿਹਦੇ ਸਿਰ ਤੇ ਅੰਡਾ ਵੱਜਿਆ ਸੀ ਤੇ ਉਹ ਹਾਰ ਗਿਆ ਤੇ ਜਗਤਾਰ ਜੌਲ ਬਾਈ ਜੀ ਮਨੀਲਾ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵਿਜੇ ਵਿਰਦੀ ਹੁਣੀ ਵੀ ਵੈਲਕਮ ਕਰ ਰਹੇ ਨੇ ਅੱਜ ਦੀ ਸ਼ੁਭ ਸਵੇਰ ਨੂੰ ਜੀ ਐਸ ਚਾਹਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਬਹੁਤ ਡਿਫੀਕਲਟ ਸੈਨੇਟ ਹੋਏਗੀ ਜੈਕੀ ਲੈਂਬੀ ਵੀ ਆ ਰਹੀ ਹੈ ਤੇ ਜੋਗੀ ਕੁਮਾਰ ਵੀ ਕਹਿ ਰਹੇ ਨੇ ਕਿ ਯੂ ਆਰ ਟਾਕਿੰਗ ਬਿਜ਼ਨਸਮੈਨ ਪੁਆਇੰਟ ਆਫ ਵਿਊ ਸਿੱਧੂ ਸਾਹਿਬ ਐਜ਼ ਆਈ ਸੈਡ ਬੀਜੇਪੀ ਪਾਰਟੀ ਫਾਰ ਬਿਜ਼ਨਸਮੈਨ ਅੰਬਾਨੀ ਅਡਾਨੀ ਦੇਖੋ ਜੀ ਲੌਜੀਕਲ ਹੈ ਤੇ ਕੋਈ ਵੀ ਹਰ ਬੰਦਾ ਬਿਜ਼ਨਸਮੈਨ ਅੱਜ ਕੱਲ੍ਹ ਤੇ ਹਰਜਿੰਦਰ ਸਿੰਘ ਵੀ ਕਹਿੰਦੇ ਨੇ ਕਿ ਹਾਂਜੀ 500 ਦਿਹਾੜੀ ਤੇ ਬੰਦੇ ਲੈ ਜਾਂਦੇ ਨੇ ਇਹ ਆਮ ਗੱਲ ਹੀ ਹੈ ਇੱਥੇ ਤਾਂ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸੁਖਦੀਪ ਪੂਨੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਪੀਟਰ ਡਟਨ ਵੀ ਜਿੱਤ ਗਿਆ ਤੇ ਹੁਣ ਕਹਿੰਦੇ ਉਹ ਸ਼ਾਇਦ ਪੀਟਰ ਡਟਨ ਚੈਲੰਜ ਦੇਵੇ ਮੈਨੂੰ ਨਹੀਂ ਲੱਗਦਾ ਬੜਾ ਮੁਸ਼ਕਲ ਹੈ ਤਾਂ ਮਿੰਟੂ ਜੀ ਗੱਲਾਂ ਆਪਾਂ ਜਾਰੀ ਰੱਖੀਏ ਤਾਂ ਗੱਲ ਚੱਲ ਰਹੀ ਸੀਗੀ ਬਠਿੰਡੇ
ਬਿਲਕੁਲ ਮੈਂ ਸਿੱਧੂ ਸਾਹਿਬ ਦੱਸ ਰਿਹਾ ਸੀਗਾ ਨਵਜੋਤ ਸਿੱਧੂ ਦੇ ਪ੍ਰਤਾਪ ਬਾਰੇ ਬਠਿੰਡੇ ਸੀਟ ਤੇ ਜਿਹੜੀ ਗੱਲ ਕਰ ਰਹੇ ਸੀ ਨਾ ਆਪਾਂ
ਇਹਦੀ ਆਪਾਂ ਗੱਲ ਕਰਨੀ ਸੀ ਉਹਨੇ ਵੀ ਦਬਕਾ ਚੰਗਾ ਮਾਰਿਆ ਕਹਿੰਦੇ
ਮੈਂ ਤੁਹਾਨੂੰ ਦੱਸਦਾ ਵੀ ਮੈਂ ਲਾਈਵ ਇਹ ਦੇਖਣ ਚ ਆਇਆ ਵੀ ਅਸੀਂ ਅਕਸਰ ਊ ਬਾਹਰੋਂ ਬੈਠੇ ਸਮੀਖਿਆ ਕਰਦੇ ਸੀ ਵੀ ਨਵਜੋਤ ਸਿੱਧੂ ਦੀਆਂ ਜਿਹੜੀਆਂ ਰੈਲੀਆਂ ਜਿੱਥੇ ਜਿੱਥੇ ਕਰਦਾ ਉੱਥੇ ਸਮੀਕਰਨ ਬਦਲਦੇ ਆ ਅਸੀਂ ਪਹਿਲਾਂ ਪਿਛਲੇ ਇੰਡੀਆ ਦੇ ਉਦੋਂ ਸਾਊਥ ਇੰਡੀਆ ਦੇ ਵਿੱਚ ਜਾਂ ਹੋਰ ਉਹਨਾਂ ਨੇ ਇਲੈਕਸ਼ਨਾਂ ਵੇਲੇ 80 ਰੈਲੀਆਂ ਜਿੱਤੀਆਂ ਨਤੀਜੇ ਆਏ ਤਾਂ ਉਹ ਚੀਜ਼ਾਂ ਮੈਂ ਲਾਈਵ ਗੱਲ ਦੇਖੀ ਹੈ ਇੱਥੇ ਵੀ ਬਠਿੰਡੇ ਦੇ ਵਿੱਚ ਮੈਂ ਸਿੱਧੂ ਦੀ ਰੈਲੀ ਤੋਂ ਪਹਿਲਾਂ ਇੱਕ ਸਿੰਗਲ ਬੰਦਾ ਨੀ ਸੁਣਿਆ ਸੀ ਜਿਹੜਾ ਇਹ ਕਹਿੰਦਾ ਹੋਵੇ ਵੀ ਰਾਜਾ ਵੜਿੰਗ ਜਿੱਤ ਜੂਗਾ ਇੱਕ ਸਿੰਗਲ ਬੰਦਾ ਨੀ ਸੁਣਿਆ ਸੀ ਹਰ ਬੰਦਾ ਕਹਿੰਦਾ ਸੀ ਵੀ ਹਰਸਿਮਰਤ ਨੇ ਜਿੱਤ ਜਾਣਾ ਜੀ ਹਰਸਿਮਰਤ ਨੇ ਜਿੱਤ ਜਾਣਾ ਇੱਥੇ ਇੱਕੋ ਗੱਲ ਦਾ ਜਿਹੜਾ ਮੈਂ ਸੁਣਦਾ ਸੀ ਪਰ ਨਵਜੋਤ ਸਿੱਧੂ ਦੀ ਰੈਲੀ ਤੋਂ ਬਾਅਦ ਮੈਨੂੰ ਹਰ ਦੂਜਾ ਬੰਦਾ ਇਹ ਕਹਿੰਦਾ ਸੁਣਿਆ ਵੀ ਯਾਰ ਸਮੀਕਰਨ ਬਦਲ ਗਏ ਤੇ ਰਾਜਾ ਬੜਿੰਗ ਜਿੱਤ ਸਕਦਾ। ਇਹ ਗੱਲਾਂ ਮੈਂ ਕਹਿੰਦੇ ਸੁਣੇ, ਚਾਹੇ ਤਾਂ ਉਹ ਟੈਂਪਰੇਰੀ ਵੇਵ ਬਣ ਗਈ, ਮੰਨ ਲਓ ਟੈਂਪਰੇਰੀ ਹਵਾ ਬਣ ਗਈ, ਇਹ ਵੀ ਹੋ ਸਕਦਾ, ਕਿਉਂਕਿ ਮੈਨੂੰ ਅੱਜ ਵੀ ਇਹੀ ਆਪਦਾ ਨਿੱਜੀ ਤੌਰ ਤੇ ਲੱਗਦਾ ਵੀ ਹਰਸਿਮਰਤ ਨੂੰ ਹਰਾਉਣਾ ਸੌਖਾ ਕੰਮ ਨੀ ਹੈ। ਪਰ ਦੂਜੇ ਪਾਸੇ ਜਿਹੜੇ ਇੱਕ ਚੀਜ਼ਾਂ ਲੀਕ ਹੋ ਰਹੀਆਂ, ਵੀਡੀਓ ਆਡੀਓ ਚੈਟ ਜਿਹੜੀ ਲੀਕ ਹੋ ਰਹੀ ਆ, ਉਹ ਬਹੁਤ ਪ੍ਰਭਾਵਿਤ ਕਰ ਰਹੀ ਆ ਆਮ ਲੋਕਾਂ ਨੂੰ, ਕਿਉਂਕਿ ਆਮ ਲੋਕ ਤਾਂ ਜਿਹੜੀ ਨਾ ਨਿੱਕੀ ਜਿਹੀ ਗੱਲ ਆ ਜੇ ਉਸੇ ਪਾਸੇ ਨੂੰ ਚੱਲ ਜਾਂਦੇ, ਉਹਨਾਂ ਨੂੰ ਕੋਈ ਬੜਾ ਫਰਕ ਨੀ ਪੈਂਦਾ। ਹੁਣ ਚੈਟ ਲੀਕ ਹੋ ਰਹੀ ਆ ਖਹਿਰੇ ਦੀ, ਵੀ ਖਹਿਰੇ ਦੇ ਬੰਦੇ ਜਿਹੜੇ ਉਹ ਡੀਲ ਕਰ ਰਹੇ ਆ ਵੀ 5 ਕਰੋੜ ਰੁਪਇਆ ਕਿਉਂ ਨੀ ਆਇਆ ਹਾਲੇ ਤੱਕ ਸੁਖਵੀਰ ਨਾਲ, ਤੇ ਸੁਖਵੀਰ ਦਾ ਬੰਦਾ ਉਹ ਚੈਟ ਚ ਕਹਿ ਰਿਹਾ ਵੀ ਭਾਜੀ ਸਾਹਿਬ ਆ ਜਿਹੜੇ ਉਹ ਲੈਕਚਰ ਦੇਈ ਜਾਂਦੇ ਆ, ਲੈਕਚਰ ਦੇਣ ਤੋਂ ਬਾਅਦ ਤੁਹਾਡੇ ਨਾਲ ਸੰਪਰਕ ਕਰਦੇ ਆ, ਤੇ ਮੂਹਰਲਾ ਚੈਟ ਵਾਲਾ ਧਮਕੀ ਦੇ ਰਿਹਾ ਵੀ ਨਹੀਂ ਲੈਕਚਰ ਲੁਕਚਰ ਮੈਨੂੰ ਨੀ ਪਤਾ, ਕੰਨ ਚ ਜਾ ਕੇ ਪੁੱਛ ਕੇ ਆਓ, ਇੰਨੀ ਚਰਚ ਆਉਂਦੇ ਆ ਤਾਂ ਠੀਕ ਆ, ਨਹੀਂ ਅਸੀਂ ਆਪਦੇ ਆਪਦੇ ਢੰਗ ਨਾਲ ਚੱਲਦੇ ਆ। ਫਿਰ ਤਾਂ ਫਿਰ ਉੱਥੇ ਇੱਕ ਜਿਹੜੇ ਮੌੜ ਮੰਡੀ ਤੋਂ ਕੈਂਡੀਡੇਟ ਆ ਜਮਨੇਜਾ ਸਿੰਘ ਸਿੱਖੋ ਹੁੰਦੇ ਐਮ ਐਲ ਏ ਦੇ, ਉਹ ਉਹਨਾਂ ਦਾ ਨਾਂ ਵੀ ਵਿੱਚ ਜ਼ਿਕਰ ਆਉਂਦਾ ਵੀ ਉਹਨਾਂ ਤੋਂ ਲੈ ਲਓ, ਉਹਨਾਂ ਨਾਲ ਗੱਲ ਹੋ ਗਈ ਪੈਸੇ। ਸੋ ਉਹਦੀਆਂ ਜਿਹੜੀਆਂ ਚੈਟ ਜਾਂ ਕੁਝ ਇੱਕ ਲੀਕ ਹੋਈਆਂ ਵਾਰਤਾਵਾਂ, ਉਹ ਇਹ ਸਾਬਤ ਕਰਦੀਆਂ ਵੀ ਬਹੁਤ ਵੱਡੀ ਪਾਲਿਸੀ ਦੇ ਤਹਿਤ ਜਿਹੜੇ ਸੁਖਪਾਲ ਖਹਿਰਾ ਉਹ ਇੱਥੇ ਆਏ ਆ ਤੇ ਉਹ ਸਿੱਧੇ ਰੂਪ ਚ ਇਹਨਾਂ ਦੀ ਮਦਦ ਕਰਨ ਆਏ ਆ ਸੁਖਵੀਰ ਹੋਰਾਂ ਦੀ। ਪਰ ਦੇਖੋ ਇਹ ਚੀਜ਼ਾਂ ਨਾ, ਇਹ ਪਟਿਆਲੇ ਸੀਟ ਤੇ ਵੀ ਗੱਲ ਚੱਲ ਰਹੀ ਆ, ਇਹ ਫਿਰੋਜ਼ਪੁਰ ਸੀਟ ਤੇ ਵੀ ਗੱਲ ਚੱਲ ਰਹੀ ਆ, ਤੇ ਕੱਲ ਤਾਂ ਇੱਕ ਬੜੀ ਹੈਰਾਨੀਜਨਕ ਗੱਲ ਜਿਹੜੀ ਆਈ ਨਾ, ਉਹ ਇਹ ਆਈ ਵੀ ਪਟਿਆਲੇ ਸੀਟ ਦੇ ਉੱਤੇ ਅਰੂਸਾ ਆਲਮ ਸਾਰੀ ਦੁਨੀਆਂ ਜਾਣਦੀ ਆ, ਉਹ ਪਟਿਆਲੇ ਸੀਟ ਦੇ ਉੱਤੇ ਬੜੇ ਚੰਗੀ ਪੱਧਰ ਦੇ ਉੱਤੇ।
ਮੈਂ ਨੀ ਜਾਣਦਾ ਭਾਜੀ,
ਤੁਸੀਂ ਨੀ ਜਾਣਦੇ?
ਅੱਛਾ
ਅੱਛਾ, ਕਾਹਨੂੰ? ਫਿਰ ਮੈਨੂੰ ਰੇਡੀਓ ਦੱਸਣਾ ਪਊਗਾ ਵੀ ਕੋਈ ਇਹੋ ਜਿਹਾ ਬੰਦਾ ਨੀ ਹੈਗਾ ਜੀ ਜਿਹਨੇ ਰੂਸਾ ਆਲਮ ਦੀ ਫੋਟੋ ਦੇਖ ਕੇ, ਕੱਲੀ ਦੇਖੀ ਨਾ ਹੋਵੇ, ਉਹਨੂੰ ਜੂਮ ਵੀ ਕੀਤਾ ਵੀ ਜੂਮ ਕਰਕੇ ਦੇਖਦੇ ਵੀ ਇਹੋ ਜਿਹੀ ਕੀ ਚੀਜ਼ ਆ ਰਾਜਾ ਜਿਹੜਾ ਤੇ ਮਗਰ ਲੱਗਿਆ। ਸੋ ਇਹ ਹਰੇਕ ਦੀ ਮੈਂਟੈਲਿਟੀ ਹੈ ਸਿੱਧੂ ਸਾਹਿਬ, ਹਾਂ, ਤੇ ਇਹ ਸੱਚ ਆਪਾਂ ਤੋਂ ਰਿਹਾ ਨੀ ਜਾਂਦਾ ਬੋਲੇ ਬਣਾ। ਤੇ ਉਹ ਨਾ ਰੂਸਾ ਆਲਮ ਆ ਜਿਹੜੀ, ਰੂਸਾ ਆਲਮ ਨੇ ਖੁਦ ਕੰਪੇਨਿੰਗ ਚ ਲੱਗੀ ਹੋਈ ਆ ਮਹਾਰਾਣੀ ਪਰਨੀਤ ਕੌਰ ਦੇ ਉਲਟ, ਹੱਕ ਚ ਨੀ ਉਲਟ ਕੰਪੇਨਿੰਗ ਕਰ ਰਹੀ ਹੈ ਜੀ। ਹੁਣ ਦੇਖੋ ਇਥੋਂ ਸਿੱਧਾ ਹੀ ਸਾਬਤ ਹੁੰਦਾ ਵੀ ਕੈਪਟਨ ਮਹਾਰਾਣੀ ਨੂੰ ਹਰਾ ਰਿਹਾ, ਕੈਪਟਨ ਖੁਦ ਮਹਾਰਾਣੀ ਨੂੰ ਹਰਾ ਰਿਹਾ।
ਮੈਂ ਤਾਂ ਕਿਹਾ ਸੀ ਜੁੱਤੋ ਜੁੱਤੀ ਹੁੰਦੇ ਸਾਰੇ ਪਾਸੇ, ਇਹੀ ਹਾਲ ਹੈ। ਬੜਾ ਸਕੂਨ ਮਿਲਿਆ ਗੱਲ ਸੁਣ ਕੇ।
ਇਹ ਵੀ ਕੁਛ ਲਿਖਿਆ, ਇਹ ਵੀ ਲੋਕ ਜ਼ਮੀਨੀ ਪੱਧਰ ਦੀ ਸੱਚਾਈ ਹੈ, ਜਿੱਦਾਂ ਕਿੱਡੀ ਹੈਰਾਨੀ ਦੀ ਗੱਲ ਹੈ, ਸਿਆਸਤ ਕਿੱਥੋਂ ਤੱਕ ਗਿਰ ਸਕਦੀ ਆ।
ਸੱਜਣੋ ਮਿੱਤਰੋ,
ਇਹ ਇਹਦਾ ਨਤੀਜਾ
ਮਿੰਟੂ ਬਰਾੜ ਹੀ ਆ, ਹਰਮਨ ਰੇਡੀਓ ਹੀ ਆ, ਇਹ ਗੱਲਾਂ ਤੁਸੀਂ ਸਿਰਫ ਹਰਮਨ ਰੇਡੀਓ ਤੇ ਸੁਣ ਸਕਦੇ ਹੋ, ਜੁੜਿਆ ਕਰੋ ਨਾਲੇ, ਕਰਦੇ ਵੀ ਆਪਾਂ ਦੋ ਹੀ ਆ, ਤਿਕੜੇ ਕੋਈ ਸੁਣਦਾ ਆਪਾਂ ਨੂੰ ਆਪਣੇ ਜੀ ਆ ਗੱਲ,
ਆਡੀਓ ਮਿਲ ਰਹੀਆਂ,
ਕਿਤੇ ਉਹ ਵੀ ਪੇਰੈਂਟ ਬੀਜੇ ਦੇ ਇੰਤਜ਼ਾਰ ਤਾਂ ਨਹੀਂ ਕਰ ਰਹੇ ਕਾਂਗਰਸ
ਕਿਤੇ? ਬਿਲਕੁਲ, ਪਰ ਜੇ ਹੁਣ ਦੂਜੇ ਪਾਸੇ ਨਾ ਜਿਹੜੇ ਕੁਝ ਇੱਕ ਫੈਕਟਰ ਹੁੰਦੇ ਆ ਸਰਕਾਰ ਦੇ ਅਗੇਂਸਟ ਜਾਂਦੇ ਆ, ਉਹ ਉਹਨਾਂ ਚੋਂ ਜਿਹੜਾ ਧਰਮਵੀਰ ਗਾਂਧੀ ਦੇ ਤੇ ਰੱਖੜੇ ਤੇ ਜਿਹੜਾ ਪਰਚਾ ਹੋਣਾ, ਉਹ ਵੀ ਬਹੁਤ ਵੱਡਾ ਮਾਇਨੇ ਰੱਖਦਾ। ਤੇ ਉਹ ਕੱਲ ਜਿਹੜਾ ਸ਼ਰਾਬ ਫੜੀ ਗਈ ਹੈ ਕਿ ਜ਼ਖੀਰਾ ਫੜਿਆ ਗਿਆ ਸ਼ਰਾਬ ਦਾ ਸੈਲਰ ਦੇ ਵਿੱਚੋਂ, ਹੁਣ ਉਹ ਸੈਲਰ ਦਾ ਮਾਲਕ ਫਰਾਰ ਆ, ਤੇ ਹਾਲੇ ਤੱਕ ਕੋਈ ਪਾਰਟੀ ਉਹਨੂੰ ਆਪਦਾ ਕਹਿ ਨਹੀਂ ਰਹੀ ਵੀ ਇਹ ਸਾਡੀ ਹੈ ਸ਼ਰਾਬ। ਉਹ ਦੋਸ਼ ਜਿਹੜਾ ਲੱਗ ਰਿਹਾ ਉਹ ਦੋ ਪਾਰਟੀਆਂ ਤੇ ਲੱਗ ਰਿਹਾ ਵੀ ਜਾਂ ਤਾਂ ਅਕਾਲੀ ਦਲ ਦੀ ਆ ਸ਼ਰਾਬ, ਤੇ ਜਾਂ ਉਹ ਸ਼ਰਾਬੇਗੀ ਕਾਂਗਰਸ ਦੀ। ਅਕਾਲੀ ਦਲ ਦੀ ਸ਼ੱਕ ਤਾਂ ਪੈ ਰਿਹਾ ਵੀ ਅਕਾਲੀ ਦਲ ਦੇ ਵੀ ਉਵੇਂ ਧਰਨਿਆਂ ਤੇ ਜਾਂ ਉਵੇਂ ਸਾਹਮਣੇ ਨੀ ਆਏ, ਕੱਲਾ ਰੱਖੜਾ ਤੇ ਗਾਂਧੀ ਸਾਹਮਣੇ ਆਏ ਆ ਜਿਹੜੇ ਧਰਨੇ ਤੇ ਬੈਠੇ, ਤੇ ਜਿਨ੍ਹਾਂ ਨੇ ਅਖੀਰ ਨੂੰ ਉਹਨਾਂ ਨੂੰ ਪੁਲਿਸ ਨੇ ਉਹਨਾਂ ਦੇ ਪਰਚੇ ਵੀ ਦਰਜ ਕਰ ਦਿੱਤੇ, ਤੇ ਉਹ ਜਿਹੜਾ ਪਰਚਾ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਰੱਖੜੇ ਦੇ ਅੱਕ ਚ ਤਾਂ ਭੁਗਤੇ ਨਾ ਭੁਗਤੇ, ਉਹ ਧਰਮਵੀਰ ਗਾਂਧੀ ਨੂੰ ਉਸ ਪਰਚੇ ਦਾ ਪੈ ਨੀ ਕਟਾਊਗਾ, ਸਿੱਧੇ ਰੂਪ ਚ ਹੋਵੇ ਸਿੱਧੇ ਚ ਹੋਵੇ। ਧਰਮਵੀਰ ਗਾਂਧੀ ਨੂੰ ਪਹਿਲਾਂ ਵੀ ਸਟਰੋਂਗ ਮੰਨਿਆ ਜਾ ਰਿਹਾ ਸੀ ਕੈਂਡੀਡੇਟ ਦੇ ਤੌਰ ਤੇ, ਤੇ ਹੁਣ ਕਲੀਅਰ ਜੀ ਹੁੰਦੀ ਲੱਗਦੀ ਹੈ ਸੀਟ ਵੀ ਧਰਮਵੀਰ ਗਾਂਧੀ ਦੇ ਹੱਕ ਚ ਜ਼ਿਆਦੇ ਜਾ ਰਹੀ ਆ ਉਹ ਸੀਟ, ਪਰ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ
ਕਿਉਂਕਿ
ਰੱਖੜਾ ਵੀ ਇੱਕ ਕਮਜ਼ੋਰ ਕੈਂਡੀਡੇਟ।
ਅੰਦਰ ਕੀ ਬਾਤ ਮੈਨੂੰ ਮਾੜੀ ਦੱਸੋ ਵੀ ਜਿਹੜੀ ਅਰੂਸਾ ਆ ਉਹ ਗਾਂਧੀ ਦੇ ਹੱਕ ਚ ਕਰ ਰਹੀ ਹੈ ਜਾਂ ਰੱਖੜੇ ਦੇ ਹੱਕ ਚ ਕੈਂਪੇਨਿੰਗ ਕਰ ਰਹੀ ਹੈ? ਕਬਰੋਧ ਜੇ ਕਰ ਰਹੀ ਹੈ ਵੋਟ ਜੀ ਨੂੰ
ਮਾਰਨ ਦੀ। ਉਹ ਕਹਿ ਰਹੀ ਹੈ ਜੀ ਨਹੀਂ ਨਹੀਂ ਉਹ ਤਾਂ ਇਹ ਕਹਿ ਰਹੀ ਹੈ ਵੀ ਮੇਰੀ ਸੌਖ ਨਾ ਜਿੱਤੇ ਹੋਰ ਕੋਈ ਮਰਜ਼ੀ ਜਿੱਤੇ ਜੀ ਕੁਦਰਤੀ ਅੰਦਰੂਨੀ ਬੰਦੇ ਆ ਜਿਹੜੇ ਆਪਣੀ ਚਲੋ ਇੰਟੈਲੀਜੈਂਸੀ ਆ ਉਹ ਸਾਹਮਣੇ ਨਹੀਂ ਗੱਲਾਂ ਕਰਦੀ ਪਰ ਇੰਟੈਲੀਜੈਂਸੀ ਦੇ ਬੰਦੇ ਮੇਰੇ ਕੋਲ ਆਏ ਬੈਠੇ ਕੁਦਰਤੀ ਗੱਲਾਂ ਚਲੋ ਆਪਣੇ ਤਾਂ ਮਿੱਤਰ ਪਿਆਰੇ ਆ ਅੱਡੋ ਅੱਡ ਵੱਖਰੇ ਆ ਤਾਂ ਉਹਨਾਂ ਨੇ ਜਦੋਂ ਮੈਨੂੰ ਦੋ ਚਾਰ ਚੀਜ਼ਾਂ ਦਿਖਾਈਆਂ ਮੇਰੇ ਰੌਂਗਟੇ ਖੜੇ ਹੋ ਗਏ ਯਾਰ ਇੱਥੋਂ ਤੱਕ ਗਿਰ ਸਕਦੇ ਲੋਕ
ਹੁਣ ਮੈਂ
ਸੋਚ ਵੀ ਨਹੀਂ ਸਕਦੇ
ਇੱਥੇ ਮੈਂ ਇੱਥੇ ਦੱਸਦਾ ਆਪਣੇ ਸਰੋਤਿਆਂ ਨੂੰ ਵੀ ਭਾਜੀ ਜਦ ਇੰਟੈਲੀਜੈਂਸੀ ਦੀ ਗੱਲ ਕਰਦੇ ਉਹ ਸੀ ਆਈ ਏ ਦੀ ਗੱਲ ਨਹੀਂ ਕਰਦੇ ਐਫ ਬੀ ਆਈ ਦੀ ਗੱਲ ਨਹੀਂ ਕਰਦੇ ਜਾਂ ਇੰਡੀਆ ਦੀ ਕਿਸੇ ਇੰਟੈਲੀਜੈਂਸ ਦੀ ਗੱਲ ਨਹੀਂ ਕਰਦੇ ਸਾਡੀ ਆਪਣੀ ਇੰਟੈਲੀਜੈਂਸ ਹੈ ਭਾਜੀ ਦੀ ਆਪਣੀ ਇੰਟੈਲੀਜੈਂਸ ਹੈ ਐਵੇਂ ਨਹੀਂ ਅਸੀਂ ਰੇਡੀਓ ਤੇ ਜੋ ਵੀ ਕਰਦੇ ਸਾਡਾ ਆਪਣਾ ਨੈਟਵਰਕ ਹੈ ਅਸੀਂ ਉਸ ਇੰਟੈਲੀਜੈਂਸ ਦੀ ਗੱਲ ਕਰਦੇ ਕੋਈ ਇੱਦਾਂ ਕੱਲ ਨੂੰ ਸਾਡੀ ਕੋਈ ਇਨਵੈਸਟੀਗੇਸ਼ਨ ਸ਼ੁਰੂ ਕਰਾ ਦਿਓ
ਸਰਕਾਰੀ ਐਵੇਂ ਰਾਹ ਦੇ ਏਜੰਟ ਬਣਾਈ ਜਾਓ ਕੱਲ ਨੂੰ ਸਾਨੂੰ ਰਾਹ ਦੇ ਏਜੰਟ ਬਣਾਈ
ਜਾਓ ਆਪਣੀ ਸਾਰਾ ਤੰਤਰ ਹੈ ਸਾਡਾ ਆਪਣਾ ਜੀ
ਅਸੀਂ ਜਾਣੀ ਕਿ ਕਹਿਣ ਦਾ ਮਤਲਬ ਇਹ ਹੁੰਦਾ ਇੰਟੈਲੀਜੈਂਸੀ ਦੇ ਮੀਨਿੰਗ ਇਹ ਨਾ ਸਮਝਿਆ ਕਰੋ ਇੰਟੈਲੀਜੈਂਸੀ ਮੀਨਿੰਗ ਇਹ ਹੁੰਦਾ ਵੀ ਤੁਹਾਡਾ ਨੈਟਵਰਕ ਜਿਹੜਾ ਚੌਕਸਾ ਦੇਖਦਾ ਉਹ ਕਿਸੇ ਦਾ ਵੀ ਨਿੱਜੀ ਹੋ ਸਕਦਾ ਤੁਸੀਂ ਇਹ ਨਹੀਂ ਹੁੰਦਾ ਵੀ ਉਹ ਸਰਕਾਰੀ ਏਜੰਸੀ ਹੁੰਦੀ ਆ ਸੋ ਨਿੱਜੀ ਸਾਡਾ ਨੈਟਵਰਕ ਇਹ ਆ ਵੀ ਅਸੀਂ ਸਿਆਸਤ ਚ ਰਹੇ ਇੰਨੇ ਸਾਲ ਤੇ ਉਹ ਨੈਟਵਰਕ ਹਜੇ ਤੱਕ ਜਿੰਦਾ ਜੀ ਅਸੀਂ ਉਹਨਾਂ ਨੂੰ ਜਦੋਂ ਕਾਲ ਕਰਦੇ ਹਾਂ ਕੱਲੀ ਕੱਲੀ ਗੱਲ ਦਾ ਪਤਾ ਸਮੀਖਿਆ ਲੈਂਦੇ ਹਾਂ ਤਾਂ ਉਹ ਪਤਾ ਲੱਗਦਾ ਮੈਂ ਨਾ ਦੋ ਤਿੰਨ ਸੀਟਾਂ ਦੇ ਉੱਤੇ ਤੁਹਾਨੂੰ ਜ਼ਰੂਰ ਗੱਲ ਕਰਨੀ ਚਾਹੂੰਗਾ ਸਿੱਧੂ ਸਾਹਿਬ ਜਿਹੜੀ ਸੰਗਰੂਰ ਸੀਟ ਹੋਈ ਚਾਹੇ ਲੁਧਿਆਣਾ ਸੀਟ ਹੋਈ ਚਾਹੇ ਪਟਿਆਲਾ ਸੀਟ ਹੋਈ ਇਹਨਾਂ ਸੀਟਾਂ ਦੇ ਉੱਤੇ ਨਾ ਤਿੰਨ ਕੋਣਾ ਮੁਕਾਬਲਾ
ਅੱਛਾ
ਹੁਣ ਸੰਨੀ ਦਿਓਲ ਤੇ ਗੁਰਦਾਸਪੁਰ ਵਾਲੀ ਸੀਟ ਦੇ ਵਿੱਚ ਆਪਾਂ ਸਿੱਧਾ ਮੁਕਾਬਲਾ ਤੇ ਸਿੱਧੇ ਮੁਕਾਬਲੇ ਦੇ ਵਿੱਚ ਦੋਸ਼ ਪ੍ਰਦੋਸ਼ ਹੋਈ ਜਾਂਦੇ ਆ ਕਿਹਾ ਜਾਂਦਾ ਇੱਕ ਪਾਸੇ ਸਟਾਰਡਮ ਆ ਇੱਕ ਪਾਸੇ ਕੰਮ ਆ ਏਦਾਂ ਉਹ ਤਾਂ ਉਹਦੇ ਚ ਤਾਂ ਚਲੋ ਸਿੱਧੇ ਮੁਕਾਬਲੇ ਚ ਤਾਂ ਫੇਰ ਵੀ ਕਿਤੇ ਨਾ ਕਿਤੇ ਸਮੀਖਿਆ ਹੋ ਸਕਦੀ ਆ ਪਰ ਜਿਹੜੀਆਂ ਤਿੰਨ ਸੀਟਾਂ ਨਾ ਤਿੰਨ ਸੀਟਾਂ ਦੇ ਉੱਤੇ ਜਦੋਂ ਤੁਸੀਂ ਲੁਧਿਆਣਾ ਸੀਟ ਗੱਲ ਕਰੋ ਲੁਧਿਆਣਾ ਸਿੱਧੀ ਸੀਟ ਦੇ ਉੱਤੇ ਤੁਸੀਂ ਮਨੀਸ਼ ਤਿਵਾੜੀ ਨੂੰ ਕਿਵੇਂ ਕਮਜ਼ੋਰ ਮੰਨ ਸਕਦੇ ਹੋ ਜਿਹੜਾ ਇੱਕ ਕਾਂਗਰਸ ਦਾ ਬੁਲਾਰਾ ਕਾਂਗਰਸ ਆਪਣੇ ਮਨਿਸਟਰ ਵੀ ਰਿਹਾ
ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਨੇ
ਉਹਨੂੰ ਨੀ ਤੁਸੀਂ
ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਦਾ
ਅਨੰਦਪੁਰ ਸਾਹਿਬ ਰਵਨੀਤ ਬਿੱਟੂ ਰਵਨੀਤ ਬਿੱਟੂ ਨੂੰ ਤੁਸੀਂ ਕਮਜ਼ੋਰ ਨਹੀਂ ਮੰਨ ਸਕਦੇ ਠੀਕ ਆ ਤੁਸੀਂ ਬੈਂਸ ਨੂੰ ਕਿਵੇਂ ਕਮਜ਼ੋਰ ਮੰਨ ਲਓਗੇ ਜਿਹਨੂੰ ਗਿਣਤੀ ਚ ਨੀ ਕਰਦੇ ਬੈਂਸ ਜਿਹੜੇ ਬੰਦੇ ਦੋ ਵਾਰੀ ਇੰਡੀਪੈਂਡੈਂਟ ਆ ਕੇ ਦੋ ਦੋ ਵਾਰੀ ਦੋ ਦੋ ਸੀਟਾਂ ਕੱਢ ਚੁੱਕੇ ਆ ਉਹ ਚੀਜ਼ਾਂ ਨੂੰ ਵੀ ਤੁਸੀਂ ਕਮਜ਼ੋਰ ਮੰਨ ਸਕਦੇ ਸੋ ਉੱਥੇ ਤੁਸੀਂ ਅਕਾਲੀ ਦਲ ਦੇ ਬੰਦੇ ਨੂੰ ਵੀ ਕਮਜ਼ੋਰ ਨੀ ਮੰਨ ਸਕਦੇ ਕਿੱਦਾਂ ਜਾਣਿਆਂ ਦਾ ਉੱਥੇ ਕੜਮਾਸਾ ਤੇ ਜੇ ਤੁਸੀਂ ਇੱਥੇ ਦੇਖੋ ਪਟਿਆਲੇ ਸੀਟ ਦੇ ਉੱਤੇ ਪਟਿਆਲੇ ਸੀਟ ਤੇ ਤੇ ਸਿਟਿੰਗ ਧਰਮਵੀਰ ਗਾਂਧੀ ਹੈ ਜਿਹੜਾ ਆਲਰੇਡੀ
ਤਿੰਨੇ ਧਨੰਤਰ ਨੇ
ਮਹਾਰਾਣੀ ਪ੍ਰਨੀਤ ਹਾਂ ਉਹ ਪ੍ਰਨੀਤ ਦਾ ਜੇ ਕਹੀਏ ਜੇ ਸਿੱਧੇ ਮਿਨਿਸਟਰ ਕਹੀਏ ਤਾਂ ਉਹਦਾ ਘਰ ਵਾਲਾ ਭਾਈ ਮੁੱਖ ਮੰਤਰੀ ਆ ਤੇ ਉਹਦੀ ਆਪਾਂ ਉਹੀ ਉਹਦਾ ਉਸ ਪੱਖ ਤੋਂ ਤਾਂ ਸੋਚਾਂਗੇ ਚੱਲ ਛੱਡ ਗਿਆ ਦਿੱਲੀ ਬਾਹਰਲੇ ਅੰਦਰਲੀਆਂ ਰਿਪੋਰਟਾਂ
ਜਿੱਦਾਂ ਦੀ ਤੁਸੀਂ ਗੱਲ ਜਿੱਦਾਂ ਦੀ ਤੁਸੀਂ ਅਰੂਸਾ ਦੀ ਗੱਲ ਸੁਣਾਈ ਆ ਤੁਸੀਂ ਕਿਹਾ ਵੀ ਉਹਦੇ ਘਰ ਵਾਲਾ ਮੁੱਖ ਮੰਤਰੀ ਆ ਮੈਨੂੰ ਕੈਪਟਨ ਨਹੀਂ ਲੱਗਦਾ ਜਿਹੜਾ ਮੁੱਖ ਮੰਤਰੀ ਸੱਚੀ ਮੁੱਖ ਮੰਤਰੀ ਆ ਗਾਉਣ ਵਾਲਾ ਧਮਕ ਬੇਸ ਵਾਲਾ ਮੈਨੂੰ ਤਾਂ ਉਹਦਾ ਹਾਲਾਤ ਉਹਦੇ ਨਾਲੋਂ ਵੀ ਬਿਹਤਰ ਬੱਤਰ ਲੱਗਦੇ ਨੇ
ਧਮਕ ਬੇਸ ਵਾਲਾ ਹੀ ਆ
ਠੀਕ ਹੈ ਤੇ ਸੰਗਰੂਰ ਦੀ ਕੀ ਸਿਚੁਏਸ਼ਨ ਹੈ
ਭਗਵੰਤ
ਮਾਨ ਕੀ ਕਰ ਰਿਹਾ
ਸੰਗਰੂਰ ਹਾਂ ਭਗਵੰਤ ਮਾਨ ਦੇ ਮੁਕਾਬਲੇ ਚ ਪਰਮਿੰਦਰ ਢੀਂਡਸਾ ਦੇਖੋ ਕਿਦਾ ਦੇਖੋ ਉਹਨੂੰ ਵੀ ਤੁਸੀਂ ਕੈਂਡੀਡੇਟ ਮਾੜਾ ਨੀ ਮੰਨ ਸਕਦੇ ਜਿਵੇਂ ਮਰਜ਼ੀ ਵਿੱਤ ਮੰਤਰੀ ਆ ਪੰਜਾਬ ਦਾ ਢੀਂਡਸਾ ਫੈਮਿਲੀ ਦੀ ਆਪਦਾ ਇੱਕ ਆਧਾਰ ਆ ਏਡਾ ਸੌਖਾ ਨੀ ਭਗਵੰਤ ਮਾਨ ਲਈ ਜਿਸ ਤਰ੍ਹਾਂ ਜਿਹੜੇ ਨਾ ਲੋਕ ਇਹਦੇ ਕਮੈਂਟ ਆ ਰਹੇ ਆ ਵੀ ਭਗਵੰਤ ਮਾਨ ਨੂੰ ਕੋਈ ਹਰਾਉਣੀਆਂ ਨੀ ਏਦਾਂ ਦੀ ਭਗਵੰਤ ਮਾਨ ਦੀ ਵੀ ਜਿਹੜੀ ਸ਼ਾਖ ਆ ਉਹ ਦਾਅ ਤੇ ਲੱਗੀ ਹੋਈ ਆ ਵੈਸੇ ਹਲੇ ਤੱਕ ਕਿਤੋਂ ਇਹ ਸ਼ਬਦ ਮਿਲਿਆ ਨੀ ਵੀ ਭਗਵੰਤ ਹਾਰੂ ਆ ਮੈਨੂੰ ਕਿਤੋਂ ਨੀ ਮਿਲਿਆ ਹਰੇਕ ਬੰਦਾ ਇਹ ਕਹਿ ਰਿਹਾ ਵੀ ਭਗਵੰਤ ਨੇ ਜਿੱਤਣਾ ਤੇ ਜੇ ਜਾਂ ਉਹਨਾਂ ਨੇ ਐਜ ਏ ਪਾਰਲੀਮੈਂਟਰੀ ਦੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਆ ਉਹਦੇ ਆਪਾਂ ਕਾਇਲ ਆ ਉਹ ਇਹਦੇ ਪਾਰਲੀਮੈਂਟਰੀ ਹੋਣੀ ਚਾਹੀਦੀ ਆ ਉਹ ਤੇ ਆਪਾਂ ਕੋਈ ਹੋਣੀ ਹੈਗੇ ਤੇ ਉਹ ਬੋਲੇ ਆ ਮੁੱਦਿਆਂ ਦੀ ਗੱਲ ਕੀਤੀ ਹੱਕਾਂ ਦੀ ਗੱਲ ਕਰੀ ਆ ਮੈਂ ਉਹ ਇਕੱਲੇ ਪੈਸੇ ਲਾਉਣ ਦੀ ਗੱਲ ਨੀ ਕਰਦਾ ਪੈਸੇ ਤਾਂ ਉਹ ਇੱਕ ਡਾਕੀ ਆ ਉਹ ਤਾਂ ਇੱਕ ਜ਼ਰੀਆ ਸਰਕਾਰ ਦੇ ਪੈਸੇ ਸਰਕਾਰ ਦੇ ਏਰੀਆ ਤੇ ਉਹ ਲਾਈ ਜਾਂਦੇ ਉਹਨਾਂ ਦੀ ਡਿਊਟੀ ਸੀ ਫਰਜ਼ ਸੀ ਉਹਨਾਂ ਨੂੰ ਲਾਉਣਾ ਚਾਹੀਦਾ ਸੀ ਪਰ ਇੱਕ ਡਿਊਟੀ ਫਰਜ਼ ਹਰੇਕ ਐਮ ਪੀ ਦਾ ਬੋਲਣਾ ਵੀ ਹੁੰਦਾ ਉਹ ਤੇ ਖਰੇ ਨੀ ਕੋਈ ਉੱਤਰਦਾ ਤੇ ਉਹ ਬੋਲੇ ਆ ਸੋ ਇਸ ਕਰਕੇ ਉਹਨਾਂ ਦੇ ਪ੍ਰਸ ਤੇ ਜਾ ਸਕਦੀ ਹੈ ਗੱਲ ਪਰ ਭਗਵੰਤ ਮਾਨ ਦੇ ਨਾਲ ਕੁਝ ਕੁ ਵੋਟਾਂ ਉੱਥੇ ਜੱਸੀ ਨੇ ਵੀ ਖਬਰਾਂ ਖਰਾਬ ਕਰਨੀਆਂ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕੁੱਲ ਮਿਲਾ ਕੇ ਜਿਹੜਾ ਇਹ ਜਿਹੜੀਆਂ ਸਾਂਝੀਆਂ ਸੀਟਾਂ ਹੀ ਆ ਨਾ, ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਵੱਡੀ ਜਿਹੜੀ ਚੱਲਣੀ ਆ, ਇਹ ਤੀਜੀ ਜਿਹੜਾ ਚੌਥਾ ਨਾਂ ਕੇਬਲ ਢਿੱਲੋਂ ਨਾ ਉੱਥੇ ਤੀਜਾ ਨਾਂ ਜਾਂ ਚੌਥਾ ਕਹਿ ਲਈਏ ਜੱਸੀ ਦੇ ਨਾਂ ਵੀ, ਤਾਂ ਕੇਬਲ ਢਿੱਲੋਂ ਕੈਪਟਨ ਦਾ ਸੱਜਾ ਹੱਥ ਮੰਨਿਆ ਜਾਂਦਾ ਰਿਹਾ ਸ਼ੁਰੂ ਤੋਂ। ਤੇ ਕੇਬਲ ਢਿੱਲੋਂ ਦੀ ਇੱਕ ਕਹਾਵਤ ਰਹੀ ਆ ਵੀ ਉਹਦੇ ਘਰ ਨੂੰ ਗੇਟ ਨੀ ਲੱਗਦਾ, ਉਹਦੇ ਘਰ ਦੇ ਗੇਟ ਨੀ ਲਾਇਆ ਜਾਂਦਾ ਕਦੇ ਵੀ, ਉਹਦਾ ਸਿਰਫ ਇੱਕ ਸਿੰਬਲ ਆ। ਤੇ ਉਹ ਚੰਡੀਗੜ੍ਹ ਤੇ ਵੀ, ਤੇ ਮੈਂ ਖੁਦ ਬਹੁਤ ਪਹਿਲਾਂ ਤੋਂ ਸਿਆਸਤ ਬਾਰੇ ਉਹਦੇ ਬਾਰੇ ਜਾਣਦਾ ਉਹਨਾਂ ਬਾਰੇ ਜਦੋਂ ਜੰਗ ਲੈਵਲ ਤੋਂ ਵੇਲੇ ਤੋਂ, ਵੀ ਉਹਨਾਂ ਦਾ ਗੇਟ ਨੀ ਹੈਗਾ, ਸਿਰਫ ਇਸ ਲਈ ਗੇਟ ਨੀ ਲਾਇਆ ਵੀ ਭਾਈ ਲੋਕਾਂ ਲਈ ਸਦਾ ਦਰਵਾਜੇ ਖੁੱਲੇ ਆ ਸਾਡੇ, ਜਦੋਂ ਮਰਜ਼ੀ ਆਓ। ਤੇ ਬਾਕੀ ਲੋਕ ਆਉਂਦੇ ਆ ਤੇ ਜ਼ਮੀਨੀ ਪੱਧਰ ਉੱਤੇ ਇਹ ਜੇ ਕੰਮ ਹੁੰਦੇ ਆ, ਸੋ ਇਸ ਕਰਕੇ ਉਸ ਸੀਟ ਨੂੰ ਵੀ ਤੁਸੀਂ ਇਹ ਨੀ ਕਹਿ ਸਕਦੇ ਕਿ ਉਹ ਕਮਜ਼ੋਰ ਆ।
ਮਿੰਟੂ ਭਾਜੀ ਮੈਨੂੰ ਥੋੜਾ ਜਿਹਾ ਮੇਰਾ
ਪੂਰਾ ਮੁਕਾਬਲਾ ਕੇਵਲ ਢਿੱਲੋਂ ਪਰਮਿੰਦਰ ਢੀਂਡਸਾ ਤੇ ਇਹਨਾਂ ਦੇ ਵਿੱਚ ਵੀ ਇੱਕ ਬਹੁਤ ਵੱਡਾ ਨਕੋਣਾ ਜਿਹੜਾ ਮੁਕਾਬਲਾ ਹੋਣਾ। ਬਾਕੀ ਸੀਟਾਂ ਦੇ
ਭਾਜੀ ਭਾਜੀ ਫਰੀਦਕੋਟ ਦੀ ਇੱਕ ਮਿੰਟ ਭਾਜੀ
ਦਿਵਾਲੀ ਦਾ ਮੁਕਾਬਲਾ ਜੀ
ਭਾਜੀ ਭਾਜੀ
ਅਮਰ ਸਿੰਘ ਤੇ ਦਵਾਰਾ ਸਿੰਘ ਗੁਰੂ ਇਹ ਸੀਟ ਥੋੜੀ ਜਿਹੀ ਘੱਟ ਚਰਚਾ ਚ, ਭਾਵੇਂ ਦਰਬਾਰਾ ਸਿੰਘ ਗੁਰੂ ਇੱਕ ਸਾਬਕਾ ਡੀਸੀ ਆ ਪਰ ਫੇਰ ਵੀ ਉਵੇਂ ਚਰਚਾ ਚ ਨੀ ਹੈ ਉਹ ਸੀਟ। ਜਾਂ ਜਿਹੜੀ ਹੁਸ਼ਿਆਰਪੁਰ ਦੀ ਸੀਟ ਦੇ ਉੱਤੋਂ ਸੋਮ ਪ੍ਰਕਾਸ਼ ਹੋਰਾਂ ਨੂੰ ਸੀਟ ਦਿੱਤੀ ਐਟ ਏ ਟਾਈਮ ਸਾਂਪਲਾ ਦੀ ਸੀਟ ਕੱਟ ਕੇ, ਉਹ ਵੀ ਕਾਫੀ ਚਰਚਾ ਚ ਆ ਕਿਉਂਕਿ ਸੋਮ ਪ੍ਰਕਾਸ਼ ਇੱਕ ਰਿਟਾਇਰਡ ਆਈ ਐਸ ਆਫਿਸਰ ਆ, ਕਾਫੀ ਚੰਗੇ ਇਨਸਾਨ ਆ ਤੇ ਉਹਨਾਂ ਦੀ ਕਾਫੀ ਆਧਾਰ ਸੀ ਬੀਜੇਪੀ ਚ, ਪਰ ਜਿਹੜੀ ਸੀਟ ਕੱਟੀ ਆ ਉਹ ਵੀ ਇੱਕ ਤਨੰਤਰ ਦੀ ਕੱਟੀ ਆ। ਤੇ ਉਹ ਜਦੋਂ ਤਨੰਤਰ ਦੀ ਸੀਟ ਕੱਟਦੇ ਆ ਨਾ, ਕਈ ਵਾਰੀ ਉਹ ਅੰਦਰ ਖਾਤੇ ਫਿਰ ਰੂਸਾ ਆਲਮ ਬਣ ਜਾਂਦੇ ਆ, ਤੇ ਫਿਰ ਇਹ ਨਾ ਹੋਵੇ ਵੀ ਸ਼ਾਇਦ ਉੱਥੇ ਸਾਂਪਲਾ ਉਹਨਾਂ ਦੇ ਜੜਾਂ ਚ ਬੈਠ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸੀਟ ਨੂੰ ਬਾਰੇ ਮੈਂ ਸੋਚਣਾ ਬਣਦਾ। ਪਰ ਕੁੱਲ ਮਿਲਾ ਕੇ ਇਹਨਾਂ ਸੀਟਾਂ ਦੀ ਸਮੀਖਿਆ ਕਰੀਏ
ਤਾਂ
ਅੱਜ ਸੁਖਵੀਰ ਦਾ ਜਿਹੜਾ ਪਲੜਾ ਸ਼ਰਤ ਸਿੰਘ ਧਵਾਈਏ ਦੇ ਸਾਹਮਣੇ ਥੋੜਾ ਜਿਹਾ ਭਾਰੀ ਲੱਗਦਾ ਗਾ ਫਿਰੋਜ਼ਪੁਰ ਤੋਂ, ਪਰ ਉਹ ਵੀ ਜਿਹੜੀ ਅੰਦਰ ਖਾਤੇ ਆਡੀਓ ਸੁਣੀ ਉਹਨਾਂ ਦੀਆਂ ਤਾਂ ਉਹ ਆਡੀਓ ਕੁਛ ਹੋਰ ਦਿਖਾਉਂਦੀਆਂ। ਇੱਕ ਪਾਸੇ ਸੰਤੋਖ ਸਿੰਘ ਚੌਧਰੀ ਤੇ ਚਰਨਜੀਤ ਸਿੰਘ ਅਟਵਾਲ ਹੋਰਾਂ ਦਾ ਜਿਹੜਾ ਮੁਕਾਬਲਾ, ਉਹ ਵੀ ਦੋਨੇ ਪੁਰਾਣੇ ਸਿਆਸਤਦਾਨ ਆ ਤੇ ਉਹਨਾਂ ਦਾ ਵੀ ਜਿਹੜਾ ਕਾਫੀ ਮੁਕਾਬਲਾ ਹੋਣ ਦੀ ਆਸ ਆ। ਤੇ ਅੰਮ੍ਰਿਤਸਰ ਸੀਟ ਆ ਜਿਹੜੀ ਉਹ ਸ਼ਾਇਦ ਗੁਰਜੀਤ ਸਿੰਘ ਔਜਲਾ ਨਾ ਹਾਰਨ, ਭਾਵੇਂ ਉਹਨਾਂ ਦੇ ਖਿਲਾਫ਼ ਪੁਰੀ ਸਾਹਿਬ ਖੜੇ ਆ, ਤੇ ਪਰ ਔਜਲੇ ਨੇ ਪਿਛਲੇ ਦਿਨਾਂ ਚ ਜੋ ਜ਼ਮੀਨੀ ਪੱਧਰ ਤੇ ਕੁਛ ਕੰਮ ਕੀਤਾ, ਇੱਕ ਯੂਥ ਆ, ਮਿਹਨਤੀ ਆ, ਗੱਲ ਕਰਨ ਦਾ ਤਰੀਕਾ ਤੇ ਇੱਕ ਲੋਕਲ ਕੈਂਡੀਡੇਟ ਆ, ਉਹ ਚੀਜ਼ਾਂ ਗੁਰਜੀਤ ਸਿੰਘ ਔਜਲੇ ਦੇ ਹੱਕ ਚ ਜਾਂਦੀਆਂ ਤੇ ਉਹ ਮੈਨੂੰ ਲੱਗਦਾ ਨਿੱਜੀ ਤੌਰ ਦੇ ਉੱਤੇ ਉਹਨਾਂ ਦੀ ਸੀਟ ਨੂੰ ਕਲੀਅਰ ਜਿਹਾ ਮੰਨਿਆ ਜਾ ਰਿਹਾ। ਤੇ ਇੱਕ ਪਾਸੇ ਮੁਹੰਮਦ ਸ਼ਰੀਫ ਵੀ ਸਾਡੇ ਝੂਜ ਰਹੇ ਜੀ ਫਰੀਦਕੋਟ ਸੀਟ ਤੋਂ ਪ੍ਰੋਫੈਸਰ ਸਾਧੂ ਸਿੰਘ ਦੇ ਨਾਲ, ਨਾਲ ਉਹਨਾਂ ਦੇ ਨਾਲ ਉੱਥੇ ਵੀ ਤਿੰਨ ਕੋਣਾ ਮੁਕਾਬਲਾ ਗੁਲਜ਼ਾਰ ਸਿੰਘ ਰਣੀ ਕੇ, ਉਹ ਵੀ ਜਿਹੜੇ ਪਸ਼ੂ ਪਾਲਣ ਮੰਤਰੀ ਤੇ ਉਹਨਾਂ ਨੇ ਵੀ ਕਾਫੀ ਕੁਛ ਰਹੇ ਆ ਤੇ ਭਾਵੇਂ ਉਹਨਾਂ ਦੀ ਉਂਗਲ ਵੀ ਉੱਠੀ ਸੀ ਇੱਕ ਦੋ ਵਾਰੀ, ਪਰ ਉਹਨਾਂ ਦਾ ਤਿੰਨ ਕੋਣਾ ਮੁਕਾਬਲਾ ਉਹਨਾਂ ਦਾ ਵੀ ਇੱਥੇ ਹੈਗਾ। ਬੀਬੀ ਜਗਮੀਤ ਕੌਰ ਦੀ ਸਾਨੂੰ ਗੱਲ ਕਰਨੀ ਬਣਦੀ ਆ ਜੀ, ਬੀਬੀ ਜਗਮੀਤ ਕੌਰ, ਕਰਮਜੀਤ ਕੌਰ ਖਾਲਡਾ ਤੇ ਇੱਕ ਤੀਜਾ ਮੁਕਾਬਲਾ ਉਹਨਾਂ ਦਾ ਵੀ, ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੀ ਗੱਲ ਅਸੀਂ ਕਰੀਏ ਜਸਵੀਰ ਸਿੰਘ ਬਿੰਤਾ ਜਿਹੜੇ ਕਾਂਗਰਸ ਦੇ ਵੀ ਰਹੇ ਆ, ਕਾਫੀ ਯੂਥ ਦੇ ਵੀ ਰਹੇ ਆ ਪ੍ਰਧਾਨ, ਪਰ ਉੱਥੇ ਜੇ ਗੱਲ ਕਰੀਏ ਤਾਂ ਉੱਥੇ ਭਾਵਨਾਵਾਂ ਦੇ ਜੁੜੀਆਂ ਹੋਣ ਕਰਕੇ ਪਰਮਜੀਤ ਕੌਰ ਖਾਲਡਾ ਦੀ ਸੀਟ ਜਿਹੜੀ ਕਾਫੀ ਕਲੀਅਰ ਲੱਗਦੀ ਆ। ਪਰ ਸਾਨੂੰ ਇਹ ਨੀ ਹੋਣਾ ਚਾਹੀਦਾ ਵੀ ਆਪਾਂ ਜਮੀ ਇਹ ਕਹੀਏ ਵੀ ਅਵੇਅਰ ਹੋ ਗਈਏ ਜਾਂ ਕਹੀਏ ਵੀ ਹੈਗਾ ਉੱਥੇ ਬੀਬੀ ਜਗੀਰ ਕੌਰ ਵੀ ਇੱਕ ਹੰਢੀ ਹੋਈ ਸਿਆਸਤਦਾਨ ਆ, ਡਿੰਪਾ ਇੱਕ ਹੰਢਿਆ ਹੋਇਆ ਸਿਆਸਤਦਾਨ ਆ, ਤੇ ਜਿਹੜੀਆਂ ਹਾਰਡ ਕੋਰ ਵੋਟਾਂ ਹੁੰਦੀਆਂ ਨਾ ਜਿਹੜੀ ਕਾਂਗਰਸ ਦੀ ਕੱਟੜ ਵੋਟ ਆ ਜਾਂ ਅਕਾਲੀਆਂ ਦੀ ਕੱਟੜ ਵੋਟ ਆ, ਇਸ ਕਰਕੇ ਅਸੀਂ ਇਹ ਨੀ ਕਹਿ ਸਕਦੇ ਵੀ ਪਰਮਜੀਤ ਕੌਰ ਖਾਲਡਾ ਜਿਹੜਾ ਉਹਨਾਂ ਦਾ ਪਿਛੋਕੜ ਕਰਕੇ ਵੀ ਇੱਕ ਤਰਫਾ ਹੀ ਜਿੱਤ ਬਣਨੀ ਚਾਹੀਦੀ ਆ। ਪਰਮਜੀਤ ਕੌਰ ਖਾਲਡਾ ਨੂੰ ਪੈਣੀਆਂ ਵੋਟਾਂ ਜਿਹੜੀਆਂ ਭਾਵਨਾਵਾਂ ਜਜ਼ਬਾਤਾਂ ਦੀਆਂ ਵੋਟਾਂ, ਜਿਹੜੇ ਜਜ਼ਬਾਤੀ ਲੋਕ ਆ, ਜਿਹੜੇ ਭਾਵਨਾਤਮਕ ਲੋਕ ਆ, ਜਿਹਨਾਂ ਨੂੰ ਲੱਗਦਾ ਵੀ ਸਾਡਾ ਇਹ ਤਾਂ ਯਾਰ ਡਿਊਟੀ ਫਰਜ਼ੀ ਬਣਦੀ ਹੈ ਜਿਵੇਂ ਫੂਲਕੇ ਨੂੰ ਉਦੋਂ ਪਾਉਣ ਦੀ ਜਾਂ ਪਾਈਆਂ ਸਨ। ਸੋ ਇਸ ਕਰਕੇ ਸਾਰੀਆਂ ਸੀਟਾਂ ਦੇ ਉੱਤੇ ਅੱਜ ਜਿਹੜਾ ਸ਼ਾਮ ਤੱਕ ਪੋਲਿੰਗ ਹੋ ਜਾਣੀ ਹੈ ਜੀ, ਤੇ ਦੇਖਦੇ ਹਾਂ ਫਿਰ 23 ਤਰੀਕ ਨੂੰ ਕੀ ਨਤੀਜੇ ਨਿਕਲਦੇ ਆ, ਕਿਉਂਕਿ ਮੋਦੀ ਤਾਂ ਬਰਫਾਨੀ ਬਾਬਾ ਦੀ ਜਿਹੜੀ ਛਤਰ ਸਾਹਿਬ ਚਲਾ ਗਿਆ ਜੀ ਵੋਟਾਂ ਦੀ ਅਖੀਰਲੇ ਦੌਰ ਤੋਂ ਪਹਿਲਾਂ।
ਮਿੰਟੂ ਜੀ, ਮੇਰਾ ਥੋੜਾ ਜਿਹਾ ਇੰਟਰਸਟ ਸੀਗਾ ਮੁਹੰਮਦ ਸਦੀਕ ਤੇ ਪ੍ਰੋਫੈਸਰ ਸਾਧੂ ਸਿੰਘ ਹੁਣਾਂ ਦੇ ਵਿੱਚ ਜਿਹੜਾ ਮੁਕਾਬਲਾ ਚੱਲ ਰਿਹਾ, ਤੇ ਤੁਹਾਡਾ ਕੀ ਵੈਸੇ ਜੇ ਤੁਸੀਂ ਇੱਕ ਨੂੰ ਚਿਤਾਉਂਦੇ ਗੁਲਜ਼ਾਰ ਉਹਨਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਤੁਹਾਨੂੰ ਲੱਗਦਾ ਕਿ ਵੀ ਸ਼ਾਇਦ ਉੱਥੇ ਮੁਹੰਮਦ ਸਦੀਕ ਜਿੱਤ ਜਾਣਗੇ? ਮੇਰੀ ਫੀਲਿੰਗ ਆ
ਦੇਖੋ ਜਿੱਤ ਸਕਦੇ ਆ ਕਿਉਂਕਿ ਜਿਹੜੇ ਮੁਹੰਮਦ ਸਦੀਕ ਆ ਨਾ ਉਹ ਬਹੁਤ ਪੁਰਾਣੇ ਕਾਂਗਰਸੀ ਆ ਤੇ ਪੁਰਾਣੇ ਤੌਰ ਤੇ ਆ ਤੇ ਉਹਨਾਂ ਨੇ ਹਾਰ ਦਾ ਸਵਾਦ ਵੀ ਦੇਖਿਆ ਤੇ ਉਹਨਾਂ ਨੇ ਜਿੱਤ ਦਾ ਸਵਾਦ ਵੀ ਦੇਖਿਆ। ਸ਼ੁਰੂ ਦੇ ਵਿੱਚ ਜਿਹੜਾ ਉਹਨਾਂ ਨੇ ਕੱਚ ਘੜ ਸਿਆਸਤ ਕੀਤੀ ਸੀ ਪਰ ਅੱਜ ਕੱਲ ਜਿਹੜੀ ਉਹਨਾਂ ਦੀ ਸਿਆਸਤ ਆ ਉਹ ਪਰਪੱਕ ਹੁੰਦੀ ਜਾਂਦੀ ਆ। ਮੈਂ ਹੁਣ ਉਹਨਾਂ ਦੇ ਜਿਹੜੇ ਉਹ ਬੜੇ ਇੱਕ ਨਾ ਸਾਧ ਵਿਰਤੀ ਜ਼ਿਆਦਾ ਬੰਦਾ ਮੁਹੰਮਦ ਸਦੀਕ ਨੂੰ ਜਿਹਨੇ ਨੇੜੇ ਤੋਂ ਜਾਣਦੇ ਆ ਨਾ ਉਹਨਾਂ ਨੂੰ ਪਤਾ ਉਹ ਚਾਹੇ ਉਹ ਗਾਣਿਆਂ ਚ ਬਹੁਤ ਹਿੱਟ ਹੋਏ ਚਾਹੇ ਇੱਕ ਇਨਸਾਨੀ ਤੌਰ ਤੇ ਜਿਹਨਾਂ ਨੂੰ ਜਾਊਗਾ ਨਾ ਬਹੁਤ ਜ਼ਿਆਦਾ ਸਾਧ ਮਰਾ ਪਿਆ ਬਹੁਤ ਜ਼ਿਆਦਾ ਸਾਧ ਮਰਾ ਦਾ ਸਾਧ ਵਿਰਤੀ ਆ ਤੁਹਾਨੂੰ ਉਹਨਾਂ ਦੀ ਗੱਲਾਂ ਬਾਤਾਂ ਤੋਂ ਪਤਾ ਲੱਗੂਗਾ ਕਿ ਯਾਰ ਵੀ ਇੰਨਾ ਵੀ ਸਾਧ ਵਿਰਤੀ ਹੋ ਸਕਦਾ ਬੰਦਾ ਤਾਂ ਉਹ ਚੀਜ਼ ਦੇ ਕਾਰਨ ਉਹ ਨਾ ਪਹਿਲਾਂ ਸਿਆਸਤ ਚ ਉਹਦੇ ਨੀ ਐਕਟਿਵ ਸੀ ਉਹ ਜਿਹੀਆਂ ਗੱਲਾਂ ਨਹੀਂ ਕਰ ਸਕਦੇ ਸੀ ਪਰ ਜਦੋਂ ਦਰਬਾਰਾ ਸਿੰਘ ਗੁਰੂ ਨਾਲ ਉਹਨਾਂ ਦਾ ਬਹੁਤ ਗਹਿਰਾ ਕੇਸ ਚੱਲਿਆ ਪੇਚਾ ਪਿਆ ਉਦੋਂ ਬਾਅਦ ਉਹ ਵੀ ਇੱਕ ਨਿਖਰ ਕੇ ਸਿਆਸਤਦਾਨ ਬਣ ਕੇ ਆਏ ਆ ਤੇ ਹੁਣ ਉਹਨਾਂ ਦੇ ਬਿਆਨਬਾਜ਼ੀ ਕਾਫੀ ਸਿਆਸੀ ਆ। ਦੂਜਾ ਉਹਨਾਂ ਦੇ ਹੱਕ ਚ ਜਾ ਸਕਦਾ ਸਾਧੂ ਸਿੰਘ ਦੀ ਚੁੱਪ ਪ੍ਰੋਫੈਸਰ ਸਾਧੂ ਸਿੰਘ ਦੀ ਜਿਹੜੀ ਪਿਛਲੇ ਚਾਰ ਸਾਲਾਂ ਪੰਜ ਸਾਲਾਂ ਦੀ ਚੁੱਪ ਆ ਨਾ ਉਹ ਵੀ ਉਹਨਾਂ ਦੇ ਹੱਕ ਚ ਜਾ ਸਕਦੀ ਹੈ। ਪ੍ਰੋਫੈਸਰ ਸਾਧੂ ਸਿੰਘ ਤੋਂ ਬਹੁਤ ਸਾਰੀਆਂ ਆਸਾਂ ਨਾਲ ਉਹਨਾਂ ਨੂੰ ਜਿਤਾਇਆ ਗਿਆ ਸੀ ਤੇ ਉਹਨਾਂ ਨੂੰ ਇੱਕ ਬੜੇ ਦਰਵੇਸ਼ ਇਨਸਾਨ ਦੇ ਤੌਰ ਤੇ ਪ੍ਰਚਾਰਿਆ ਗਿਆ ਸੀ ਪਰ ਉਹ ਕਈ ਵਾਰੀ ਕੀ ਹੁੰਦਾ ਨਾ ਵੀ ਉਹ ਇੰਨਾ ਦਰਵੇਸ਼ ਵੀ ਨੀ ਚਾਹੀਦਾ ਹੁੰਦਾ ਸਿਆਸਤ ਦੇ ਵਿੱਚ ਆ ਕੇ ਉਹਨੂੰ ਧਾਕੜ ਫੈਸਲੇ ਕਰਨੇ ਪੈਂਦੇ ਹੁੰਦੇ ਆ ਧਾਕੜ ਹੋਣਾ ਪੈਂਦਾ ਥੋੜਾ ਜਿਹਾ ਤੇ ਉਹ ਚੀਜ਼ਾਂ ਕਿਤੇ ਮਿਸ ਸੀਗੀਆਂ ਸਾਧੂ ਸਿੰਘ ਦੇ ਮਾਮਲੇ ਚ। ਤੀਜੀ ਗੱਲ ਇਹ ਆ ਜਾਂਦੀ ਹੈ ਵੀ ਜੋ ਜਿਹੜਾ ਵੋਟ ਬੰਡ ਆ ਜਿੱਥੇ ਤਿੰਨ ਤਿੰਨ ਜਾਣਿਆਂ ਦੀ ਲੜਾਈ ਹੈ ਨਾ ਐਤਕੀ ਬਹੁਤ ਸਾਰੀਆਂ ਸੀਟਾਂ ਤੇ ਤੀਹਰੀ ਟੱਕਰ ਆ ਉਹ ਤੀਹਰੀ ਟੱਕਰ ਦੀ ਲੜਾਈ ਦੇ ਵਿੱਚ ਫਿਰ ਥੋੜਾ ਜਿਹਾ ਬੈਨੀਫਿਟ ਇੱਕ ਨੂੰ ਤਾਂ ਮਿਲਣਾ ਹੀ ਹੁੰਦਾ ਇੱਕ ਦੂਜੇ ਦੀਆਂ ਕ੍ਰੋਸ ਵੋਟਿੰਗ ਤੋੜ ਜਾਂਦਾ ਤੇ ਤੀਜੇ ਨੂੰ ਬੈਨੀਫਿਟ ਮਿਲ ਜਾਂਦਾ। ਸੋ ਹੋ ਸਕਦਾ ਵੀ ਇਸ ਸੀਟ ਦੇ ਉੱਤੇ ਵੀ ਸਾਧੂ ਸਿੰਘ ਦਾ ਵੀ ਪਲੜਾ ਐ ਭਾਰੀ ਰਹਿ ਜੇ ਵੀ ਕਾਂਗਰਸ ਤੇ ਅਕਾਲੀ ਆਪੋ ਆਪਣੀਆਂ ਵੋਟਾਂ ਤੋੜ ਲੈਣ ਤੇ ਜਿਹੜੇ ਉਹਨਾਂ ਦੀ ਉੱਧਰ ਆ ਜਾਣ ਤੇ ਹੋ ਸਕਦਾ ਇਹ ਆ ਵੀ ਸਾਧੂ ਸਿੰਘ ਦੀ ਜਿਹੜੀ ਵੋਟ ਪਈ ਸੀ ਉਦੋਂ ਆਪ ਆਦਮੀ ਦੇ ਕਰਕੇ ਪਰ ਉਹ ਆਪ ਆਦਮੀ ਉਦੋਂ ਪਹਿਲੀ ਵਾਰ ਉਹਨਾਂ ਨੂੰ ਆਮ ਆਦਮੀ ਨੂੰ ਵੋਟ ਪਈ ਸੀ ਕਾਰਨ ਕੀ ਵੀ ਉਹ ਪਹਿਲੀ ਵਾਰ ਹੋਏ ਸੀ ਤੇ ਉਦੋਂ ਉਹ ਵੋਟਰ ਸੀਗੇ ਜਿਹੜੇ ਉਹ ਕੁਛ ਡੋਲੂ ਸੀ ਕੁਛ ਕਾਂਗਰਸੀ ਸੀ ਕੁਛ ਅਕਾਲੀ ਸੀ ਤੇ ਉਹ ਆਪੋ ਆਪਦੇ ਘਰੀ ਮੁੜ ਜਾਣ ਜਾਂ ਆਪਦੇ ਵਾਪਸ ਵੋਟ ਪਾ ਦੇਣ ਤਾਂ ਫਿਰ ਸਾਧੂ ਸਿੰਘ ਦਾ ਤਾਂ ਵਜੂਦ ਮੈਨੂੰ ਨਹੀਂ ਲੱਗਦਾ ਅਗਲੇ ਐਮ ਪੀ ਦੇ ਤੌਰ ਤੇ ਰਹੂਗਾ
ਜੀ। ਤੇ ਜਗਤਾਰ ਜੌਲ ਵੀ ਸਾਡੇ ਨਾਲ ਜੁੜੇ ਨੇ ਮਨੀਲਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ। ਲੁਧਿਆਣੇ ਇੱਕ ਟੀਟੂ ਬਾਣੀਆ ਵੀ ਉਮੀਦਵਾਰ ਹੈ ਤੇ ਉਸ ਬਾਰੇ ਗੱਲ ਨਹੀਂ ਕੀਤੀ ਜਿਹੜਾ ਕੱਲ ਖਸ ਖਸ ਨਾਲ ਤੋਲਿਆ ਉਸਦੇ ਸਪੋਟਰਾਂ ਨੇ। ਸੱਚੀ ਬਾਜੀ ਇੱਦਾਂ ਹੋਈ ਕਹਿੰਦੇ ਹੁਣ ਤੁਸੀਂ ਇਹ ਕਹੋ ਮਤਲਬ ਹੁਣ ਚਿੱਟੇ ਨਾਲ ਤੋਲਣ ਗਈਆਂ ਨੂੰ ਹੁਣ ਏਦਾਂ ਇਹ ਕਹਿਣਾ ਚਾਹੁੰਦੇ ਆ ਜਗਤਾਰ ਜੀ ਤੇ ਰਵਿੰਦਰ ਕਿਸ਼ਨਪੁਰੀ ਸਾਡੇ ਨਾਲ ਜਿਹੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਰਵਿੰਦਰ ਸੈਣੀ ਵਾਲੇ। ਤੇ ਇੱਕ ਨਾ ਜਿਹੜੀ ਐਗਜ਼ਿਟ ਪੋਲਸ ਦੀ ਆਪਾਂ ਗੱਲ ਕਰਨੀ ਆ ਮਿੰਟੂ ਜੀ, ਕਿਉਂਕਿ ਪਿਛਲੇ ਤਕਰੀਬਨ 3 ਸਾਲ ਤੋਂ ਜਿਹੜੀਆਂ ਸਰਵੇਖਣ ਨੇ ਐਗਜ਼ਿਟ ਪੋਲ ਨੇ ਉਹ ਲੇਬਰ ਪਾਰਟੀ ਨੂੰ ਜਿਤਾ ਰਹੇ ਨੇ, ਠੀਕ ਹੈ। ਜਿਹੜੀ ਆਖਰੀ ਐਗਜ਼ਿਟ ਪੋਲ ਹੋਈ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ, ਉਹ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਹੈ ਨਾ ਨਿਊ ਸਾਊਥ ਵੇਲਸ ਦੇ ਵਿੱਚ, ਈਸਟਰਨ ਸਟੇਟਾਂ ਦੇ ਵਿੱਚ, ਤਾਂ 6 ਵਜੇ ਖਤਮ ਹੁੰਦੀ ਹੈ ਤਾਂ 6:15 ਦੇ ਕਰੀਬ ਉਹ ਐਗਜ਼ਿਟ ਪੋਲ ਕੀਤੀ ਜਾਂਦੀ ਆ। ਤੇ ਇਹਦੇ ਵਿੱਚ ਜਿਹੜੀ ਨਿਊਜ਼ ਪੋਲ ਆਸਟ੍ਰੇਲੀਆ ਦੀ ਉਸ ਨੂੰ ਬਹੁਤ ਯਾਨੀ ਕਿ ਕਹਿ ਲਓ ਕਿ ਸੁਪਰ ਨਿਊਜ਼ ਪੋਲ, ਐਕੂਰੇਟ ਨਿਊਜ਼ ਪੋਲ ਮਤਲਬ ਸਰਵੇਖਣ ਮੰਨਿਆ ਜਾਂਦਾ, ਤਾਂ ਉਹਦੇ ਮੁਤਾਬਕ ਵੀ ਜਿਹੜਾ ਲੇਬਰ ਪਾਰਟੀ ਜਿੱਤਦੀ ਸੀ ਯਾਨੀ ਕਿ ਇਲੈਕਸ਼ਨ ਹੋਣ ਤੋਂ ਬਾਅਦ ਵੀ, ਤੇ ਹੋਇਆ ਕਿ ਰਿਜ਼ਲਟ ਬਿਲਕੁਲ ਉਲਟ ਹੋ ਗਿਆ ਤੇ 3% ਦਾ ਮਾਰਜਨ ਰਹਿ ਗਿਆ ਜਿਹੜਾ ਕਿ ਯਾਨੀ ਕਿ 0.5-0.4% ਹੋਣਾ ਚਾਹੀਦਾ ਜਿਹੜਾ ਪਿੱਛੇ ਹੁੰਦਾ ਆਇਆ ਆ, ਪਰ 3% ਦਾ ਐਰਰ ਗਲਤੀ ਮਤਲਬ ਇੱਕ ਬਹੁਤ ਵੱਡੀ ਗਲਤੀ ਆ ਤੇ ਉਹਦੇ ਨਾਲ ਕੀ ਆ ਕਿ ਉਹਦੀ ਜਿਹੜੀ ਕ੍ਰੈਡੀਬਿਲਟੀ ਆ ਹਨਾ ਉਹ ਦਾਅ ਤੇ ਲੱਗਦੀ ਆ। ਹੁਣ ਇਹ ਕੱਲਾ ਇੱਥੇ ਨਹੀਂ ਹੋਇਆ, ਇਹ ਯੂਰਪ ਦੇ ਵਿੱਚ ਵੀ ਹੋਇਆ, ਇਹ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋਇਆ ਕਿ ਟਰੰਪ ਦਾ ਕਿਸੇ ਨੂੰ ਆਸ ਉਮੀਦ ਨਹੀਂ ਸੀਗੀ, ਸਾਰੀਆਂ ਹੀ ਜਿਹੜੀਆਂ ਸਰਵੇਖਣ ਕੰਪਨੀਆਂ ਕਹਿ ਰਹੀਆਂ ਟਰੰਪ ਜਿੱਤੇ ਹੀ ਨਹੀਂ ਸਕਦਾ, ਪਰ ਉਹ ਜਿਸ ਹਿਸਾਬ ਨਾਲ ਜਿੱਤਿਆ ਉਹ ਸਾਰਾ ਕੁਝ ਫੇਲ ਹੋ ਗਿਆ। ਮਿੰਟੂ ਜੀ ਇਸ ਦਾ ਥੋੜਾ ਜਿਹਾ ਚਿੰਤਨ ਮੈਂ ਕਰਦੇ ਸੁਣੇ ਨੇ ਸਿਆਣੇ ਲੋਕ ਟੀਵੀ ਦੇ ਉੱਤੇ, ਤੇ ਉਹ ਮੈਂ ਸੋਚਿਆ ਚਲੋ ਮੈਂ ਤੁਹਾਡੇ ਨਾਲ ਵੀ ਸਾਰੇ ਸਰੋਤਿਆਂ ਨਾਲ ਵੀ ਸ਼ੇਅਰ ਕਰ ਲਾਂ ਕਿ ਕਾਰਨ ਇਹਨਾਂ ਦੇ ਕਾਰਨ ਕੀ ਹੈ। ਹੁਣ ਇੰਡੀਆ ਦੇ ਵਿੱਚ ਵੀ ਜਿਹੜਾ ਪਿਛਲੀ ਵਾਰੀ ਆ ਵੀ ਲਓ ਜੀ ਇਹ ਬੀਜੇਪੀ ਨਹੀਂ ਜਿੱਤਦੀ, ਬਹੁਤ ਥੋੜੀ ਜਿੱਤੂਗੀ, ਪਰ ਉਹ ਹੁੰਝਾ ਫੇਰ ਉਹਨਾਂ ਦੀ ਜਿੱਤ ਸੀ, ਤੇ ਇਸ ਵਾਰੀ ਵੀ ਜਿਹੜੇ ਸਰਵੇਖਣ ਨੇ ਉਹ ਕੀ ਕਹਿ ਰਹੇ ਨੇ ਇੰਡੀਆ ਦੇ ਵਿੱਚ, ਪਹਿਲਾਂ ਉਹ ਸਰਵੇਖਣਾਂ ਦੀ ਆਪਾਂ ਗੱਲ ਕਰੀਏ।
ਜੀ 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 ਮੈਂ ਜਿਹੜੀ ਇੰਡੀਆ ਦੀ ਜੇ ਗੱਲ ਕਰਾਂ ਤਾਂ ਉਹ ਇੰਡੀਆ ਦੇ ਵਿੱਚ ਜਿਹੜੀ ਪੈਸਾ ਜਿਹਦੇ ਨਾਲ ਜਿਹੜੀ ਪੇਡ ਨੀ ਜਿਹਨੂੰ ਕਹਿੰਦੇ
ਪੇਡ ਸਰਵੇਖਣ, ਹਾਂਜੀ
ਪੇੜ ਸਰਵੇਖਣ ਇਹ ਰੁਝਾਨ ਸ਼ੁਰੂ ਹੋਇਆ ਸੀ ਜਦੋਂ ਚੈਨਲਾਂ ਨੇ ਜਿਹੜਾ ਆਪਦੀ ਐਂਕਰ ਬਿਠਾ ਖੜਾ ਉੱਚੀ ਉੱਚੀ ਚੀਕਾਂ ਮਾਰ ਕੇ ਰੌਲਾ ਪਾਉਣਾ ਸ਼ੁਰੂ ਕੀਤਾ ਸੀ ਤਾਂ ਉਹ ਰੌਲੇ ਦੇ ਵਿੱਚ ਇਹ ਪੋਜੀਸ਼ਨ ਆਉਂਦੀ ਸੀਗੀ ਵੀ ਇਹ ਪੈਸੇ ਕਿਹੜਾ ਚੈਨਲ ਆ ਕਿਹਦੇ ਹੱਕ ਚ ਬੋਲ ਰਿਹਾ ਕਿਹਦੇ ਹੱਕ ਚ ਕਿਉਂਕਿ ਉਹ ਹੁੰਦੀ ਇੱਕ ਹਵਾ ਜਿਹੜੀ ਬੇਬ ਬਣਾਉਣੀ ਨੀ ਹੁੰਦੀ ਵੀ ਭਾਈ ਉਹ ਤਾਂ ਜਿੱਤ ਗਿਆ ਫਲਾਨਾ ਤਾਂ ਜਿੱਤ ਗਿਆ ਹੁਣ ਉਹ ਚੀਜ਼ ਦੇ ਲਈ ਸੋਸ਼ਲ ਮੀਡੀਆ ਨੂੰ ਵੀ ਬਹੁਤ ਵਰਤਿਆ ਜਾ ਰਿਹਾ ਇਕੱਲੇ ਚੈਨਲ ਨੀ ਸੋ ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਪੇਡ ਇਫੈਕਟ ਆ ਜਿਹੜੇ ਇਹਨਾਂ ਚੀਜ਼ਾਂ ਚ ਕੰਮ ਕਰ ਰਹੇ ਆ
ਮਿੰਟੂ ਜੀ ਇੱਕ ਜਿਹੜੀ ਹੋਰ ਰਿਸਰਚ ਹੋਈ ਆ ਜਿਹਦੇ ਬਾਰੇ ਮਤਲਬ ਕੀਤਾ ਕਿ ਪਹਿਲਾਂ ਨਾ ਅਸਲ ਦੇ ਵਿੱਚ ਜਿਹੜੇ ਸੈਂਪਲ ਹੈ ਉਹਨਾਂ ਤੇ ਬੜਾ ਨਿਰਧਾਰਿਤ ਕਰਦਾ ਆ ਪਹਿਲਾਂ ਲੈਂਡ ਲਾਈਨ ਕਹਿੰਦੇ ਫੋਨ ਹੁੰਦੇ ਸੀ ਤੇ ਉਹ ਕੀ ਕਰਦੇ ਸੀ ਜਿਹੜੀਆਂ ਕੰਪਨੀਆਂ ਸੀ ਉਹ ਵਾਈਟ ਪੇਜਿਸ ਚੱਕ ਲੈਂਦੇ ਸੀ ਡਾਇਰੈਕਟਰੀ ਚੱਕ ਲੈਂਦੇ ਸੀ ਤੇ ਉਸ ਇਲਾਕੇ ਦੇ ਨੰਬਰ ਕੱਢ ਕੇ ਉਹਨਾਂ ਨੂੰ ਕਾਲ ਕਰਦੇ ਸੀ ਉਸ ਹਲਕੇ ਦੇ ਨੂੰ ਕਿਸੇ ਦੇ ਨੂੰ ਵੀ ਤਾਂ ਉਹ ਜਿਹੜੇ 1000-1200 ਉਹਨਾਂ ਨੇ ਸੈਂਪਲ ਲੈਣੇ ਹੁੰਦੇ 1000-1200 ਬੰਦੇ ਫੋਨ ਕਰਦੇ ਆ ਤੇ ਉਹਨਾਂ ਦਾ ਨਾ ਕਾਫੀ ਐਕੂਰੇਟ ਹੁੰਦਾ ਸੀ ਕੰਮ ਤੇ ਦੂਜਾ ਸੋਸ਼ਲ ਮੀਡੀਆ ਜਾਂ ਹੋਰ ਜਿਹੜੇ ਮੁੱਦਿਆਂ ਤੋਂ ਲੋਕੀ ਬਹੁਤੇ ਜਾਣੂ ਨਹੀਂ ਸੀ ਹੁੰਦੇ ਪਾਰਟੀ ਨਾਲੇ ਹੁੰਦੇ ਸੀ ਵੀ ਅਸੀਂ ਆਹ ਪਾਰਟੀ ਨੂੰ ਪਾਣੀ ਅਸੀਂ ਆਹ ਪਾਰਟੀ ਨੂੰ ਪਾਣੀ ਹਨਾ ਤੇ ਉਹਦੇ ਨਾਲ ਨਾ ਕਾਫੀ ਐਕੂਰੇਸੀ ਆਉਂਦੀ ਸੀ ਮਿਹਨਤ ਕਰਦੀ ਸੀ ਕੰਪਨੀਆਂ ਉਹ ਹੁਣ ਕੀ ਹੋਇਆ ਕਹਿੰਦੇ ਵੀ ਉਹ ਲੈਂਡਲਾਈਨ ਨੰਬਰ ਤਾਂ ਹੈ ਨਹੀਂ ਹੁਣ ਹਰ ਬੰਦੇ ਕੋਲ ਮੋਬਾਈਲ ਨੰਬਰ ਹੈ ਤੇ ਮੋਬਾਈਲ ਨੰਬਰ ਕੀ ਹੈ ਵੀ ਕਈ ਵਾਰੀ ਉਹ ਆਪਣਾ ਹਲਕਾ ਚੇਂਜ ਕੀਤਾ ਹੁੰਦਾ ਕਈ ਵਾਰੀ ਉਹ ਇੱਧਰ ਗਿਆ ਹੁੰਦਾ ਕਈ ਵਾਰੀ ਉੱਧਰ ਗਿਆ ਹੁੰਦਾ ਤੇ ਨਾ ਇੱਕ ਲੋਕਾਂ ਨੂੰ ਫੋਨ ਖੁੱਲੇ ਮਿਲਣ ਦੇ ਕਾਰਨ ਲੋਕ ਹੁਣ ਥੋੜੇ ਇਲਤੀ ਵੀ ਹੋ ਗਏ ਨੇ ਕਹਿੰਦੇ ਕਿ ਉਹ ਦੱਸਦੇ ਨਹੀਂ ਆਪਣੇ ਮਨ ਕੀ ਬਾਤ ਨਹੀਂ ਦੱਸਦੇ ਦਿਲ ਵਾਲੀ ਗੱਲ ਨਹੀਂ ਦੱਸਦੇ ਉਹਦਾ ਕਾਰਨ ਇਹ ਹੈ ਹੁਣ ਅਮਰੀਕਾ ਦੇ ਵਿੱਚ ਹੋਇਆ ਕਿ ਉਹ ਤੁਹਾਡੇ ਹੀ ਰੀਡਿੰਗਸ ਲੈ ਕੇ ਉਹ ਦੱਸ ਕੇ ਉਹਨਾਂ ਨੂੰ ਮਿਸਯੂਜ਼ ਕਰਦੇ ਨੇ ਫਿਰ ਬਾਅਦ ਦੇ ਵਿੱਚ ਪਾਰਟੀਆਂ ਵਾਲੇ ਪਾਲਿਸੀਆਂ ਹੁਣ ਲੋਕੀ ਕਹਿੰਦੇ ਨੇ ਕਿ ਅਸੀਂ ਕੱਲ੍ਹ ਦੱਸੀ ਆਪਣੇ ਦਿਲ ਦੀ ਗੱਲ ਬਈ ਅਸੀਂ ਕਿਹਨੂੰ ਵੋਟ ਪਾਉਣੀ ਆ ਨਹੀਂ ਪਾਉਣੀ ਇਹ ਸਾਡੀ ਮਰਜ਼ੀ ਆ ਅਸੀਂ ਜੋ ਅਸੀਂ ਸੋਚਦੇ ਹਾਂ ਅਸੀਂ ਉਹ ਕੰਮ ਕਰਾਂਗੇ ਤੇ ਉਹ ਕਈ ਵਾਰੀ ਝੂਠ ਵੀ ਬੋਲ ਦਿੰਦੇ ਉਹ ਕੋਈ ਗੱਲ ਨਹੀਂ ਤਾਂ ਹੀ ਜਿੱਤਣਾ ਕੋਈ ਨਹੀਂ ਤਾਂ ਹੀ ਜਿੱਤਣਾ ਤਾਂ ਹੀ ਕਰਨਾ ਇਨ ਦਾ ਐਂਡ ਉਹ ਆਪਣੀ ਮਰਜ਼ੀ ਕਰਦੇ ਨੇ ਅਮਰੀਕਾ ਦੇ ਵਿੱਚ ਵੀ ਇਹੀ ਹੋਇਆ ਇੱਥੇ ਵੀ ਇਹੀ ਹੋਇਆ ਕਿ ਲੋਕ ਹੁਣ ਦੱਸਦੇ ਨਹੀਂ ਹੈਗੇ ਵੀ ਅਸੀਂ ਕੀ ਕਰਨਾ ਆ ਲਕੋ ਰੱਖਦੇ ਆ ਆਪਣੀ ਵੋਟ ਦਾ ਕਿ ਅਸੀਂ ਕਿੱਧਰ ਨੂੰ ਜਾਣਾ ਆ ਇਸ ਕਰਕੇ ਇੱਕ ਇਹ ਵੀ ਬਹੁਤ ਵੱਡੀ ਸਮੱਸਿਆ ਆ ਕਿ ਜਿੰਨਾ ਅਸੀਂ ਨਿਰਭਰ ਹੁੰਦੇ ਆ ਆਹ ਇਲੈਕਸ਼ਨਾਂ ਨੇ ਤਾਂ ਜਮਾਂ ਹੀ ਮਤਲਬ ਹੁਣ ਚਿੰਤਾ ਦਾ ਵਿਸ਼ਾ ਬਣਾ ਦਿੱਤਾ ਇਸ ਚੀਜ਼ ਨੂੰ ਕਿ ਜਿਹੜੀਆਂ ਪਾਰਟੀਆਂ ਨੇ ਕੱਲਾ ਇਹ ਜਿਹੜੀਆਂ ਸਰਵੇਖਣ ਨੇ ਇਹ ਕੰਪਨੀਆਂ ਨਹੀਂ ਕਰਾਉਣੀਆਂ ਪਾਰਟੀ ਦੇ ਵੀ ਆਪਣੇ ਸਰਵੇਖਣ ਚੱਲਦੇ ਹੁੰਦੇ ਆ ਜਿਹੜੀਆਂ ਪਾਰਟੀਆਂ ਨਾ ਹਰ ਪਾਰਟੀ ਜਿਹੜੀ ਆ ਉਹ ਬਹੁਤ ਵੱਡਾ ਪੈਸਾ ਨਿੱਜੀ ਸਰਵੇਖਣ ਕਰਾਉਣ ਚ ਲਾਉਂਦੀਆਂ ਕਈ ਹਲਕਿਆਂ ਦੇ ਵਿੱਚ ਸੋ ਹੁਣ ਉਹਨਾਂ ਨੇ ਵੀ ਪੈਸੇ ਖਰਚੇ ਆ ਉਹਨਾਂ ਨੇ ਵੀ ਜਿਹੜੇ ਤਰੀਕੇ ਆ ਉਹ ਦੇਖ ਲਏ ਵੀ ਇਹ ਗੱਲ ਜਾਣੀ ਕਿ ਵਧੀਆ ਨਹੀਂ ਚੱਲ ਰਹੀ ਉਹ ਜੋ ਸਰਵੇਖਣ ਕਰਦੇ ਨੇ ਉਧਰ ਨੂੰ ਨਹੀਂ ਚੱਲ ਰਿਹਾ ਕਿਉਂਕਿ ਜਦੋਂ ਸਰਵੇਖਣ ਕਰਨਗੇ ਦੇਖਣਗੇ ਵੀ ਲੋਕ ਤੁਹਾਨੂੰ ਵੋਟ ਪਾਉਂਦੇ ਆ ਜਾਂ ਨਹੀਂ ਪਾਉਂਦੇ ਇਹਦਾ ਮਤਲਬ ਤੁਹਾਡੀ ਜਿਹੜੀ ਪਾਲਿਸੀ ਆ ਉਹ ਨਹੀਂ ਕੰਮ ਕਰ ਰਹੀ ਤੇ ਤੁਸੀਂ ਪਾਲਿਸੀ ਨੂੰ ਚੇਂਜ ਕਰਨਾ ਹੁੰਦਾ ਤੇ ਉਹ ਹੁਣ ਹੋ ਨਹੀਂ ਰਿਹਾ ਸੋ ਹੁਣ ਉੱਥੇ ਆ ਗਏ ਵੀ ਲੀਡਰਾਂ ਨੂੰ ਹੀ ਓਨੈਸਟ ਹੋਣਾ ਪੈਣਾ ਮਿੰਟੂ ਭਾਜੀ ਲੀਡਰਾਂ ਨੂੰ ਵਧੀਆ ਪਾਲਿਸੀ ਲੈ ਕੇ ਆਉਣੀ ਪੈਣੀ
ਬਿਲਕੁਲ ਬਿਲਕੁਲ ਜੀ ਦੇਖੋ ਇੱਕ ਤਾਂ ਪਾਲਿਸੀ ਡਿਫਰੈਂਟ ਹੋਵੇ ਵੱਖਰੀ ਹੋਵੇ ਵਾਕਈ ਉਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੋਵੇ ਇਹ ਸੋਚਣਾ ਪੈਣਾ ਵੀ ਜਿਹੜਾ ਇੱਕ ਕਹਿੰਦੇ ਨੀ ਹੁੰਦੇ ਵੀ ਟ੍ਰਿਪ ਦਾ ਇੱਕ ਉਹ ਚੱਲਣ ਵਾਲੀ ਗੱਲ ਹੁੰਦੀ ਹੈ ਵੀ ਸਿਰੇ ਦਾ ਜਿਹੜਾ ਪੱਤਾ ਚੱਲਣਾ ਪਊਗਾ ਉਹਨਾਂ ਨੂੰ ਜਿਹੜਾ ਕਿ ਜਿਹਦੇ ਮਗਰ ਦਲੀਲ ਵੀ ਹੋਵੇ ਜਿਹਦੇ ਮਗਰ ਇਹ ਵੀ ਗੱਲ ਹੋਵੇ ਅਸੀਂ ਕਿਵੇਂ ਤੇ ਇਹਨੂੰ ਇੰਪਲੀਮੈਂਟ ਕਰਾਂਗੇ ਇਹ ਨਾ ਹੋਵੇ ਹਵਾ ਚ ਤੀਰ ਹੋਵੇ ਵੀ ਉਹੀ ਪਾਣੀ ਵਾਲੀਆਂ ਬੱਸਾਂ ਵਾਲੀ ਗੱਲ ਬਣ ਕੇ ਮਜ਼ਾਕ ਦਾ ਪਾਤਰ ਬਣੇ ਇਹ ਚੀਜ਼ਾਂ ਹੁਣ ਨਹੀਂ ਲੋਕ ਚੱਲਦੇ ਹੁਣ ਇੱਕ ਤਰੀਕੇ ਦੀ ਗੱਲ ਚੱਲਦੇ ਆ ਤਰੀਕੇ ਨਾਲ ਹੁੰਦੀ ਆ ਪਰ ਦੂਜਾ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਪ੍ਰਭਾਵ ਆ ਗਿਆ ਨਾ ਜਿਹੜਾ ਉਹ ਪ੍ਰਭਾਵ ਨੂੰ ਤੇ ਤੁਸੀਂ ਮੁਨਕਰ ਨਹੀਂ ਹੋ ਸਕਦੇ ਜਿਹੜਾ ਇੰਡੀਆ ਦੇ ਵਿੱਚ ਇਲੈਕਸ਼ਨਾਂ ਦਾ ਜਿਹੜਾ ਹੁਣ ਤੈਅ ਕਰ ਰਿਹਾ ਨਾ ਜਿਹੜਾ ਵੀ ਕੋਈ ਕੰਮ ਉਹ ਉਹ ਵਟਸਐਪ ਦੇ ਹੱਥ ਚ ਆ ਉਹ ਸੋਸ਼ਲ ਮੀਡੀਆ ਦੇ ਹੋਰ ਜਿਹੜੇ ਅੱਡੋ ਅੱਡ ਚੱਲਦੇ ਆ ਜਾਂ ਫੇਸਬੁੱਕ ਮੈਸੇਂਜਰ ਜੋ ਵੀ ਚੱਲਦਾ ਪਰ ਜ਼ਿਆਦਾਤਰ ਜਿਹੜਾ ਪ੍ਰਭਾਵ ਆ ਜਿਹੜਾ ਵਟਸਐਪ ਦੇ ਹੱਥ ਚ ਆ ਇੱਕ ਆਡੀਓ ਆਉਂਦੀ ਆ ਕਿਸੇ ਨਾਲ ਵੀ ਗੱਲਬਾਤ ਦੀ ਤੇ ਉਹ ਅੱਧੇ ਘੰਟੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਾਂ ਸਾਰੇ ਇੰਡੀਆ ਚ ਘੁੰਮ ਜਾਂਦੀ ਆ ਵੀ ਦੇਖੋ ਜੀ ਆਹ ਕੀ ਬੋਲ ਰਹੀ ਆ ਕੋਈ ਮੂਹਰੋਂ ਐਮ ਸੀ ਪਰਸੋਂ ਦੇਖਿਆ ਹਰਸਿਮਰਤ ਨੂੰ ਸਿੱਧਾ ਕਹਿ ਰਹੀ ਸੀ ਵੀ ਤੁਸੀਂ ਮੰਗੋ ਜੀ ਵੋਟਾਂ ਸਾਨੂੰ ਨੀ ਕੋਈ ਪਾਉਂਦਾ ਤੁਸੀਂ ਕੀਤਾ ਤਾਂ ਕੁਛ ਹੈ ਨੀ ਸੋ ਏਦਾਂ ਦੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਗੱਲਾਂ ਉਹ ਬਹੁਤ ਵੱਡਾ ਰੋਲ ਅਦਾ ਕਰਦੀਆਂ ਜੀ ਵੋਟਾਂ ਦੇ ਜਿਹੜੇ ਨਤੀਜਿਆਂ ਦੇ ਉੱਤੇ ਪਰ ਮੈਨੂੰ ਜਿਹੜੀ ਇੱਕ ਚੀਜ਼ ਅੱਜ ਜਿਹੜੀ ਆਸ ਇਹ ਆ ਵੀ ਪੰਜਾਬ ਦੇ ਵਿੱਚ ਜਿਹੜੀ ਪੋਲਿੰਗ ਆ ਨਾ ਉਹ 70-75% ਹੋਣੀ ਚਾਹੀਦੀ ਅੱਜ ਪੋਲਿੰਗ ਜਿੰਨਾ ਜਿੰਨਾ ਲੋਕਾਂ ਚ ਐਮ ਪੀ ਦੀਆਂ ਵੋਟਾਂ ਲਈ ਐਤਕੀ ਉਤਸ਼ਾਹ ਮੈਂ ਦੇਖਿਆ ਨਾ ਪਹਿਲਾਂ ਨਾਲੋਂ ਉਹ ਚੀਜ਼ ਇਹ ਦੱਸਦੀ ਹੈ ਵੀ 70-75% ਪੋਲਿੰਗ ਹੋਣੀ ਚਾਹੀਦੀ ਆ। ਦੂਜੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਲੋਕ ਦਿਲ ਦੀ ਗੱਲ ਨਹੀਂ ਕਰਦੇ, ਉਹ ਮੈਂ ਕੱਲ ਹੀ ਲਾਈਵ ਦੇਖਿਆ। ਕੱਲ ਮੈਂ ਨਾ ਜਦੋਂ ਇੱਥੇ ਰੂਮ ਦੇ ਵਿੱਚ ਬੈਠਾ ਹੋਸਪਿਟਲ ਦੇ ਵਿੱਚ ਸੱਜਣ ਮਿੱਤਰਾਂ ਨੂੰ ਮਿਲ ਰਿਹਾ ਸੀ, ਤੇ ਉਦੋਂ ਨਾ ਇੱਕ ਕੰਮ ਵਾਲੀ ਕੁਦਰਤੀ ਗੱਲਾਂ ਚੱਲੀਆਂ, ਤੇ ਸਫਾਈ ਵਾਲੀ ਕੁੜੀ ਸੀ ਤੇ ਉਹ ਕਹਿੰਦੀ ਕੱਲ ਤਾਂ ਭਾਜੀ ਮੈਂ ਆਉਣਾ ਨੀ ਸਫਾਈ ਕਰਦੀ ਕਰਦੀ, ਕਹਿੰਦੀ ਕੱਲ ਤਾਂ ਵੋਟ ਪਾਉਣ ਜਾਣਾ। ਤੇ ਮੈਂ ਨੀ ਬੋਲਿਆ, ਪਰ ਸਾਡੇ ਉੱਥੇ ਕੋਈ ਬੈਠਾ ਹੋਰ ਕਹਿੰਦਾ ਭਾਈ ਕਿਹਨੂੰ ਪਾਉਂਗੇ ਵੋਟ। ਤਾਂ ਉਹ ਕੁੜੀ ਨੇ ਉਹਦੇ ਦੇਖਿਆ ਤੇ ਕਹਿੰਦੀ ਦੇਖਾਂਗੇ ਜਿਹਨੂੰ ਠੀਕ ਲੱਗਿਆ ਪਾ ਦਿਆਂਗੇ। ਉਹ ਭਾਈ ਸਾਹਿਬ ਦੋ ਤਿੰਨ ਵਾਰੀ ਉਹਨਾਂ ਨੇ ਮੋੜ ਮੋੜ ਪੁੱਛਿਆ, ਪਰ ਉਹਨੇ ਕੋਈ ਵੀ ਜਵਾਬ ਦੇਣ ਦੀ ਥਾਂ ਤੇ ਨਾ ਫੇਰ ਉਹਨੇ ਅਖੀਰ ਦੇ ਵਿੱਚ ਆਪਦਾ ਪੱਲਾ ਚੜਾਉਣ ਲਈ ਇਹ ਕਿਹਾ ਵੀ ਜੀ ਮੇਰੇ ਘਰ ਵਾਲਾ ਜਿੱਧਰ ਕਹੂਗਾ ਮੈਂ ਪਾ ਦੂੰਗੀ, ਤੇ ਅਸੀਂ ਮੈਂ ਤਾਂ ਕੱਲ ਨੂੰ ਜੋਬ ਤੇ ਨੀ ਆ ਰਹੀ ਤੇ ਵੋਟ ਪਾਉਣਾ ਮੇਰਾ ਡਿਊਟੀ ਆ ਫਰਜ਼ ਤੇ ਮੈਂ ਪਾਉਂਗੀ। ਤੇ ਮੈਨੂੰ ਇੱਕ ਪਾਸਾ ਬੜਾ ਸੁਣ ਕੇ ਚੰਗੀ ਇਹ ਲੱਗੀ ਗੱਲ ਵੀ ਇੱਕ ਜਿਹੜੀ ਕੰਮ ਵਾਲੀ ਜਿਹੜੀ ਕਿ ਆਪਾਂ ਸੋਚ ਸਕਦੇ ਹਾਂ ਉਨੀ ਅਵੇਅਰ ਨੀ, ਅਨਪੜ੍ਹ ਆ ਤੇ ਬੇਚਾਰੀ ਕਲੀਨਿਕ ਦਾ ਕੰਮ ਕਰ ਰਹੀ ਆ, ਉਹ ਵੀ ਇੰਨੀ ਅਵੇਅਰ ਆ ਵੀ ਵੋਟ ਪਾਉਣੀ ਲਾਜ਼ਮੀ ਆ ਤੇ ਮੈਂ ਪਾਉਣਾ, ਤੇ ਦੂਜੇ ਪਾਸੇ ਉਹ ਇੰਨੀ ਅਵੇਅਰ ਆ ਵੀ ਉਹ ਦੱਸ ਵੀ ਨੀ ਰਹੀ ਆਪਦੀ ਗੱਲ ਵੀ ਮੈਂ ਪਾਉਣਾ ਕਿਹਨੂੰ ਆ। ਨਹੀਂ ਤਾਂ ਆਮ ਹੀ ਕਹਿ ਦਿੰਦਾ ਲਾ ਜੀ ਇਸ ਤਾਂ ਬੀਬੀ ਨੂੰ ਪਾ ਕੇ ਆਵਾਂਗੇ, ਇਸ ਤਾਂ ਬਾਬੇ ਨੂੰ ਪਾ ਕੇ ਆਵਾਂਗੇ, ਆਮ ਇਹ ਸ਼ਬਦ ਬੋਲ ਦਿੰਦੇ ਆ, ਪਰ ਉਹ ਨਹੀਂ ਬੋਲੀ। ਤੇ ਤੀਜੇ ਪਾਸੇ ਮੈਨੂੰ ਇਹ ਥੋੜੀ ਜਿਹੀ ਕਮੋਸ਼ੀ ਵੀ ਸੀ ਉਸ ਇਨਸਾਨ ਤੇ, ਮੈਂ ਉਹਨੂੰ ਵੀ ਕਿਹਾ ਦੋ ਵਾਰੀ ਵੀ ਨਹੀਂ ਏਦਾਂ ਨੀ ਕਿਹਾ ਜਾਂਦਾ ਹੁੰਦਾ ਜਿੱਦਾਂ ਤੁਸੀਂ ਕਿਸੇ ਦੀ ਪ੍ਰਾਈਵੇਸੀ ਤੇ ਇੰਨਾ ਤੇ ਪ੍ਰੈਸ਼ਰ ਪਾ ਰਹੇ ਸੀ, ਏਦਾਂ ਨੀ ਪਾਇਆ ਜਾ ਸਕਦਾ। ਸੋ ਇਸ ਕਰਕੇ ਨਾ ਇਹ ਚੀਜ਼ਾਂ ਜ਼ਮੀਨੀ ਪੱਧਰ ਦੇ ਉੱਤੇ ਵੀ ਹੋਈਆਂ ਲਾਗੂ, ਦਿਲ ਦੀ ਗੱਲ
ਨਹੀਂ ਕਰਨੀ। ਪਰ ਸਾਡੇ ਨਾਲ ਆਪਣੇ ਸਰੋਤੇ ਜ਼ਰੂਰ ਕਰਿਆ ਕਰੋ ਵੀ ਇਹ ਪ੍ਰੋਗਰਾਮ ਹੈ, ਇੱਥੇ ਕਿਹੜੇ ਕੋਈ ਵੋਟਾਂ ਪੈ ਰਹੀਆਂ ਨੇ। ਤੇ ਮਿੰਟੂ ਜੀ ਦਿਲ ਵਾਲੀ ਗੱਲ ਤਾਂ ਇਹ ਹੈ, ਵਰਿੰਦਰ ਭੰਗਲ ਹੋਣੀ ਮੈਸੇਜ ਭੇਜਿਆ, ਮੈਂ ਪਹਿਲਾਂ ਵੀ ਪ੍ਰੋਗਰਾਮ ਦੇ ਸ਼ੁਰੂ ਚ ਵੀ ਦੱਸਿਆ ਸੀ ਵੀ ਇੱਕ ਬੰਦੇ ਨੇ ਨਾ ਨਿਊ ਸਾਊਥ ਵੇਲਜ਼ ਦੇ ਵਿੱਚੋਂ ਇੰਨਾ ਉਹਨੂੰ ਮਾਣ ਸੀਗਾ ਬਿੱਲ ਸ਼ੋਰਟਨ ਤੇ ਵੀ ਉਹਨੇ $1 million ਲਾਤਾ ਸੀ, $1 million ਸੱਟਾ ਲੇਬਰ ਪਾਰਟੀ ਤੇ। ਤੇ ਇਹ ਮਤਲਬ ਉਸ ਕੰਪਨੀ ਜਿਹੜੀ ਲੈਟ ਬਰੋਕ ਹੈ ਉਹਦੀ ਹਿਸਟਰੀ ਦੇ ਵਿੱਚ ਸਾਰਿਆਂ ਨੂੰ ਵੱਡਾ ਮਤਲਬ ਸੱਟਾ ਸੀਗਾ। ਤੇ ਜੇ ਉਹ ਜਿੱਤ ਜਾਂਦਾ ਬਿੱਲ ਸ਼ੋਰਟਨ ਤਾਂ ਉਸ ਬੰਦੇ ਨੂੰ $230,000 ਮਿਲਣਾ ਸੀ ਇੱਕ ਰਾਤ ਚ। ਤੇ ਹੁਣ ਕੀ ਹੋਇਆ, ਮਿਲੀਅਨ ਵੀ ਗਿਆ ਹੁਣ ਉਹਨੂੰ, ਮਤਲਬ ਬਿੱਲ ਸ਼ੋਰਟਨ ਉਹਨੂੰ ਵੀ ਲੈ ਬੈਠਾ ਵਿਚਾਰਾ। ਸੋ ਇਹ ਵੀ ਮਤਲਬ ਇੱਕ ਰੁਝਾਨ ਚੱਲ ਰਿਹਾ। ਤੇ ਜਗਵੀਰ ਸਿੰਘ ਸੀਨੀ ਵਾਲੇ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤੁਹਾਡੀ ਸਿਹਤ ਸੁਣ ਕੇ ਵਧੀਆ ਲੱਗਿਆ ਜੀ। ਤੇ ਮੇਹਰ ਕਰੇ ਬਾਕੀ ਹਰਿਆਣੇ ਇਲੈਕਸ਼ਨ ਦਾ ਮਾੜੇ ਇੱਕ ਮਿੰਟ ਚ ਭਾਜੀ ਸਮੀਖਿਆ ਕਰ ਦਿਓ ਹਰਿਆਣੇ ਦੀ।
ਦੇਖੋ ਹਰਿਆਣੇ ਦੇ ਵਿੱਚ ਵੀ ਇਲੈਕਸ਼ਨ ਉਹੀ ਪੰਜਾਬ ਵਾਂਗੂ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਕਲੀਅਰ ਨਹੀਂ ਹੋ ਰਿਹਾ। ਦੁਸ਼ਾਂਤ ਚੌਟਾਲਾ ਬੜੀ ਤੇਜ਼ੀ ਨਾਲ ਉਭਰ ਕੇ ਆ ਰਿਹਾ, ਦੇਵੀ ਲਾਲ ਦਾ ਪੋਤਾ। ਦੇਵੀ ਲਾਲ ਦਾ ਖਾਨਦਾਨ ਚ ਕੋਈ ਖਾਸ ਪ੍ਰਭਾਵਿਤ ਕਰਨ ਵਾਲੇ ਬੰਦੇ ਨਹੀਂ ਸੀ, ਪਰ ਦੁਸ਼ਾਂਤ ਚੌਟਾਲਾ ਪ੍ਰਭਾਵਿਤ ਕਰ ਰਿਹਾ। ਜੇ ਜੇ ਪੀ ਨਾਂ ਦੀ ਪਾਰਟੀ ਆ ਉਹਨਾਂ ਨੇ ਬਣਾਈ ਆ, ਤੇ ਉਹ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਅਲਾਇੰਸ ਆ, ਤੇ ਇਸ ਕਰਕੇ ਉਹਨਾਂ ਉਹ ਕਾਫੀ ਜਿਹੜਾ ਟਰਨ ਜਿਹੜਾ ਇੱਕ ਚੇਂਜਿੰਗ ਜਿਹੜਾ ਪੁਆਇੰਟ ਆ ਉਹ ਬਣਨਗੀ, ਉਹ ਬਣੂਗੀ ਉਹ ਪਾਰਟੀ। ਦੂਜੇ ਪਾਸੇ ਬੀਜੇਪੀ ਆ ਜਿਹੜਾ ਉਹਦਾ ਹਰਿਆਣੇ ਚ ਆਧਾਰ ਉਹਦਾ ਵਧਿਆ ਘਟਣ ਨਾਲੋਂ। ਪਿਛਲੇ ਵਾਰੀ ਕਿਸੇ ਨੇ ਸੋਚਿਆ ਨੀ ਸੀ 3-4 ਸੀਟਾਂ ਤੋਂ ਸਿੱਧੀਆਂ 40-45 ਸੀਟਾਂ ਲੈ ਕੇ ਉਹਨਾਂ ਨੇ ਲੋਕਲ ਸਰਕਾਰ ਬਣਾ ਲਈ ਸੀ, ਪਰ ਹੁਣ ਇਹ ਸਰਕਾਰ ਦੌਰਾਨ ਉਹਨਾਂ ਨੇ ਘਟਿਆ ਨੀ ਉਹਨਾਂ ਦਾ ਜਿਹੜਾ ਵਧਿਆ। ਪਰ ਕਾਂਗਰਸ ਵੀ ਆਪਦੀ ਥਾਂ ਐਕਟਿਵ ਆ, ਤੇ ਫੈਸਲਾ ਜਿਹੜਾ ਨਾ ਉਹ ਤੀਜੀ ਧਿਰ ਕਰੂਗੀ, ਉਹ ਕਿੱਧਰ ਜਿਹਦੀਆਂ ਵੋਟਾਂ ਤੋੜਦੀ ਆ ਕਿੱਧਰ ਨੂੰ ਜਾਂਦੀ ਆ, ਇਹ ਜ਼ਰੂਰ ਮੈਨੂੰ ਲੱਗਦਾ ਪ੍ਰਭਾਵਿਤ ਹੋਊਗੀ ਉਹ ਗੱਲ।
ਮਿੰਟੂ ਜੀ ਚਲੋ ਬਹੁਤ ਵਧੀਆ, ਹੁਣ ਆਪਾਂ 23 ਤਰੀਕ ਨੂੰ ਪ੍ਰੋਗਰਾਮ ਕਰਨਾ ਜਿੱਦਣ ਰਿਜ਼ਲਟ ਆਉਣੇ ਆ, ਤੇ ਮੇਰਾ ਖਿਆਲ ਆਪਾਂ ਟਾਈਮ ਅਨਾਊਂਸ ਕਿੰਨੇ ਕੁ ਵਜੇ ਆਉਂਦੇ ਹੁੰਦੇ? 3-3 ਕੁ ਵਜੇ ਮੇਰਾ ਖਿਆਲ ਆਪਾਂ ਪਿਛਲੀ ਵਾਰੀ ਸ਼ੁਰੂ ਕਰਦੇ ਹੁੰਦੇ ਸੀ ਪ੍ਰੋਗਰਾਮ ਹਨਾ, ਤੇ 3 ਕੁ ਵਜੇ ਅਸੀਂ ਪ੍ਰੋਗਰਾਮ ਲੈ ਕੇ ਆਵਾਂਗੇ ਅਮਰੀਕ ਭਾਜੀ।
ਹੁਣ ਜਿਹੜਾ ਏਵੀਐਮ ਕਰਕੇ ਨਾ ਪਹਿਲਾ ਰਿਜ਼ਲਟ ਮੇਰੇ ਹਿਸਾਬ ਨਾਲ ਇੰਡੀਆ ਦੇ ਟਾਈਮ ਨਾਲ 10 ਵਜੇ ਸ਼ੁਰੂ ਹੋ ਜਾਣਗੇ।
ਇੱਦਾਂ 2 ਵਜੇ ਮੇਰਾ ਖਿਆਲ ਸ਼ੁਰੂ ਕੀਤਾ ਸੀ ਆਪਾਂ, 2 ਵਜੇ ਸ਼ੁਰੂ ਕਰਾਂਗੇ ਪ੍ਰੋਗਰਾਮ 23 ਤਰੀਕ ਨੂੰ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਟੀਵੀ ਤੇ ਦੇਖਣ ਤੇ ਰੇਡੀਓ ਤੇ ਸੁਣਨ ਸਾਨੂੰ, ਇਹ ਇੱਕ ਵਧੀਆ ਰੁਝਾਨ ਹੈ, ਪਿਛਲੀ ਵਾਰੀ ਵੀ ਇੱਦਾਂ ਹੀ ਹੁੰਦਾ ਸੀ। ਤਾਂ ਬਾਕੀ ਸਾਰਿਆਂ ਦਾ ਹਾਲ ਅਸੀਂ ਪੁੱਛ ਲਿਆ, ਸੱਜਣ ਮਿੱਤਰੋ ਭਗਵੰਤ ਮਾਨ ਦਾ ਵੀ ਪੁੱਛ ਲਿਆ, ਗੁਰਦਾਸਪੁਰ ਦੀ ਵੀ ਸੀਟ ਕਰ ਲਈ ਹੈ। ਸੋ ਮਿੰਟੂ ਜੀ ਲਈਏ ਇਜਾਜ਼ਤ, ਫਿਰ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ, ਤੇ ਮਾਤਾ ਜੀ ਦੀਆਂ ਵੀ, ਇਲੈਕਸ਼ਨ ਦੀਆਂ ਵੀ, ਤੇ ਬਸ ਇੱਕ ਸ਼ਬਦ ਚ ਕਹੋ, ਮੋਦੀ ਜਾਂ ਰਾਹੁਲ, ਦੱਸੋ ਮੋਦੀ ਜਾਂ ਰਾਹੁਲ।
ਦੇਖੋ
ਘੁੱਗੀ ਵਾਲਾ ਕੰਮ ਨਾ ਕਰਿਓ, ਘੁੱਗੀ ਵਾਲਾ ਕੰਮ ਨਾ ਕਰਿਓ, ਹੁਣ ਤੁਸੀਂ ਘੁੱਗੀ ਵਾਲਾ ਕੰਮ ਨਾ ਕਰਿਓ। ਨਹੀਂ ਨਹੀਂ ਤੁਸੀਂ ਬਾਕੀ ਦੇਖੋ ਦੁੱਖ ਵਾਲੀ ਗੱਲ ਛੱਡੋ, ਮੋਦੀ ਜਾਂ ਰਾਹੁਲ ਇਹ ਦੱਸੋ ਮੈਨੂੰ।
ਫਿਲਹਾਲ ਤਾਂ ਬਾਈ ਮੋਦੀ ਆਉਂਦਾ ਦਿਖ ਰਿਹਾ ਬੜੀ
ਭਾਈ ਔਰ ਬਹਿਨੋ ਹਮ ਤੋ ਚਲੇ ਪ੍ਰੋਗਰਾਮ ਕਾ ਟਾਈਮ ਹੋ ਗਿਆ ਸਮਾਪਤ
ਫਿਲਹਾਲ ਤਾਂ ਇਹੀ ਦਿਖ ਰਿਹਾ
ਚੰਗਾ ਭਾਜੀ ਫਿਰ ਮਿਲਦੇ ਹਾਂ 23 ਤਰੀਕ ਨੂੰ
ਪਤਾ ਫਿਰ ਬਾਕੀ 23 ਨੂੰ ਪਤਾ ਲੱਗ
23 ਨੂੰ ਕੱਟਾ ਕੱਟੀ ਨਿਕਲ
ਬਹੁਤ ਮਿਹਰਬਾਨੀ ਜੀ ਸਾਰਿਆਂ ਦੀ ਤੇ ਜੀ 23 ਨੂੰ ਮਿਲਦੇ ਆਂ
ਚੰਗਾ ਭਾਜੀ ਸਤਿ ਸ੍ਰੀ ਅਕਾਲ ਹਾਂਜੀ ਸਾਰੇ ਸਰੋਤੇ ਹੋ ਕਿਆ ਹਾਲ ਹੈ ਤੁਹਾਡਾ ਠੀਕ ਠਾਕ ਹੋ ਤੇ ਲਓ ਜੀ ਆਪਾਂ ਵੀ ਹੁਣ ਲਈਏ ਇਜਾਜ਼ਤ ਤੇ ਗੁਰੂ ਘਰ ਜਾਣਾ ਤੇ ਸੁਖਪ੍ਰੀਤ ਸਿੰਘ ਹੋਣਾ ਨੇ ਅੱਜ ਪ੍ਰਦਰਸ਼ਨੀ ਲਾਉਣੀ ਹੈ ਆਰਟ ਦੀ ਬੁਲਬੁਲਗੇ ਦੇ ਵਿੱਚ ਤੇ ਆਪਾਂ ਦੇਖਾਂਗੇ ਉਹਨਾਂ ਨੂੰ ਆਨੰਦ ਮਾਣਾਂਗੇ ਤੁਸੀਂ ਵੀ ਕੋਈ ਨਾ ਕੋਈ ਕ੍ਰੀਏਟਿਵ ਐਕਟੀਵਿਟੀ ਨਾਲ ਦੀ ਨਾਲ ਕਰਿਆ ਕਰੋ ਸੋ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਮੈਂ ਆਪ ਸਭ ਤੋਂ ਲੈਣਾ ਇਜਾਜ਼ਤ ਰੱਬ ਰਾਖਾ ਜੀ ਤੇ ਮਿਲਦੇ ਹਾਂ ਇਸ 23 ਤਰੀਕ ਨੂੰ ਇਲੈਕਸ਼ਨ ਰਿਜ਼ਲਟ ਦੇ ਨਾਲ।